ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਜਿੱਥੋਂ ਕਿਤੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਮਾਧਿਅਮ ਦੇ ਰਾਹੀਂ, ਤੇ ਆਸ ਇਹੀ ਕਰਦਾ ਕਿ ਤੁਹਾਡੀ ਜਿਹੜੀ ਸਵੇਰ ਆ ਬਹੁਤ ਵਧੀਆ ਹੋਈ ਹੋਵੇਗੀ। ਜਿਨ੍ਹਾਂ ਨੇ ਕੰਮ ਕਰਨੇ ਨੇ, ਸੱਜਣਾਂ ਨੇ, ਮਿੱਤਰਾਂ ਨੇ, ਉਹ ਕੰਮਾਂ ਦੇ ਉੱਤੇ ਲੱਗ ਗਏ ਹੋਣਗੇ, ਤੇ ਜਿਹੜੇ ਘਰ ਦੇ ਵਿੱਚ ਛੁੱਟੀ ਦਾ ਆਨੰਦ ਮਾਣ ਰਹੇ ਆ ਜਾਂ ਜਿਹੜੇ ਅਜੇ ਘਰ ਜਾਣ ਦੀ ਤਿਆਰੀ ਕਰ ਰਹੇ ਆ ਕੰਮ ਦੇ ਉੱਤੇ, ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਤੇ ਦੋਸਤੋ, ਅੱਜ 22 ਨਵੰਬਰ ਦਾ ਦਿਨ ਹੋ ਚੁੱਕਾ ਆ 2018 ਦਾ ਸਾਲ, ਤੇ ਵੀਰਵਾਰ ਦਾ ਅੱਜ ਦਿਨ ਹੈਗਾ। ਤੇ ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤੇ 7 ਮਗਰ ਨਗਾਈ ਸੰਮਤ 550 ਦਾ ਅੱਜ ਦਿਨ ਹੈਗਾ, ਤੇ ਬਿਕਰਮੀ ਸੰਮਤ 2075 ਆ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਗੱਲਬਾਤ ਹੋਏਗੀ, ਵੈਸੇ ਤਾਂ ਖਬਰਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਦਵਿੰਦਰ ਕੌਰ ਜੀ ਅੱਜ ਐਬਸੈਂਟ ਨੇ, ਥੋੜੀ ਜਿਹਾ ਘਰੋਗੀ ਕੰਮ ਉਹਨਾਂ ਨੂੰ ਪੈ ਗਏ ਨੇ, ਤੇ ਅੱਜ ਕੱਲਾ ਹੀ ਮੈਂ ਹੋਊਂਗਾ। ਪਰ ਇਸ ਪ੍ਰੋਗਰਾਮ ਦੇ ਦੂਜੇ ਸੈਸ਼ਨ ਦੇ ਵਿੱਚ ਕੋਸ਼ਿਸ਼ ਕਰਨੀ ਆ ਵੀ ਥੋੜੀ ਜਿਹੀ ਰਾਜਨੀਤੀ ਦੀਆਂ ਗੱਲਾਂ ਕੀਤੀਆਂ ਜਾਣ। ਬੜਾ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਚੱਲ ਰਿਹਾ ਆ, ਚਾਹੇ ਉਹ ਲੋਕਲ ਪੱਧਰ ਦੀ ਹੋਵੇ ਜਾਂ ਸਟੇਟ ਲੈਵਲ ਦੀ ਹੋਵੇ ਤੇ ਚਾਹੇ ਕੌਮੀ ਪੱਧਰ ਦੀ। ਤੇ ਅੱਜ ਆਪਾਂ ਇੱਕ ਲੋਕਲ ਦੀ ਗੱਲ ਕਰਨੀ ਆ, ਫਲੌਰ ਹਲਕਾ। ਜਿਹੜੇ ਦੋਸਤ ਫਲੌਰ ਨਵਾਂ ਸ਼ਹਿਰ ਜਾਂ ਜਲੰਧਰ ਦੇ ਆਲੇ ਦੁਆਲੇ ਦੇ ਹੈਗੇ ਆ ਜਾਂ ਕਹਿ ਲਓ ਕਿ ਦੁਆਬੇ ਦੇ, ਤੇ ਉਹਨਾਂ ਦੇ ਉਸ ਹਲਕੇ ਦੀ ਗੱਲ ਕਰਨੀ ਆ। ਤੇ ਆਪਣੇ ਨਾਲ ਅੱਜ ਉੱਥੇ ਦੇ ਇੱਕ ਅਕਾਲੀ ਆਗੂ ਕੁਲਵੀਰ ਸਿੰਘ ਲੱਲੀ, ਉਹ ਆਪਣੇ ਨਾਲ ਜੁੜਨਗੇ ਤੇ ਉਹਨਾਂ ਦੀਆਂ ਆਪਾਂ ਗੱਲਾਂ ਕੁਛ ਸੁਣਾਂਗੇ ਕਿਹੋ ਜਿਹੇ ਹਾਲਾਤ ਚੱਲਦੇ ਆ। ਬੜਾ ਦੋਸਤਾਂ ਨੂੰ ਇੰਟਰਸਟ ਹੁੰਦਾ ਵੀ ਅਕਾਲੀ ਦਲ ਦੀ ਗੱਲ ਜਿਹੜੀ ਆ ਜ਼ਰੂਰ ਕੀਤੀ ਜਾਵੇ ਕਿਤੇ ਨਾ ਕਿਸੇ ਤਰੀਕੇ ਦੇ ਨਾਲ, ਤੇ ਉਹ ਕੀ ਕਹਿਣਗੇ ਉਹਨਾਂ ਦਾ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਜਿਹੜਾ ਬਣਾਵਾਂਗੇ। ਤੇ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਤੁਸੀਂ ਵੀ ਟੈਲੀਗ੍ਰਾਮ ਦੇ ਜ਼ਰੀਏ ਜੁੜ ਸਕਦੇ ਹਾਂ। हाँ जे तुसी गाना कोई सुनना चाहते हो तो गाना भी तुसी इस प्रोग्राम दे विच सुन सकते हो, जे कोई खबर सांझी करनी है जां कोई विचार सांझा करना है तो वह भी थोड़ा स्वागत रहेगा इस प्रोग्राम दे विच, क्योंकि ये प्रोग्राम दे विच एक खासियत यह हैगी है कि आप रल मिल के जिहड़ा प्रोग्राम है चलाउंदे हां। कहने वैसे मैं होस्ट हैगा हाँ, पर बहुत सारिया गल्लां जिहड़ियां है तुहाडे विचारां तों तुहाडे स्नेहां तों सानूं जिहड़ियां मिलदियां रहिंदियां, बड़ा कुछ सीखण नूं जिहड़ा आ मिलदा, ते कोशिश भी साडी इही हुंदी है कि कुछ सिख्या जावे क्योंकि साडा धर्म भी यही सिखाउंदा, असीं सिख हुंदे आ क्योंकि सिखना जिहड़ा आ हमेशा जिहड़ा आ चलदा रहिंदा, ते इह जिहड़ी लगातारता हुंदी आ सिखण दे विच, ईवन कि कहिंदे आ वी जन्म तों लै के मौत तक जिहड़ा बंदा आ कुछ ना कुछ हमेशा कुछ ना कुछ जिहड़ा आ सिख रिहा हुंदा, ਆਪਣੀਆਂ ਨਿੱਜੀ ਜਿਹੜੀਆਂ ਗੱਲਾਂ ਹੁੰਦੀਆਂ ਜਾਂ ਨਿੱਜੀ ਕੰਮ ਹੁੰਦੇ ਆ ਜਾਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਉਂਦੇ ਆ ਜਾਂਦੇ ਆ ਜਾਂ ਤੁਸੀਂ ਰਿਲੈਕਸ ਹੋ ਕੇ ਵੀ ਬੈਠੇ ਆ, ਉਸ ਵੇਲੇ ਵੀ ਤੁਹਾਡਾ ਜਿਹੜਾ ਸਿੱਖਣਾ ਆ ਉਹ ਚੱਲ ਰਿਹਾ ਹੁੰਦਾ, ਤੁਹਾਡੀਆਂ ਅੱਖਾਂ ਜਿਹੜੀਆਂ ਦੇਖ ਰਹੀਆਂ ਹੁੰਦੀਆਂ ਤੇ ਉਹ ਜਿਹੜੀ ਰਿਸਰਚ ਆ ਉਹਨਾਂ ਦੀ ਜਿਹੜੀ ਆ ਜਾਂ ਦਿਮਾਗ ਦੀ ਜਿਹੜੀ ਰਿਸਰਚ ਆ ਉਹ ਲਗਾਤਾਰ ਜਿਹੜੀ ਆ ਕਾਇਮ ਰਹਿੰਦੀ ਆ, ਤੇ ਇਹ ਜਿਹੜੇ ਮਾਧਿਅਮ ਹੁੰਦੇ ਨੇ ਰੇਡੀਓ ਟੀਵੀ ਅਖਬਾਰਾਂ ਇਹ ਜਿਹੜੇ ਮਾਧਿਅਮ ਆ ਉਸ ਰਿਸਰਚ ਨੂੰ ਜਿਹੜਾ ਵਧਾਉਣ ਦੇ ਵਿੱਚ ਬੜੀਆਂ ਸਹਾਇਕ ਜਿਹੜੀਆਂ ਸਿੱਧ ਹੁੰਦੀਆਂ ਆ ਤੇ ਅਖਬਾਰਾਂ ਦੇ ਉੱਤੇ ਵੀ ਆਪਾਂ ਜਿਹੜੀ ਝਾਤ ਆ ਉਹ ਮਾਰਨੀ ਹੈਗੀ ਆ। ਪਰ ਉਸ ਤੋਂ ਪਹਿਲਾਂ ਆਪਾਂ ਹੋਰ ਗੱਲਬਾਤ ਕਰੀਏ, ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਜਿਹੜੀ ਆ ਸਵੇਰੇ ਸਵੇਰੇ ਆਪਾਂ ਜ਼ਰੂਰ ਦੋਸਤਾਂ ਮਿੱਤਰਾਂ ਨੂੰ ਦੇ ਦਈਏ ਕਿਉਂਕਿ ਇਹ ਵੀ ਇੱਕ ਜ਼ਰੂਰੀ ਹੋ ਜਾਂਦਾ, ਕਿਉਂਕਿ ਕਈ ਵਾਰੀ ਹੁੰਦਾ ਹਨਾ ਵੀ ਜਿਹੜਾ ਸਮਾਨ ਆ ਬਾਹਰ ਪਿਆ ਹੁੰਦਾ ਆਪਾਂ ਕੰਮਾਂ ਕਾਰਾਂ ਦੇ ਉੱਤੇ ਜਾਣਾ ਹੁੰਦਾ ਆ ਤੇ ਕਈ ਵਾਰੀ ਆਪਾਂ ਜਿਹੜੀ ਇਗਨੋਰ ਕਰ ਦਿੱਤੀ ਆ ਗੱਲ, ਚਲੋ ਆ ਕੇ ਜਿਹੜੇ ਕੱਪੜੇ ਚਲੋ ਰੱਖ ਲਓ ਵੀ ਕੱਪੜੇ ਹੀ ਆਪਾਂ ਬਾਹਰ ਸੁੱਕਣੇ ਪਾਏ ਆ ਤੇ ਆਪਾਂ ਚਲੇ ਜਾਂਦੇ ਆ ਤੇ ਆਪਾਂ ਇਹ ਦੇਖਦੇ ਨੀ ਵੀ ਦੁਪਹਿਰ ਤੱਕ ਜਿਹੜਾ ਆ ਬੱਦਲ ਆ ਉਹ ਹੋ ਜਾਣਾ ਆ, ਇੱਥੇ ਥੋੜਾ ਜਿਹਾ ਬੱਦਲ ਦਾ ਪਤਾ ਨੀ ਲੱਗਦਾ ਕਦੋਂ ਜਿਹੜਾ ਸਟੋਮ ਆ ਜਾਂਦਾ, ਅੱਜ ਕੱਲ੍ਹ ਸਟੋਮ ਦੇ ਦਿਨ ਵੀ ਜਿਹੜੇ ਆ ਚੱਲਦੇ ਆ ਤੇ ਇਸ ਕਰਕੇ ਮੌਸਮ ਦੇ ਬਾਰੇ ਜਾਣਕਾਰੀ ਰੱਖਣੀ ਜਿਹੜੀ ਆ ਉਹ ਵੀ ਬੜੀ ਜ਼ਰੂਰੀ ਹੁੰਦੀ ਆ ਤੇ ਮੌਸਮ ਦੇ ਬਾਰੇ ਆਪਾਂ ਜਿਹੜੀ ਚਾਹਤ ਆ ਥੋੜੀ ਜਿਹੀ ਮਾਰਦੇ ਆ। ਸਿਡਨੀ ਦੇ ਵਿੱਚ 22.9 ਡਿਗਰੀ ਟੈਂਪਰੇਚਰ ਜਿਹੜਾ ਇਸ ਵੇਲੇ ਹੈਗਾ, ਗਰਮੀ ਥੋੜੀ ਜਿਹੀ ਹੋ ਜਾਣੀ ਦੁਪਹਿਰ ਤੱਕ 26 ਡਿਗਰੀ ਤੱਕ ਜਿਹੜਾ ਜਾਣਾ ਆ, ਥੋੜਾ ਜਿਹਾ ਜਿਹੜੀ ਅੱਜ ਹਵਾ ਚੱਲਣ ਦੀ ਵੀ ਸੰਭਾਵਨਾ ਉੱਥੇ ਜਿਹੜੀ ਆ ਦੱਸੀ ਗਈ ਆ। ਮੈਲਬੋਰਨ ਦੇ ਵਿੱਚ ਕੁਛ ਛਿੱਟਾਂ ਪੈਣ ਦੇ ਆਸਾਰ ਹੈਗੇ ਆ, 11.9 ਡਿਗਰੀ ਦਾ ਟੈਂਪਰੇਚਰ ਉੱਥੇ ਹੈਗਾ, ਥੋੜਾ ਜਿਹਾ ਠੰਡਾ ਆ ਤੇ ਅੱਜ 16 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਰਹਿਣਾ, ਠੰਡ ਰਹੇਗੀ ਥੋੜੀ ਜਿਹੀ ਮੈਲਬੋਰਨ ਦੇ ਵਿੱਚ ਕਿਉਂਕਿ ਅੱਜ ਜਿਹੜੇ ਮੀਂਹ ਪੈਣ ਦੇ ਜਿਹੜੇ ਆਸਾਰ ਆ ਉਹ ਉੱਥੇ ਦੱਸੇ ਗਏ ਆ। ਬ੍ਰਿਸਬੇਨ ਦੇ ਵਿੱਚ ਵੀ ਅੱਜ ਦੱਸਿਆ ਗਿਆ ਵੀ ਹਲਕਾ ਜਿਹੜਾ ਮੀਂਹ ਆ ਉਹ ਪੈਣਾ ਆ, ਵੈਸੇ ਬੱਦਲਬਾਈ ਜਿਹੜੀ ਆ ਛਾਈ ਹੋਈ ਆ ਤੇ ਅੱਜ ਸਾਰਾ ਦਿਨ ਬੱਦਲਬਾਈ ਹੋਣ ਦੇ ਆਸਾਰ ਹੈਗੇ ਆ। 25.6 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਗਰਮੀ ਹੋਏਗੀ, ਅੱਜ 29 ਡਿਗਰੀ ਦਾ ਟੈਂਪਰੇਚਰ ਦੁਪਹਿਰ ਤੱਕ ਹੋ ਜਾਏਗਾ। ਪਰਥ ਦੇ ਵਿੱਚ 17.2 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਉੱਥੇ ਵੀ ਸ਼ਾਮ ਤੱਕ ਇੱਕ ਸਟੋਰਮ ਦੇ ਆਉਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ। 17.2 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਦੁਪਹਿਰ ਤੱਕ 29 ਡਿਗਰੀ ਤੱਕ ਟੈਂਪਰੇਚਰ ਜਾਣ ਦੀ ਸੰਭਾਵਨਾ ਹੈਗੀ ਆ। ਐਡੀਲੇਡ ਦੇ ਵਿੱਚ 12.5 ਡਿਗਰੀ ਦਾ ਟੈਂਪਰੇਚਰ ਇਸ ਵੇਲੇ ਹੈਗਾ ਤੇ ਮੈਕਸੀਮਮ 18 ਡਿਗਰੀ ਤੱਕ ਟੈਂਪਰੇਚਰ ਜਾਣਾ, ਠੰਡ ਰਹਿਣੀ ਥੋੜੀ ਜਿਹੀ ਕਿਉਂਕਿ ਅੱਜ ਮੀਂਹ ਪੈਣ ਦੇ ਉੱਥੇ ਵੀ ਆਸਾਰ ਹੈਗੇ ਆ, ਹਵਾ ਵੀ ਜਿਹੜੀ ਆ ਚੱਲਣੀ ਆ। ਹੁਬਾਟ ਦੇ ਵਿੱਚ 11.8 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਅੱਜ 15 ਡਿਗਰੀ ਤੱਕ ਜਾਣਾ ਤੇ ਅੱਜ ਜਿਹੜੀ ਮੀਂਹ ਆ ਜਿਹੜੀ ਆ ਉਹ ਵਧਣ ਦੇ ਆਸਾਰ ਜਿਹੜੇ ਆ ਦੱਸੇ ਗਏ ਆ। ਕੈਨਬਰਾ ਦੇ ਵਿੱਚ 10.4 ਡਿਗਰੀ ਹੈਗਾ ਤੇ ਮੈਕਸੀਮਮ 17 ਡਿਗਰੀ ਆ ਤੇ ਉੱਥੇ ਵੀ ਮੀਂਹ ਜਿਹੜੇ ਅੱਜ ਪੈਣੇ ਆ ਤੇ ਹਵਾ ਵੀ ਜਿਹੜੀ ਆ ਚੱਲਣੀ ਆ। ਤੇ ਡਾਰਬਿਨ ਦੇ ਵਿੱਚ 26.9 ਡਿਗਰੀ ਦਾ ਟੈਂਪਰੇਚਰ ਹੈਗਾ, ਗਰਮੀ ਕਾਫੀ ਵੱਧ ਜਾਣੀ ਦੁਪਹਿਰ ਤੱਕ 34 ਡਿਗਰੀ ਤੱਕ ਜਾਏਗਾ ਟੈਂਪਰੇਚਰ ਤੇ ਅੱਜ ਹਲਕੀ ਜਿਹੜੀ ਬੱਦਲਵਾਈ ਆ ਉਹ ਵੀ ਉੱਥੇ ਜਿਹੜੀ ਛਾਈ ਜਿਹੜੀ ਆ ਰਹਿਣੀ ਆ। ਤੇ ਦੋਸਤੋ ਇਹ ਆਪਾਂ ਮੌਸਮ ਦੇ ਉੱਤੇ ਝਾਤ ਜਿਹੜੀ ਆ ਮਾਰੀ ਸੀ ਤੇ ਹੁਣ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ ਤੇ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਦਾ ਵੀ ਜਿਹੜਾ ਇੰਤਜ਼ਾਰ ਆ ਉਹ ਆਪਾਂ ਨੂੰ ਰਹੇਗਾ।
ਉਹ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ, ਇਹ ਸੋਚ ਸੱਚੀ ਕਰਤਾਰ ਦੀ ਹੈ, ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ, ਕਿਉਂ ਸਾਇੰਸ ਚੱਲ ਪਈ ਮਾਰਦੀ ਹੈ, ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ। ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬਣਾ ਏ, ਉਹ ਕੋਈ ਸਿਆਸਤ ਵੱਟਾਂ ਉੱਤੇ ਅੱਗ ਨੀ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ। ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ, ਪਾਣੀ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ ਨਹੀਂ ਜਾ ਸਕਦੀ ਬਾਬਾ ਮੱਛੀਆਂ ਚਲਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ ਨਹੀਂ ਜਾ ਸਕਦੀ ਬਾਬਾ ਮੱਛੀਆਂ ਚਲਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਲਹਿਰਾਂ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਉਹ ਬਣਾਈ ਹੋਈ ਆ, ਤੇ ਆਪਣੇ ਨਾਲ ਜਸਪ੍ਰੀਤ ਜੀ ਹੁਣੀ ਜੁੜੇ ਆ ਤੇ ਉਹਨਾਂ ਨੇ ਜਿਹੜਾ ਮੈਸੇਜ ਆਪਾਂ ਨੂੰ ਭੇਜ ਦਿੱਤਾ ਸਿਹਤ ਦੇ ਮੁਤਾਲਿਕ। ਵੈਸੇ ਉਹ ਇੱਕ ਦਿਨ ਪਹਿਲਾਂ ਹੀ ਭੇਜ ਦਿੰਦੇ ਹੁੰਦੇ ਆ ਕਿ ਜਿਹੜੀ ਸਿਹਤ ਦੇ ਨਾਲ ਗੱਲਬਾਤ ਜਿਹੜੀ ਆ ਉਹ ਜ਼ਰੂਰ ਹੋਵੇ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ। ਤੇ ਉਹਨਾਂ ਨੇ ਇਸ ਵਾਰ ਜਿਹੜੀ ਗੱਲ ਕੀਤੀ ਆ ਉਹ ਕਹਿੰਦੇ ਵੀ ਫਾਇਦੇਮੰਦ ਆ ਪਾਲਕ ਦਾ ਜੂਸ। ਪਾਲਕ ਦਾ ਜੂਸ ਜਿਹੜਾ ਆ ਵੈਸੇ ਕਦੀ ਟਰਾਈ ਤਾਂ ਨਹੀਂ ਕੀਤਾ, ਚਲੋ ਖੈਰ ਇਹ ਵੀ ਇੱਕ ਵਧੀਆ ਗੱਲ ਹੈਗੀ ਆ। ਵੈਸੇ ਇਹ ਜ਼ਰੂਰ ਹੈਗਾ ਵੀ ਇੱਥੇ ਆਇਰਨ ਦੀ ਬੜੀ ਘਾਟ ਹੋ ਜਾਂਦੀ ਆ, ਆਇਰਨ ਦੇ ਲਈ ਫਿਰ ਕੀ ਹੁੰਦਾ ਕਿ ਪਾਲਕ ਜਿਹੜੀ ਆ ਜਾਂ ਹਰੀਆਂ ਜਿਹੜੀਆਂ ਸਬਜ਼ੀਆਂ ਆ ਉਹ ਬੜੀਆਂ ਲਾਹੇਵੰਦ ਜਿਹੜੀਆਂ ਮੰਨੀਆਂ ਜਾਂਦੀਆਂ, ਖਾਸ ਤੌਰ ਤੇ ਪਾਲਕ। ਇਸ ਕਰਕੇ ਪਾਲਕ ਜਿਹੜਾ ਆ ਸ਼ਾਇਦ ਆ ਰਹਿੰਦਾ ਜਿਹੜਾ ਭੰਡਾਰ ਜ਼ਰੂਰ ਹੋਵੇ, ਪਰ ਆਪਾਂ ਜਿਹੜਾ ਉਹਨਾਂ ਦਾ ਮੈਸੇਜ ਆ ਉਹ ਜ਼ਰੂਰ ਆਪਾਂ ਪੜ੍ਹ ਦਿੰਦੇ ਹਾਂ। ਉਹ ਕਹਿੰਦੇ ਵੀ ਜੇ ਪਾਲਕ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਲਗਭਗ ਸਾਰੇ ਪੌਸ਼ਕ ਜਿਹੜੇ ਤੱਤ ਆ ਉਹ ਮੌਜੂਦ ਹੁੰਦੇ ਆ, ਚਾਹੇ ਉਹ ਮਿਨਰਲਸ ਦੀ ਗੱਲ ਕਰ ਲਈਏ ਜਾਂ ਵਿਟਾਮਿਨਸ ਦੀ ਗੱਲ ਕਰ ਲਈਏ ਜਾਂ ਹੋਰ ਵੀ ਨਿਊਟ੍ਰੀਐਂਟਸ ਜਿਹੜੇ ਹੈਗੇ ਆ ਉਹ ਜਿਹੜੇ ਹੋਣਗੇ ਇਹਦੇ ਵਿੱਚ। ਤੇ ਇਸ ਤਰ੍ਹਾਂ ਤੁਸੀਂ ਕਹਿੰਦੇ ਵੀ ਪਾਲਕ ਨੂੰ ਇੱਕ ਸੁਪਰ ਫੂਡ ਜਿਹੜਾ ਆ ਉਹ ਕਹਿ ਸਕਦੇ ਹੋ। ਪਾਲਕ ਦੇ ਵਿੱਚ ਵਿਟਾਮਿਨ ਵਧੀਆ ਮਾਤਰਾ ਦੇ ਵਿੱਚ ਹੁੰਦੇ ਆ, ਤੇ ਪਾਲਕ ਦਾ ਜਿਹੜਾ ਜੂਸ ਪੀਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ, ਤੇ ਪਾਚਨ ਪ੍ਰਕਿਰਿਆ ਨੂੰ ਦਰੁਸਤ ਰੱਖਣ ਲਈ ਵੀ ਇਸ ਦਾ ਜੂਸ ਜਿਹੜਾ ਪੀਣ ਦੀ ਸਲਾਹ ਆ ਉਹ ਦਿੱਤੀ ਜਾਂਦੀ ਆ। ਤੇ ਇਹ ਸਰੀਰ ਵਿਚਲੇ ਜਿਹੜੇ ਜ਼ਹਿਰੀਲੇ ਤੱਤ ਆ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਵੀ ਜਿਹੜੀ ਮਦਦਗਾਰ ਜਿਹੜੀ ਸਾਬਤ ਹੁੰਦੀ ਆ। ਜੇ ਚਮੜੀ ਦੇ ਨਾਲ ਸੰਬੰਧਿਤ ਕੋਈ ਪਰੇਸ਼ਾਨੀ ਹੋਵੇ ਤੇ ਜੇ ਪਾਲਕ ਦਾ ਤੁਸੀਂ ਜੂਸ ਪੀਂਦੇ ਆ ਤਾਂ ਬਹੁਤ ਫਾਇਦੇਮੰਦ ਜਿਹੜਾ ਇਹ ਰਹਿੰਦਾ ਆ। ਤੇ ਗਰਭਵਤੀ ਔਰਤਾਂ ਨੂੰ ਇਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਦੇ ਨਾਲ ਗਰਭਵਤੀ ਔਰਤ ਦੇ ਸਰੀਰ ਦੇ ਵਿੱਚ ਆਇਰਨ ਦੀ ਜਿਹੜੀ ਕਮੀ ਆ ਉਹ ਨਹੀਂ ਹੁੰਦੀ। ਪਾਲਕ ਦੇ ਵਿੱਚ ਮੌਜੂਦ ਕੈਰੋਟੀਨ ਤੇ ਕਲੋਰੋਫਿਲ ਕੈਂਸਰ ਦੇ ਬਚਾਅ ਲਈ ਮਦਦਗਾਰ ਹਨ, ਨਾਲ ਹੀ ਅੱਖਾਂ ਦੀ ਰੋਸ਼ਨੀ ਲਈ ਬਹੁਤ ਕਾਰਗਰ ਜਿਹੜੇ ਸਿੱਧ ਇਹ ਹੁੰਦੇ ਆ। ਤੇ ਪਾਲਕ ਦੇ ਵਿੱਚ ਪੋਟਾਸ਼ੀਅਮ ਦੀ ਜਿਹੜੀ ਮਾਤਰਾ ਆ ਉਹ ਬਹੁਤ ਭਰਪੂਰ ਹੁੰਦੀ ਆ, ਇਸ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਤੇ ਇਸ ਦੇ ਨਾਲ ਦਿਲ ਦੇ ਜਿਹੜੇ ਰੋਗਾਂ ਤੋਂ ਵੀ ਬਚਾਅ ਉਹ ਹੋ ਸਕਦਾ। ਤੇ ਪਾਲਕ ਖਾਣ ਦੇ ਨਾਲ ਮੋਟਾਪਾ ਵੀ ਦੂਰ ਹੁੰਦਾ, ਇਹ ਬਹੁਤ ਵਧੀਆ ਗੱਲ ਹੈਗੀ ਆ ਕਿਉਂਕਿ ਅੱਜ ਕੱਲ ਸਮੱਸਿਆ ਜਿਹੜੀ ਬਣ ਚੁੱਕੀ ਆ ਮੋਟਾਪਾ ਹਨਾ। ਤੇ ਆਸਟ੍ਰੇਲੀਆ ਦੇ ਵਿੱਚ ਚਲੋ ਆਸਟ੍ਰੇਲੀਆ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਆਪਣੇ ਤਾਂ ਚਲੋ ਫੇਰ ਠੀਕ ਆ, ਪਰ ਇਹ ਬਹੁਤ ਮੋਟਾਪੇ ਦੇ ਹੈਗੇ ਸ਼ਿਕਾਰ। ਤੇ ਕਹਿੰਦੇ ਵੀ ਜੇ ਤੁਸੀਂ ਪਾਲਕ ਦੇ ਵਿੱਚ ਗਾਜਰ ਦਾ ਵੀ ਜੂਸ ਜਿਹੜਾ ਮਿਲਾ ਕੇ ਪੀਂਦੇ ਆ ਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੇ ਇਹਦੇ ਵਿੱਚ ਗੁਣ ਆ ਉਹ ਵਧ ਜਾਂਦੇ ਆ, ਇਹਨਾਂ ਪੋਸ਼ਕ ਤੱਤ ਜਿਹੜੇ ਮਿਲਦੇ ਆ ਇਹਦੇ ਨਾਲ ਜਿਹੜਾ ਸਰੀਰ ਦੀ ਜਿਹੜੀ ਵਾਧੂ ਚਰਬੀ ਆ ਉਹ ਘੱਟ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਕਮਜ਼ੋਰੀ ਵੀ ਨਹੀਂ ਹੁੰਦੀ। ਕਿਆ ਬਾਤ ਆ ਜੀ, ਆ ਤਾਂ ਬਹੁਤ ਵਧੀਆ ਜਿਹੜਾ ਹੈਗਾ ਨੁਕਤਾ ਕਿ ਪਾਲਕ ਦਾ ਜੂਸ, ਤੇ ਇਹ ਜ਼ਰੂਰ ਟਰਾਈ ਕਰਾਂਗੇ। ਵੈਸੇ ਦਵਿੰਦਰ ਕੌਰ ਜੀ ਆਏ ਨੀ, ਉਹਨਾਂ ਨੂੰ ਕਾਫੀ ਇੱਦਾਂ ਦਾ ਰਹਿੰਦਾ ਆ ਕਿ ਜਿਹੜੇ ਸਿਹਤ ਦੇ ਮੁਤਲਕ ਜਿਹੜੀ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਤੇ ਹੋਣਾ ਵੀ ਚਾਹੀਦਾ ਯਾਰ, ਕਿਉਂਕਿ ਸਵਾਣੀਆਂ ਜਿਹੜੀਆਂ ਜੇ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਆ, ਪਰ ਜੇ ਅਸੀਂ ਉਹਨਾਂ ਦਾ ਰੈਗੂਲਰ ਜਿਹੜਾ ਯੂਜ਼ ਕਰੀਏ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਆਪਾਂ ਬਚ ਸਕਦੇ ਹਾਂ ਤੇ ਸਰੀਰ ਵੀ ਜਿਹੜਾ ਤੰਦਰੁਸਤ ਆ ਉਹ ਰਹਿ ਸਕਦਾ। ਹੁਣ ਜੇ ਆਪਾਂ ਕਈ ਦੋਸਤ ਜਿਹੜੇ ਬਹੁਤ ਵਾਰੀ ਗੱਲ ਕਰਦੇ ਆ ਵੀ ਪੁਰਾਣੀਆਂ ਜਿਹੜੀਆਂ ਖੁਰਾਕਾਂ ਬਹੁਤ ਵਧੀਆ ਹੁੰਦੀਆਂ ਸੀ, ਜੇ ਹੁਣ ਦੇਖਿਆ ਜਾਵੇ ਵੀ ਆਪਾਂ ਸਾਗ ਦੀ ਬਹੁਤ ਵਰਤੋਂ ਕਰਦੇ ਹੁੰਦੇ ਸੀ ਖਾਸ ਤੌਰ ਤੇ ਸਿਆਲਾਂ ਦੇ ਵਿੱਚ ਹਨਾ, ਪਾਲਕ ਵੀ ਉਹਦੇ ਵਿੱਚ ਪੈਂਦਾ ਹੁੰਦਾ ਸੀ ਤੇ ਸਰੋਂ ਦੀ ਜਿਹੜੀ ਗੰਦਲਾਂ ਦਾ ਹੁੰਦਾ ਸੀ, ਇਹਦਾ ਮਤਲਬ ਉਹਦੇ ਵਿੱਚ ਵੀ ਇਹੋ ਹੀ ਗੁਣ ਜਿਹੜੇ ਆ ਹੋਣੇ ਆ। ਇਸ ਕਰਕੇ ਜਿਹੜੇ ਸਾਗ ਮੱਕੀ ਦੀ ਰੋਟੀ ਦੇ ਵਿੱਚ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਹੁੰਦੇ ਸੀ ਹਨਾ, ਤੇ ਨਾਲ ਜਿਹੜਾ ਦਹੀਂ ਆ, ਤੇ ਦਹੀਂ ਤੁਹਾਨੂੰ ਪਤਾ ਹੀ ਆ ਬਈ ਦਹੀਂ ਦੇ ਵਿੱਚ ਜਿਹੜੇ ਪ੍ਰੋਟੀਨ ਆ ਉਹ ਬਹੁਤ ਹੁੰਦੇ ਆ, ਮਿਨਰਲਸ ਬਹੁਤ ਹੁੰਦੇ ਆ ਹਨਾ, ਤੇ ਉਹ ਕਿੰਨਾ ਕੁਛ ਜਾਣੀ ਜੇ ਤੁਸੀਂ ਕਾਰਬੋਹਾਈਡਰੇਟਸ ਦੀ ਗੱਲ ਕਰ ਲੈਂਦੇ ਆ ਤੇ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਵਿਟਾਮਿਨਸ ਦੀਆਂ ਮਿਨਰਲਸ ਦੀਆਂ ਉਹ ਸਾਗ ਦੇ ਵਿੱਚੋਂ ਜਿਹੜਾ ਮਿਲ ਜਾਂਦਾ ਸੀ। ਇਸ ਕਰਕੇ ਉਸ ਵੇਲੇ ਜਿਹੜਾ ਆਪਣਾ ਭੋਜਨ ਹੁੰਦਾ ਸੀ ਉਹ ਬੜਾ ਪੌਸ਼ਟਿਕ ਹੁੰਦਾ ਸੀ, ਨਾਲ ਘਿਓ ਜਾਂ ਬਟਰ ਜਿਹੜਾ ਜਾਂ ਮੱਖਣ ਹਨਾ, ਤੇ ਉਹ ਵੀ ਨਾਲ ਖਾਧਾ ਜਾਂਦਾ ਸੀ ਫੈਟ ਲੈਣ ਦੇ ਲਈ, ਨਾਲ ਫਿਰ ਪਾਣੀ ਤੁਹਾਨੂੰ ਪਤਾ ਹੀ ਆ ਪਾਣੀ ਵੀ ਪੀ ਲਿਆ ਜਾਂਦਾ ਸੀ, ਉਹਦੇ ਨਾਲੋਂ ਵੀ ਜੇ ਲੱਸੀ ਪੀ ਲਈ ਜਾਂਦੀ ਸੀ ਹਨਾ, ਲੱਸੀ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਪੌਸ਼ਟਿਕ, ਜਿਹੜੀ ਪਾਣੀ ਨਾਲੋਂ ਵੀ ਜ਼ਿਆਦਾ ਜਿਹੜੀ ਵਧੀਆ ਚੀਜ਼ ਹੋ ਜਾਂਦੀ ਸੀ। ਤੇ ਦੂਜਾ ਉਹਨਾਂ ਨੇ ਭੇਜਿਆ ਵੀ ਪੇਟ ਦੇ ਕੀੜੇ ਤੇ ਉਪਾਅ, ਵੀ ਪੇਟ ਦੇ ਵਿੱਚ ਕੀੜੇ ਇਹ ਵੈਸੇ ਬੜੀ ਸਮੱਸਿਆ ਹੁੰਦੀ ਆ ਪੇਟ ਦੇ ਕੀੜਿਆਂ ਦੇ ਵਿੱਚ, ਤੇ ਇਹ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਆ, ਖਾਸ ਤੌਰ ਤੇ ਬੱਚਿਆਂ ਦੇ ਵਿੱਚ ਉਹ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਆ ਤੇ ਇਹਦੇ ਨਾਲ ਬਹੁਤ ਸਾਰੀਆਂ ਰੋਗ ਹੋਣ ਦੀਆਂ ਸੰਭਾਵਨਾ ਜਿਹੜੀਆਂ ਆ ਉਹ ਵੱਧ ਜਾਂਦੀਆਂ, ਤੇ ਇਹਦੀ ਕਹਿੰਦੇ ਵੀ ਇਹਦੀ ਜ਼ਿਆਦਾ ਭੁੱਖ ਲੱਗਣਾ, ਜ਼ਿਆਦਾ ਭੋਜਨ ਖਾਣਾ ਪੇਟ ਦੇ ਵਿੱਚ ਕੀੜਿਆਂ ਦੀ ਮੌਜੂਦਗੀ ਦੀ ਜਿਹੜੀ ਮੁੱਢਲੀ ਨਿਸ਼ਾਨੀ ਆ, ਕਿਉਂਕਿ ਜਦੋਂ ਵੀ ਵਿਅਕਤੀ ਕੁਛ ਖਾਂਦਾ ਆ ਤੇ ਉਹਦੇ ਜਿਹੜੇ ਪੇਟ ਅੰਦਰਲੇ ਕੀੜੇ ਆ ਉਹਨਾਂ ਨੂੰ ਉਹ ਖਾ ਜਾਂਦੇ ਆ ਤੇ ਜਲਦੀ ਦੁਬਾਰਾ ਜਿਹੜੀ ਭੁੱਖ ਆ ਉਹ ਲੱਗਣੀ ਜਿਹੜੀ ਆ ਸ਼ੁਰੂ ਹੋ ਜਾਂਦੀ ਆ। ਤੇ ਉਹ ਕਹਿੰਦੇ ਵੀ ਇਹਦੇ ਉਪਾਅ ਜਿਹੜੇ ਆ ਉਹ ਜ਼ਰੂਰ ਦੱਸ ਦਿੰਦੇ ਆਪਾਂ, ਕਹਿੰਦੇ ਵੀ ਜੇ ਪੇਟ ਦੇ ਕੀੜੇ ਹੋਣ ਤਾਂ ਕਰੇਲੇ ਦਾ ਰਸ ਜਿਹੜਾ ਪੀਣਾ ਬਹੁਤ ਲਾਭਕਾਰੀ ਆ, ਤੇ ਤੁਲਸੀ ਦੇ ਪੱਤਿਆਂ ਨੂੰ ਗੁੜ ਦੇ ਨਾਲ ਮਿਲਾ ਕੇ ਖਾਣ ਨਾਲ ਵੀ ਜਿਹੜਾ ਲਾਭ ਆ ਉਹ ਹੁੰਦਾ ਆ। ਅਜਵੈਣ ਦੇ ਪਾਊਡਰ ਨੂੰ ਸੁੰਡ ਤੇ ਲੱਸੀ ਦੇ ਨਾਲ ਖਾਣ ਉੱਤੇ ਵੀ ਕੀੜੇ ਜਿਹੜੇ ਆ ਸਰੀਰ ਵਿੱਚੋਂ ਬਾਹਰ ਇਹ ਨਿਕਲ ਜਾਂਦੇ ਆ, ਤੇ ਉਪਾਅ ਨਾਲ ਉਹ ਦੱਸਦੇ ਆ ਵੀ ਪਾਣੀ ਜਿਹੜਾ ਹਮੇਸ਼ਾ ਉਬਾਲ ਕੇ ਜਾਂ ਫਿਲਟਰ ਕਰਕੇ ਪੀਓ ਤੇ ਖਾਲੀ ਪੇਟ ਗੁੜ ਖਾ ਕੇ ਥੋੜੀ ਦੇਰ ਲਈ ਜਿਹੜੇ ਲੰਮੇ ਜ਼ਰੂਰ ਪੈ ਜਾਓ। ਤੇ ਇਹਦੇ ਇਹ ਤੋਂ ਬਾਅਦ ਜਿਹੜੀਆਂ ਆਂਦਰਾਂ ਨਾਲ ਚਿਪ ਕੇ ਜਿਹੜੇ ਕੀੜੇ ਆ ਪੇਟ ਦੇ ਵਿੱਚ ਇੱਕ ਥਾਂ ਇਕੱਠੇ ਹੋ ਜਾਣਗੇ ਤੇ ਥੋੜੀ ਦੇਰ ਬਾਅਦ ਅਜਵੈਣ ਦਾ ਚੂਰਨ ਕੋਸੇ ਪਾਣੀ ਨਾਲ ਲਾਓ। ਤੇ ਇਹਦੇ ਇਹ ਕੁਛ ਉਹਨਾਂ ਨੇ ਗੱਲਾਂ ਜਿਹੜੀਆਂ ਦੱਸੀਆਂ ਜਿਹਦੇ ਨਾਲ ਕਿ ਪੇਟ ਦੇ ਜਿਹੜੇ ਕੀੜੇ ਆ ਉਹ ਸਹੀ ਹੋ ਸਕਦੇ ਆ, ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ। ਇਹੋ ਜਿਹੇ ਦੇਖੋ ਹੈਂਗ ਲੱਗੇ ਨਾ ਫਟਕੜੀ ਹੈ ਨਾ ਰੰਗ ਚੋਖਾ, ਇਹ ਆਪਣੇ ਮੁਹਾਵਰਾ ਵੀ ਹੈਗਾ ਵੀ ਇਹਨਾਂ ਚੀਜ਼ਾਂ ਦੇ ਨਾਲ ਦੇਖੋ ਇੱਕ ਖੁਰਾਕ ਦੀ ਖੁਰਾਕ ਆ ਤੇ ਦਵਾਈਆਂ ਦੀਆਂ ਦਵਾਈਆਂ ਆ। ਇਸ ਕਰਕੇ ਥੋੜੀ ਜਿਹੀ ਆਪਾਂ ਗੱਲ ਕਰ ਲਈ ਦੀ ਆ ਕਿ ਘਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ, ਆਪਾਂ ਨੂੰ ਕਦੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ, ਘਰ ਦੇ ਵਿੱਚੋਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜੇ ਆਪਾਂ ਵਰਤੋਂ ਕਰਦੇ ਹਾਂ ਤੇ ਆਪਣੀ ਜਿਹੜੀ ਸਿਹਤ ਆ ਉਹ ਤੰਦਰੁਸਤ ਜਿਹੜੀ ਆ ਰਹਿ ਸਕਦੀ ਆ। ਤੇ ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ ਦੋਸਤੋ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰ ਮਰੇ ਦੇ ਉੱਤੇ।
ਲਦੀ ਮਤਾ ਦੇ ਰਹੀ ਹੋਏ ਫੁੱਲਰਾਵਾਗ ਪੜੀ ਦੁਲਾਬ ਦਿਓ ਤੁਰਪਿਆ ਤੇ ਅੱਗੇ ਮੌਤ ਖੜੀ ਕਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਲਿਆ ਵੇ ਠੋਕਰਾ ਤੇ ਕਾਈ ਆਣ ਕੇ ਰਾਧੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਲਿਆ ਵੇ ਠੋਕਰਾ ਤੇ ਕਾਈ ਆਣ ਕੇ ਟੋਕਰੇ ਚ ਪਾਰ ਨਹੀਂਓ ਹੈਗਾ ਸੱਖਣਾ ਚੱਕ ਨਹੀਂਓ ਹੁੰਦਾ ਵੇ ਚੁਕਾ ਦੇ ਮੱਖਣਾ ਜੱਗ ਉਤੋਂ ਜਾਵੇਗਾ ਜੋ ਆਨੀ ਮਾਣ ਕੇ ਦੁਲਿਆ ਵੇ ਠੋਕਰਾ ਚ ਕਾਈ ਆਣ ਕੇ ਰਾਧੇ ਵਿੱਚ ਬੈਠੀ ਹੋਈ ਬੋਲੀ ਜਾਣ ਕੇ ਦੁਲਿਆ ਵੇ ਠੋਕਰਾ ਚ ਕਾਈ ਆਣ ਕੇ ਮਾਵੇ ਲੱਦੀ ਨੇ ਸੀ ਦੁੱਧਾਂ ਨਾਲ ਪਾਲਿਆ ਫੁੱਲਾਂ ਦੇ ਤਾਈਆਂ ਨੀਲੀ ਕੋੜੀ ਵਾਲਿਆ ਕੰਧੜਾਂ ਦੇ ਤੇਰੇ ਨੇ ਸੁਣੀ ਦੇ ਨਾਨਕੇ ਫੁੱਲਿਆ ਵੇ ਠੋਕਰਾ ਚ ਕਾਈ ਆਣ ਕੇ ਰਾਧੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਫੁੱਲਿਆ ਵੇ ਠੋਕਰਾ ਚ ਕਾਈ ਆਣ ਕੇ ਆਖਦਾ ਜਹਾਨ ਤੈਨੂੰ ਦੁੱਲਾ ਸੂਰਮਾ ਫੁਰਦੇ ਮਦਾਨੇ ਵੈਰੀਆਂ ਦਾ ਚੂਰਮਾ ਲੁੱਟ ਲੈਣਾ ਬੇਗਮਾ ਨੂੰ ਤੰਬੂ ਤਾਣ ਕੇ ਦੁਲਿਆ ਵੇ ਟੋਕਰਾ ਚ ਕਾਈ ਆਣ ਕੇ ਰਾਧੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁਲਿਆ ਵੇ ਟੋਕਰਾ ਚ ਕਾਈ ਆਣ ਕੇ ਪੈਂਦਾ ਨਾ ਹੈ ਉਹ ਟੋਕਰਾ ਚ ਕੌਣ ਨੂੰ ਚੱਲਿਆ ਮੋਗੇ ਲਾਥੀ ਮੱਥਾ ਲਾਉਣ ਨੂੰ ਮੁੜੇਗਾ ਵੇ ਪੱਟੀਆਂ ਦੀ ਮਿੱਟੀ ਤਾਣ ਕੇ ਭੁੱਲਿਆ ਵੇ ਟੋਕਰਾ ਚ ਕਾਈ ਆਣ ਕੇ ਰਾਧੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਭੁੱਲਿਆ ਵੇ ਟੋਕਰਾ ਚ ਕਾਈ ਆਣ ਕੇ ਟੋਕਰਾ ਚ ਕਾਏ ਬਿਨਾਂ ਜੇ ਤੂੰ ਲੰਘਿਆ ਹੋ ਗੱਲ ਹੋਰ ਕਿਲੇ ਸਿਰ ਚੰਗਿਆ ਦੱਸ ਦਾ ਤਰੀਕੇ ਵਾਲਾ ਸੱਚ ਜਾਣ ਕੇ ਭੁੱਲਿਆ ਵੇ ਟੋਕਰਾ ਚ ਕਾਈ ਆਣ ਕੇ ਭੁੱਲਿਆ ਵੇ ਟੋਕਰਾ ਚ ਕਾਈ ਆਣ ਕੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਹਾਜ਼ਰ ਹਾਂ ਜੀ ਤੇ ਅੱਗੇ ਆਪਣੇ ਨਾਲ ਪਰਮਜੀਤ ਸਿੰਘ ਧਾਲੀਵਾਲ ਆਪਣੇ ਨਾਲ ਜੁੜ ਚੁੱਕੇ ਤਾਂ ਦਾ ਮੈਸੇਜ ਜਿਹੜਾ ਆ ਚੁੱਕਾ ਆ ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਸਟ੍ਰੇਲੀਆ ਵਿੱਚ ਤੁਸੀਂ ਪਹੁੰਚੇ ਆ ਪਰਮਜੀਤ ਸਿੰਘ ਜੀ ਤੇ ਦੱਸਿਓ ਕਿਹੋ ਜਿਹਾ ਰਿਹਾ ਤੁਹਾਡਾ ਇੰਡੀਆ ਦਾ ਜਿਹੜਾ ਟੂਰ ਆ ਕਾਫੀ ਦੋ ਤਿੰਨ ਮਹੀਨੇ ਸ਼ਾਇਦ ਤੁਸੀਂ ਲਾਏ ਹੋ ਅੱਛਾ ਜੀ ਉਹ ਕਹਿੰਦੇ ਸਤਿ ਸ੍ਰੀ ਅਕਾਲ ਦਲਜੀਤ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕਹਿੰਦੇ ਬਈ ਅੱਜ ਕੱਲ ਕੌਣ ਵਰਤਦਾ ਜੀ ਇਹ ਨੁਸਖੇ ਅੱਜ ਕੱਲ ਤਾਂ ਅਲਵੈਂਡਾਜ਼ੋਲ ਇਹਦੀ ਗੋਲੀ ਦੇ ਕੇ ਕੰਮ ਜਿਹੜਾ ਆ ਚਲਾਉਂਦੇ ਆ ਸ਼ਾਇਦ ਇਹ ਵੈਸੇ ਮੈਂ ਤੁਹਾਨੂੰ ਕਹਾਂ ਮੈਂ ਤਾਂ ਕਦੀ ਇਹ ਗੋਲੀਆਂ ਵਰਤੀਆਂ ਨੀ ਪਰਮਜੀਤ ਸਿੰਘ ਜੀ ਤੇ ਰੱਬ ਦੀ ਕਿਰਪਾ ਇਹ ਰਹੀ ਆ ਮੇਰੀ ਕੋਸ਼ਿਸ਼ ਇਹ ਹੁੰਦੀ ਆ ਚਾਹੇ ਤੁਸੀਂ ਇਹ ਨੀ ਵੀ ਮੈਂ ਕੋਈ ਨੰਬਰ ਬਣਾਉਣਾ ਵੀ ਮੈਂ ਬੁਖਾਰ ਜਿਹੜਾ ਆ ਇੱਕ ਦੋ ਵਾਰੀ ਚੜ੍ਹਨਾ ਬੜਾ ਜ਼ਰੂਰੀ ਹੁੰਦਾ ਵੈਸੇ ਵੀ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਸਾਂਝਾ ਕੀਤਾ ਸੀ ਇਹ ਗੱਲ ਮੈਨੂੰ ਲੱਗਦਾ ਡੇਢ ਸਾਲ ਜਾਂ ਦੋ ਸਾਲ ਪਹਿਲਾਂ ਸ਼ਾਇਦ ਤੁਸੀਂ ਵੀ ਉਦੋਂ ਦੇ ਸੁਣਦੇ ਹੋ ਤੇ ਉਦੋਂ ਆਪਾਂ ਇੱਕ ਗੱਲ ਕੀਤੀ ਸੀ ਵੀ ਬੁਖਾਰ ਜਿਹੜਾ ਆ ਉਹ ਅਸਲ ਦੇ ਵਿੱਚ ਇੱਕ ਪ੍ਰਕਿਰਿਆ ਆ ਉਹਦੇ ਵਿੱਚ ਜਿਹੜਾ ਸਰੀਰ ਆ ਉਹਦੇ ਵਿੱਚ ਕੋਈ ਖਰਾਬੀ ਆਉਂਦੀ ਆ ਤਾਂ ਉਹਨੂੰ ਠੀਕ ਕਰਨ ਉਹ ਸ਼ੁਰੂ ਕਰ ਦਿੰਦਾ ਅੰਦਰ ਜਾਣੀ ਉਹ ਰਿਪੇਅਰ ਜਿਹੜੀ ਆ ਉਹ ਹੋ ਰਹੀ ਹੁੰਦੀ ਆ ਇਸ ਕਰਕੇ ਕਹਿੰਦੇ ਵੀ ਜੇ ਤੁਸੀਂ ਦਵਾਈ ਨਾ ਵੀ ਖਾਓ ਤਾਂ ਵੀ ਇੱਕ ਦੋ ਦਿਨ ਬਾਅਦ ਬੁਖਾਰ ਜਿਹੜਾ ਆ ਉਹ ਉਤਰ ਜਾਣਾ ਹੁੰਦਾ ਤੇ ਇਹ ਨੁਸਖਾ ਜਿਹੜਾ ਮੈਂ ਬਿਲਕੁਲ ਉਦੋਂ ਬਾਅਦ ਦੇ ਵਿੱਚ ਮੈਂ ਪੈਨਾਡੋਲ ਵੀ ਜਿਹੜੀ ਖਾਣੀ ਆ ਉਹ ਬੰਦ ਕਰ ਦਿੱਤੀ ਜ਼ਰੂਰ ਤੰਗ ਹੋਈ ਦਾ ਪਰ ਗਰਮੀ ਜਿਹੜੀ ਲੈਣ ਦੀ ਕੋਸ਼ਿਸ਼ ਕਰੀਦੀ ਆ ਜਾਂ ਕੋਈ ਕੰਮ ਕਰਨ ਲੱਗ ਜਾਈਦਾ ਆ ਹਨਾ ਤੇ ਕਈ ਵਾਰੀ ਕਮਜ਼ੋਰੀ ਵੈਸੇ ਲੱਗਦੀ ਆ ਪਰ ਜੇ ਤੁਸੀਂ ਇਹ ਕਰਕੇ ਜ਼ਰੂਰ ਜਿਹੜਾ ਦੇਖੋ ਕਿਉਂਕਿ ਦਵਾਈਆਂ ਤੋਂ ਆਪਾਂ ਜਿੰਨਾ ਦੂਰ ਰਵਾਂਗੇ ਓਨਾ ਜਿਹੜਾ ਆ ਵਧੀਆ ਰਹਿੰਦਾ ਤੇ ਮੈਂ ਜਿਹੜੀ ਕੋਸ਼ਿਸ਼ ਇਹੀ ਹੁੰਦੀ ਆ ਵੀ ਆਪਾਂ ਜਿਹੜੇ ਦੇਸੀ ਆ ਨੁਕਤੇ ਜਿਹੜੇ ਉਹ ਅਪਣਾਏ ਜਾਣ ਹੁਣ ਮੈਂ 2 ਵੀਕ ਪਹਿਲਾਂ ਦੀ ਗੱਲ ਕਰਦਾ ਵੀ ਮੇਰੇ ਫੈਂਸਣੀ ਜਿਹੀ ਨਿਕਲਣੀ ਸ਼ੁਰੂ ਹੋ ਗਈਆਂ ਜਿੱਦਾਂ ਉਹ ਨਿੱਕੀਆਂ ਨਿੱਕੀਆਂ ਹਨਾ ਤੇ ਮੈਂ ਕੋਸ਼ਿਸ਼ ਇਹ ਕੀਤੀ ਵੀ ਇੱਥੋਂ ਨਿੰਮ ਜਿਹੜੀ ਲਈ ਜਾਵੇ ਤੇ ਆਪਾਂ ਫਿਰ ਆਪਣੇ ਬੈਸ ਸਾਹਿਬ ਦੇ ਨਾਲ ਜਿਹੜਾ ਸੰਪਰਕ ਕੀਤਾ ਅਜੇਪਾਲ ਜੀ ਉਹਨਾਂ ਦੇ ਨਾਲ ਉਹਨਾਂ ਦੀ ਡਿਊਟੀ ਲਾਈ ਵੀ ਤੁਸੀਂ ਮੈਨੂੰ ਨਿੰਮ ਜਿਹੜੀ ਆ ਉਹ ਲਿਆ ਕੇ ਦਿਓ ਤਾਂ ਕਿ ਜਿਹੜਾ ਦਵਾਈਆਂ ਤੋਂ ਜਿਹੜਾ ਆ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਬਚਾ ਆ ਉਹ ਹੋ ਸਕੇ ਕਿਉਂਕਿ ਸਾਧਨ ਆਪਣੇ ਕੋਲ ਸਾਰੇ ਹੀ ਹੁੰਦੇ ਆ ਹਰ ਚੀਜ਼ ਦੇ ਪਰ ਇਹ ਹੁੰਦਾ ਵੀ ਇਹ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਚਾਹੁੰਦੇ ਹੁੰਦੇ ਹਾਂ ਛੇਤੀ ਆਰਾਮ ਆਪਣੀ ਥੋੜੀ ਜਿਹੀ ਲਾਈਫ ਵੀ ਵੈਸੇ ਇੱਥੇ ਬਿਜ਼ੀ ਹੈਗੀ ਆ ਆਪਣੇ ਕੋਲ ਕਈ ਵਾਰੀ ਆਪਾਂ ਸੋਚ ਲਈਦਾ ਪਰ ਨਾਲ ਨਾਲ ਜੇ ਤੁਸੀਂ ਘਰੇਲੂ ਨੁਸਖੇ ਲਗਾਤਾਰ ਆਪ ਵਰਤਦੇ ਵੀ ਹੈਗੇ ਆ ਜੇ ਤੁਹਾਡੀ ਖੁਰਾਕ ਜਿਹੜੀ ਪੌਸ਼ਟਿਕ ਹੈਗੀ ਆ ਤੇ ਫਿਰ ਆਪਾਂ ਨੂੰ ਇਹ ਜਿਹੜੀਆਂ ਗੋਲੀਆਂ ਆ ਉਹਨਾਂ ਦਾ ਜਿਹੜਾ ਨਹੀਂ ਇੰਨਾ ਖਿਆਲ ਜਿਹੜਾ ਆ ਰਹਿੰਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਵੈਸੇ ਗੱਲ ਤੁਹਾਡੀ ਇਹ ਗੱਲ ਸਹੀ ਆ ਕਿ ਨੁਸਖੇ ਅੱਜ ਕੱਲ੍ਹ ਇਹ ਨਹੀਂ ਦੂਰ ਹੁੰਦੇ ਜਾ ਰਹੇ ਆ ਪੁਰਾਣੇ ਵੇਲਿਆਂ ਦੇ ਵਿੱਚ ਦੇਖੋ ਤੁਲਸੀ ਦੀ ਜਿਹੜੀ ਪੂਜਾ ਕੀਤੀ ਜਾਂਦੀ ਸੀ ਕੀ ਹੁੰਦਾ ਸੀ ਕਿ ਇਹ ਇਹ ਕੰਮ ਆ ਜਾਂਦੀ ਹੁੰਦੀ ਸੀ ਹਨਾ ਬੁਖਾਰ ਦੇ ਵਿੱਚ ਜਾਂ ਐਂਟੀਬਾਇਓਟਿਕ ਬਹੁਤ ਵਧੀਆ ਹੁੰਦੀ ਆ ਹਲਦੀ ਘਰਾਂ ਦੇ ਵਿੱਚ ਰੱਖੀ ਜਾਂਦੀ ਸੀ ਬੀਜੀ ਜਾਂਦੀ ਸੀ ਈਵਨ ਤੇ ਉਹ ਜਿਹੜੀ ਬਹੁਤ ਵਧੀਆ ਜਿਹੜੀ ਦੁੱਧ ਦੇ ਵਿੱਚ ਪਾ ਕੇ ਦਿੱਤੀ ਜਾਂਦੀ ਸੀ ਜਦੋਂ ਕਿਤੇ ਜ਼ਖਮ ਵਗੈਰਾ ਜਾਂ ਸੱਟ ਵਗੈਰਾ ਜਿਹੜੀ ਆ ਲੱਗ ਜਾਣੀ ਹਨਾ ਤੇ ਉਹਦੇ ਨਾਲ ਫਿਰ ਕੀ ਹੁੰਦਾ ਵੀ ਸਰੀਰ ਵੀ ਜਿਹੜਾ ਆ ਉਹੋ ਜਿਹਾ ਰੋਗ ਜਿਹੜਾ ਰਹਿੰਦਾ ਆ ਕਿਉਂਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਖਾਸ ਤੌਰ ਤੇ ਐਲੋਪੈਥੀ ਦੀਆਂ ਜਿਹੜੀਆਂ ਦਵਾਈਆਂ ਆਰਾਮ ਆਪਾਂ ਨੂੰ ਝੱਟ ਦੇ ਦਿੰਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਆਰਾਮ ਦੇ ਦਿੰਦੀਆਂ ਪਰ ਨਾਲ ਦੀ ਨਾਲ ਜਿਹੜਾ ਆ ਇਮਿਊਨ ਸਿਸਟਮ ਜਿਹੜਾ ਆ ਉਹ ਉਹਦੇ ਉਦਾਂ ਦਾ ਲੱਗ ਜਾਂਦਾ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਆਪਾਂ ਨੂੰ ਸਟਰੋਂਗਰ ਜਿਹੜੀਆਂ ਵਧਾਉਣੀਆਂ ਜਿਹੜੀਆਂ ਆ ਪੈਂਦੀਆਂ ਤੇ ਖੈਰ ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਹਿਬ ਹੁਣੀ ਆਪਣੇ ਨਾਲ ਜਿਹੜੇ ਜੁੜੇ ਸੀ ਤੇ ਆਪਣੇ ਨਾਲ ਰਵਿੰਦਰ ਜੀ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਭਾਜੀ ਕ੍ਰਿਕਟ ਦਾ ਕੀ ਵਿਚਾਰ ਹੈਗਾ ਆ ਤੇ ਕ੍ਰਿਕਟ ਬਾਰੇ ਜੀ ਜ਼ਰੂਰ ਆਪਾਂ ਉਹਦੇ ਨਾਲ ਵੀ ਸਾਂਝ ਜਿਹੜੀ ਆ ਪਾ ਲੈਂਦੇ ਹਾਂ ਕਿਉਂਕਿ ਕੱਲ੍ਹ ਬ੍ਰਿਸਬੇਨ ਦੇ ਵਿੱਚ ਗਾਬਾ ਸਟੇਡੀਅਮ ਦੇ ਵਿੱਚ ਮੈਚ ਹੋ ਕੇ ਹਟਿਆ ਆ ਤੇ ਬਹੁਤ ਸਾਰੇ ਜਿਹੜੇ ਬ੍ਰਿਸਬੇਨ ਤੋਂ ਦੋਸਤ ਮਿੱਤਰ ਫੈਮਿਲੀ ਜਿਹੜੀਆਂ ਗਈਆਂ ਹੋਈਆਂ ਸੀ ਪਹੁੰਚੀਆਂ ਹੋਈਆਂ ਸੀ ਗਾਬਾ ਸਟੇਡੀਅਮ ਦੇ ਵਿੱਚ ਤੇ ਕਈ ਦਿਨਾਂ ਤੋਂ ਬੜੇ ਐਕਸਾਈਟਡ ਸੀਗੇ ਫੇਸਬੁੱਕ ਦੇ ਉੱਤੇ ਵੀ ਮੈਂ ਦੇਖਿਆ ਵੀ ਦੋਸਤ ਜਿਹੜੇ ਆ ਆਪਣੀਆਂ ਟਿਕਟ ਜਿਹੜੀਆਂ ਆ ਉਹ ਸ਼ੇਅਰ ਕਰ ਰਿਹਾ ਸੀ ਵੀ ਮੈਂ ਟਿਕਟ ਲੈ ਚੁੱਕਾ ਆ ਦੂਜਾ ਜਿਹੜਾ ਲੈ ਲਵੇ ਨਾਲ ਨਾਲ ਦੂਜਿਆਂ ਨੂੰ ਸੱਦਾ ਪੱਤਰ ਵੀ ਜਿਹੜਾ ਦਿੱਤਾ ਜਾ ਰਿਹਾ ਸੀ ਬੜੀਆਂ ਤਕੜੀਆਂ ਜਿਹੜੀਆਂ ਪਲੈਨਿੰਗਸ ਆ ਉਹ ਹੋਈਆਂ ਸੀਗੀਆਂ ਤੇ ਦੋਸਤ ਮਿੱਤਰ ਗੋਲਡ ਕੋਸਟ ਤੋਂ ਵੀ ਜਿਹੜੇ ਸਨਸ਼ਾਈਨ ਕੋਸਟ ਤੋਂ ਵੀ ਜਿਹੜੇ ਟ੍ਰੇਨਾਂ ਦੇ ਵਿੱਚ ਜਿਹੜੀਆਂ ਫੋਟੋਆਂ ਪਾ ਰਹੇ ਸੀ ਆਉਂਦੇ ਹੋਏ ਬੜਾ ਇੱਕ ਵਧੀਆ ਜਿਹੜਾ ਮਾਹੌਲ ਆ ਕੱਲ ਬਣਿਆ ਹੋਇਆ ਸੀ ਪਰ ਅਫਸੋਸਜਨਕ ਇਹ ਹੋਇਆ ਕਿ ਐਂਡਿੰਗ ਜਿਹੜੀ ਹੋਈ ਆ ਉਹ ਐਂਡਿੰਗ ਥੋੜੀ ਮਾੜੀ ਹੋ ਗਈ ਆ ਭਾਰਤ ਜਿਹੜਾ ਆ ਚਾਰ ਦੌੜਾਂ ਦੇ ਫਰਕ ਦੇ ਨਾਲ ਕੱਲ ਹਾਰ ਗਿਆ ਪਹਿਲਾ ਹੀ ਇਹ T20 ਜਿਹੜਾ ਮੁਕਾਬਲਾ ਸੀ ਇਹਦੇ ਬਾਰੇ ਜਿਹੜੀ ਆਪਾਂ ਥੋੜੀ ਜਿਹੀ ਜਾਣਕਾਰੀ ਆ ਦੋਸਤਾਂ ਨੂੰ ਦੇ ਦਿੰਦੇ ਆ ਕਿਉਂਕਿ ਬੜਾ ਇੰਟਰਸਟ ਰਹਿੰਦਾ ਆ ਲੋਕਾਂ ਨੂੰ ਵੀ ਖਾਸ ਤੌਰ ਤੇ ਕ੍ਰਿਕਟ ਦਾ ਤੇ ਭਾਰਤੀ ਟੀਮ ਵੈਸੇ ਆਸਟ੍ਰੇਲੀਆ ਦੇ ਦੌਰੇ ਦਾ ਇਹ ਪਹਿਲਾ ਜਿਹੜਾ ਮੈਚ ਸੀਗਾ ਪਰ ਇਹਦੇ ਵਿੱਚ ਚੰਗੀ ਸ਼ੁਰੂਆਤ ਦੇਣ ਦੇ ਵਿੱਚ ਨਾਕਾਮ ਰਹੀ ਆ ਤੇ ਕੱਲ ਇੱਥੇ ਜਿਹੜਾ ਬੂਲਨ ਗਾਬਾ ਵੈਸੇ ਉਹਨੂੰ ਗਾਬਾ ਵੀ ਇਕੱਲਾ ਹੀ ਕਹਿ ਦਿੰਦੇ ਆਪਾਂ ਬੂਲਨ ਗਾਬੇ ਦੇ ਮੈਦਾਨ ਦੇ ਉੱਤੇ ਹੋਈ ਇਹ ਪਰ ਬਾਰਿਸ਼ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ ਸੀ ਤੇ ਇਹ ਜਿਹੜਾ ਪ੍ਰਭਾਵਿਤ ਹੋਇਆ ਬਾਰਿਸ਼ ਦੇ ਨਾਲ ਮੀਂਹ ਪੈਣ ਲੱਗ ਗਿਆ ਸੀ ਤੇ ਚਾਰ ਦੌੜਾਂ ਦਾ ਜਿਹੜਾ ਸਾਹਮਣਾ ਜਿਹੜਾ ਕਰਨਾ ਪਿਆ ਹਾਰ ਦਾ ਟਾਸ ਪਹਿਲਾਂ ਜਿੱਤੀ ਫਿਰ ਫੀਲਡਿੰਗ ਕਰਨ ਲਈ ਕਿਹਾ ਉਹਨਾਂ ਨੇ ਭਾਰਤੀ ਟੀਮ ਨੇ ਤੇ ਬਾਰਿਸ਼ ਜਦੋਂ ਹੋਣ ਲੱਗ ਗਈ ਤੇ ਫਿਰ 17-17 ਦਾ ਓਵਰ ਜਿਹੜਾ ਹੋਇਆ ਯਾਨੀ ਇਹਨੂੰ T20 ਨਾ ਕਹੀਏ ਆਪਾਂ ਨੂੰ T70 ਕਹਿ ਸਕਦੇ ਹਾਂ ਕੱਲ ਵੀ 17-17 ਓਵਰਾਂ ਦਾ ਜਿਹੜਾ ਮੈਚ ਹੈ ਇਹ ਹੋਇਆ ਤੇ ਆਸਟ੍ਰੇਲੀਆ ਟੀਮ ਨੇ ਜਿਹੜੀ 4 ਵਿਕਟਾਂ ਦੇ ਉੱਤੇ 158 ਦੌੜਾਂ ਜਿਹੜੀਆਂ ਬਣਾਈਆਂ ਸੀ ਇਹਦੇ ਵਿੱਚ ਗਲੈਨ ਮੈਕਸਵੈਲ ਨੇ 24 ਗੇਂਦਾਂ ਦੇ ਉੱਤੇ 4 ਛੱਕੇ ਲਾ ਕੇ ਸਭ ਤੋਂ ਜ਼ਿਆਦਾ 46 ਦੌੜਾਂ ਜਿਹੜੀਆਂ ਬਣਾਈਆਂ ਸੀਗੀਆਂ ਤੇ 45 ਮਿੰਟ ਜਿਹੜੀ ਖੇਡ ਆ ਉਹ ਰੁਕ ਗਈ ਸੀ ਇਹਦੇ ਕਰਕੇ ਜਿਹੜੇ 3 ਓਵਰ ਆ ਉਹ ਘਟਾ ਦਿੱਤੇ ਗਏ ਸੀ ਤੇ ਵੈਸੇ ਤਾਂ ਉਹਨਾਂ ਨੇ ਜਿਹੜੀਆਂ ਫਿਰ ਇਹ ਕਿਹਾ ਗਿਆ ਵੀ 174 ਦੌੜਾਂ ਦਾ ਜਿਹੜਾ ਟੀਚਾ ਆ ਉਹ ਉਹਨਾਂ ਨੂੰ 17 ਓਵਰਾਂ ਦੇ ਵਿੱਚ ਭਾਰਤ ਨੂੰ ਇਹ ਦਿੱਤਾ ਗਿਆ ਸਲਾਮੀ ਬੱਲੇਬਾਜ਼ ਸਿਖਰ ਧਵਨ ਨੇ 42 ਗੇਂਦਾਂ ਦੇ ਉੱਤੇ 10 ਚੌਕੇ ਲਾਏ 2 ਛੱਕੇ ਲਾਏ ਤੇ 76 ਦੌੜਾਂ ਜਿਹੜੀਆਂ ਬਣਾਈਆਂ ਵਧੀਆ ਖੇਡਿਆ ਤੇ ਇਹ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ ਵੀ ਆਖਰੀ ਸਮੇਂ ਦੇ ਵਿੱਚ 13 ਗੇਂਦਾਂ ਦੇ ਉੱਤੇ 4 ਚੌਕੇ ਲਾਏ ਤੇ 1 ਛੱਕਿਆ ਲਾਇਆ ਤੇ 30 ਜਿਹੜੀਆਂ ਦੌੜਾਂ ਉਹਨਾਂ ਨੇ ਬਣਾਈਆਂ ਪਰ ਫਿਰ ਵੀ ਜਿਹੜੀਆਂ ਸਿਰਫ 169 ਦੌੜਾਂ ਹੀ ਜਿਹੜੀ ਬਣਾ ਸਕੀ ਹੁਣ ਅਗਲਾ ਮੁਕਾਬਲਾ ਜਿਹੜਾ ਸ਼ੁੱਕਰਵਾਰ ਨੂੰ ਹੋਣਾ ਜੀ ਮੈਲਬੋਰਨ ਦੇ ਵਿੱਚ ਮੈਲਬੋਰਨ ਵਾਲੇ ਜਿਹੜੇ ਤਿਆਰ ਹੋ ਜਾਣ ਉੱਥੇ ਸ਼ਾਇਦ ਕੁਛ ਵਧੀਆ ਹੋ ਜਾਵੇ ਵੈਸੇ ਇਹਨੂੰ ਆਪਾਂ ਹਾਰ ਦੇ ਤਰੀਕੇ ਨਾਲ ਆਪਾਂ ਦੇਖੀਏ ਇੱਕ ਤਰ੍ਹਾਂ ਰੱਖ ਦਈਏ ਵੀ ਵੱਧ ਕਿਸਮ ਦੀ ਰਹੀ ਆ ਬਹੁਤ ਵਧੀਆ ਜਿਹੜੀ ਗੇਮ ਆ ਇਹ ਰਹੀ ਆ ਪਰ ਦੇਖੋ ਜਿੱਤ ਹਾਰ ਤਾਂ ਬਣੀ ਹੋਈ ਆ ਹਨਾ ਤੇ ਆਪਾਂ ਨੂੰ ਜਿੱਤ ਹਾਰ ਬਣਨ ਨਾਲੋਂ ਇਹ ਹੋਣਾ ਚਾਹੀਦਾ ਵੀ ਕੱਲ ਇੰਜੋਏ ਬਹੁਤ ਵਧੀਆ ਕੀਤਾ ਦੋਸਤਾਂ ਮਿੱਤਰਾਂ ਨੇ ਤੇ ਸਾਰੇ ਜਿਹੜੇ ਉੱਥੇ ਇੰਜੋਏ ਕਰਦੇ ਜਿਹੜੇ ਆ ਦਿਸੇ ਆ ਤੇ ਪਰਮਜੀਤ ਸਿੰਘ ਹੁਣੀ ਦੱਸਿਆ ਵੀ ਕਹਿੰਦੇ ਭਾਜੀ ਟੂਰ ਬਹੁਤ ਵਧੀਆ ਰਿਹਾ ਪਰ ਹਵਾ ਪ੍ਰਦੂਸ਼ਣ ਬਹੁਤ ਹੈ ਪੰਜਾਬ ਦੇ ਵਿੱਚ ਤੇ ਇਹ ਪਰਮਜੀਤ ਸਿੰਘ ਜੀ ਜਦੋਂ ਤੁਸੀਂ ਇੱਥੇ ਆਏ ਹੋਣੇ ਹਨਾ ਫਿਰ ਇਹ ਪਤਾ ਲੱਗਦਾ ਕਿਉਂਕਿ ਇੰਡੀਆ ਦੇ ਉੱਤੇ ਜੇ ਰਹਿੰਦੇ ਆ ਜਿਹੜੇ ਉਹਨਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਸਾਨੂੰ ਕਦੀ ਮਹਿਸੂਸ ਨਹੀਂ ਹੁੰਦਾ ਇੰਨੇ ਉਹ ਯੂਜ਼ ਟੂ ਹੋ ਜਾਂਦੇ ਆ ਹਨਾ ਪਰ ਇਹ ਆ ਕਿ ਬੜਾ ਇਹ ਬਹੁਤ ਤਕੜਾ ਜਿਹੜੇ ਇਹਦੇ ਬਾਰੇ ਆਪਾਂ ਅਕਸਰ ਗੱਲਾਂ ਜਿਹੜੀਆਂ ਕਰਦੇ ਰਹਿੰਦੇ ਆ ਪਰ ਕੀ ਕਰੀਏ ਅਜੇ ਬਹੁਤ ਜਾਣੀ ਲੱਗਦਾ ਵੀ ਦੂਰ ਹੈਗਾ ਪਰ ਇੱਕ ਮੁਹਿੰਮ ਤੁਸੀਂ ਵੀ ਸ਼ਾਇਦ ਨੋਟ ਕੀਤੀ ਹੋਵੇ ਬੜੀ ਚੱਲ ਰਹੀ ਆ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਹੈਗੇ ਆ ਤੇ ਉਹ ਦਰਖਤ ਵਗੈਰਾ ਜਿਹੜੇ ਲਾਉਣੇ ਸ਼ੁਰੂ ਕਰ ਦਿੱਤੇ ਆ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਆ ਹਰ ਪਿੰਡ ਨੇ ਤੇ ਖਾਸ ਤੌਰ ਤੇ ਜੇ ਮੈਂ ਦੁਆਬੇ ਦੀ ਗੱਲ ਕਰਾਂ ਤੇ ਉੱਥੇ ਕਾਫੀ ਜਿਹੜੀਆਂ ਇਹੋ ਜਿਹੀਆਂ ਉਹਨਾਂ ਨੇ ਵੈਲਫੇਅਰ ਸੁਸਾਇਟੀਜ਼ ਜਿਹੜੀਆਂ ਆ ਉਹ ਵੀ ਬਣਾਈਆਂ ਤੇ ਉਹ ਜਿਹੜਾ ਇਹੋ ਜਿਹੇ ਕੰਮ ਜਿਹੜੇ ਆ ਕਰ ਰਹੇ ਆ ਤੇ ਉਹ ਸ਼ਾਇਦ ਅਜੇ 2-3 ਸਾਲ ਲੱਗ ਜਾਣਗੇ ਜੇ ਕਿਸੇ ਨੇ ਬੂਟੇ ਨਾ ਤੋੜੇ ਇਹ ਵੀ ਕੰਪਲੇਂਟਸ ਆ ਰਹੀਆਂ ਵੀ ਬੂਟੇ ਕਿਉਂਕਿ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਸ਼ਿਕਾਇਤ ਵੀ ਇਹ ਮਿਲੀ ਸੀ ਵੀ ਬੂਟੇ ਅਸੀਂ ਲਾਉਂਦੇ ਹਾਂ ਤੇ ਕੋਈ ਬੰਦਾ ਸ਼ਰਾਰਤੀ ਆਉਂਦਾ ਤੇ ਉਹ ਆ ਕੇ ਤੋੜ ਜਾਂਦਾ ਇਹੋ ਜਿਹੀ ਸਾਡੀ ਫਿਤਰਤ ਹੋ ਚੁੱਕੀ ਆ ਪਰ ਜਿਹੜੇ ਬਚੇ ਆ ਸ਼ਾਇਦ ਜ਼ਰੂਰ ਕੁਛ ਮਾਹੌਲ ਜਿਹੜੇ ਸਧਾਰਨ ਦੇ ਵਿੱਚ ਜਿਹੜਾ ਆ ਉਹ ਅਹਿਮ ਰੋਲ ਕਰਨਗੇ, ਨਾਲ ਨਾਲ ਜਿਹੜੇ ਫੈਕਟਰੀਜ਼ ਵਗੈਰਾ ਉਹਨਾਂ ਦੇ ਉੱਤੇ ਵੀ ਜਿਹੜੀਆਂ ਸਰਕਾਰਾਂ ਆ ਉਹ ਨਕੇਲ ਜਿਹੜੀਆਂ ਕੱਸਣਗੀਆਂ। ਤੇ ਖੈਰ ਆਪਾਂ ਇੱਕ ਗਾਣਾ ਦੋਸਤੋ ਹੋਰ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
bicycle better than a car. I'm proud to be a villager and a buffet star. I love bicycle better than a car. I'm proud to be a villager and a buffet star.
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਜਿਹੜਾ ਚੱਲ ਰਿਹਾ ਤੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਹੋ ਤੇ ਮੈਂ ਦਲਜੀਤ ਸਿੰਘ ਤੁਹਾਡੇ ਨਾਲ ਜੁੜਿਆ ਹੋਇਆ ਤੇ ਦੋਸਤੋ ਮੈਸੇਜ ਪਹਿਲਾਂ ਆਪਾਂ ਜ਼ਰੂਰ ਲੈ ਲਈਏ ਜਗਤਾਰ ਗਿੱਲ ਭਾਜੀ ਜੁੜ ਚੁੱਕੇ ਆ ਢੁੱਡੀਕੇ ਵਾਲੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਬਹੁਤ ਵਧੀਆ ਫੋਟੋ ਇੱਕ ਜਿਹੜੀ ਆਪਾਂ ਨੂੰ ਭੇਜ ਦਿੱਤੀ ਆ ਉਹ ਕਹਿੰਦੇ ਵੀ ਪਰਿਵਾਰਕ ਜ਼ਿੰਦਗੀ ਉਦੋਂ ਕਾਮਯਾਬ ਹੁੰਦੀ ਹੈ ਜਦੋਂ ਵੱਡਾ ਛੋਟੇ ਨੂੰ ਸੁਣਨ ਲੱਗ ਜਾਵੇ ਤੇ ਛੋਟਾ ਵੱਡੇ ਦੀ ਮੰਨਣ ਲੱਗ ਜਾਵੇ। ਸ਼ੁਭ ਸਵੇਰ ਦੋਸਤੋ ਢੁੱਡੀਕੇ ਵਾਲੇ ਭਾਜੀ ਹੋਣੀ ਇਹ ਬਹੁਤ ਵਧੀਆ ਜਿਹੜੀ ਗੱਲ ਕਹੀ ਆ ਤੇ ਮੈਂ ਹਮੇਸ਼ਾ ਹੀ ਜਿਹੜੀ ਇੱਕ ਗੱਲ ਕਹਿੰਦਾ ਹੁੰਦਾ ਵੀ ਮੈਂ ਪ੍ਰਭਾਵਿਤ ਹੋਇਆ ਆਪਣੇ ਜਿਹੜੀ ਆ ਫਿਲਮ ਬਣੀ ਸੀ ਅੰਗਰੇਜ਼ ਦੇ ਵਿੱਚ ਸਿੱਖਣ ਵਾਲੀ ਗੱਲ ਕੀ ਲੱਗੀ ਮੈਨੂੰ ਕਿ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਦੋਂ ਆਪਣੇ ਅਮਰਿੰਦਰ ਗਿੱਲ ਆ ਉਹਨੇ ਮੇਲਾ ਦੇਖਣ ਜਾਣਾ ਆ ਹਨਾ ਤੇ ਜੇ ਮੰਮੀ ਨਾਲ ਤਾਂ ਉਹ ਦੇਖੋ ਸਵਾਲ ਜਵਾਬ ਕਰਦਾ ਆ ਵੀ ਮੰਮੀ ਇੰਨੇ ਪੈਸਿਆਂ ਨਾਲ ਕੀ ਆਉਂਦਾ ਇੰਨਿਆਂ ਨਾਲ ਤਾਂ ਜਲੇਬੀਆਂ ਵੀ ਨਹੀਂ ਆਉਂਦੀਆਂ ਯਾਨੀ ਕਹਿਣ ਦਾ ਕੀ ਮਤਲਬ ਆ ਵੀ ਸਾਰੇ ਜਿਹੜੇ ਪੈਸੇ ਆ ਉਹ ਮਾਤਾ ਦੇ ਕੋਲ ਆ ਹਨਾ ਤੇ ਮਾਤਾ ਤੋਂ ਜਿਹੜਾ ਪੈਸੇ ਆ ਉਹ ਮੰਗ ਰਿਹਾ ਜਦਕਿ ਉਹ ਅਡਲਟ ਆ ਉਹ ਬੰਦਾ ਜਿਹੜਾ ਵਿਆਹੁਣ ਯੋਗ ਹੋਏ ਆ ਹਨਾ ਤੇ ਅੱਜ ਕੱਲ ਕੋਈ ਨੀ ਆਪਣੀ ਮਾਂ ਨੂੰ ਪੈਸੇ ਜਾਣੀ ਵੀ ਮਾਂ ਕੋਲ ਨੀ ਕੋਈ ਵੀ ਜਾਣੀ ਇਹਦਾ ਮਤਲਬ ਕੀ ਆ ਜਿੰਨੀ ਜਾਣੀ ਇਨਕਮ ਹੁੰਦੀ ਸੀ ਮਾਂ ਕੋਲ ਜਾਂਦੀ ਸੀ। ਦੂਜੀ ਗੱਲ ਇਹ ਸੀ ਵੀ ਆਪਣੇ ਡੈਡੀ ਤੋਂ ਡੈਡੀ ਉਹਦਾ ਕਹਿ ਦਿੰਦਾ ਵੀ ਤੂੰ ਮੱਝਾਂ ਨਾਲ ਆ ਕੇ ਲਿਆ ਹਨਾ ਤੇ ਉਹ ਦੇਖੋ ਕਿੰਨੀ ਹਲੀਮੀ ਦੇ ਨਾਲ ਬੋਲਦਾ ਵੀ ਬਾਪੂ ਮੈਂ ਤਾਂ ਮੇਲੇ ਦੇਖ ਮੇਲੇ ਜਾਣ ਦਾ ਜਿਹੜਾ ਬਣਾਈ ਬੈਠਾ ਸੀ ਤੇ ਫਿਰ ਉਹ ਬਹਾਨੇ ਬਣਾਉਂਦਾ ਕਿ ਅੱਜ ਇਹ ਫਿਤਰਤ ਸਾਡੇ ਵਿੱਚ ਹੈਗੀ ਆ ਤੇ ਸਭ ਤੋਂ ਜਿਹੜੀ ਵੱਡੀ ਗੱਲ ਜਿਹੜੀ ਸੀਗੀ ਵੀ ਜਦੋਂ ਉਹਨਾਂ ਦਾ ਬਜ਼ੁਰਗ ਜਿਹੜਾ ਦਾਦਾ ਉਹਦਾ ਅਮਰਿੰਦਰ ਗਿੱਲ ਦਾ ਆਉਂਦਾ ਤੇ ਉਸ ਵੇਲੇ ਦੇਖੋ ਵੀ ਘਰ ਦੇ ਵਿੱਚ ਜਿਹੜੀ ਕਿੱਦਾਂ ਸਾਨੂੰ ਜਾਣੀ ਦਰਵਾਜ਼ੇ ਵਿੱਚ ਹੁੰਗਾਰਾ ਜਾਣੀ ਪੁਰਾਣੇ ਬਜ਼ੁਰਗ ਇੱਦਾਂ ਹੀ ਹੁੰਗਾਰਾ ਮਾਰਦੇ ਹੁੰਦੇ ਸੀ ਉਹ ਇਸ ਕਰਕੇ ਮਾਰਦੇ ਹੁੰਦੇ ਸੀ ਵੀ ਜਿਹੜੀਆਂ ਘਰ ਦੇ ਵਿੱਚ ਬੀਬੀਆਂ ਹੈਗੀਆਂ ਵੀ ਉਹ ਜਿਹੜਾ ਆ ਘੁੰਡ ਕੱਢ ਲੈਣ ਅਸਲ ਵਿੱਚ ਇਹ ਹੁੰਦਾ ਸੀ ਵੀ ਘੁੰਡ ਜਿਹੜਾ ਕੱਢ ਲੈਣ ਵੀ ਕਿਤੇ ਮੂੰਹ ਨਾ ਜਿਹੜਾ ਉਹਨਾਂ ਦਾ ਮੈਂ ਦੇਖ ਲਵਾਂ ਤੇ ਇਹ ਘੁੰਡ ਕੱਢਣਾ ਇਹਨੂੰ ਵੀ ਇੱਕ ਰਿਸਪੈਕਟ ਜਿਹੜਾ ਮੰਨਿਆ ਜਾਂਦਾ ਸੀ ਤੇ ਉਹ ਦੇਖੋ ਵੀ ਬਹੁਤ ਇੱਕ ਕਮਜ਼ੋਰ ਇਨਸਾਨ ਆ ਮਸੀ ਵਿਚਾਰਾ ਤੁਰਦਾ ਖੂੰਡੇ ਦੇ ਨਾਲ ਪਰ ਬੰਦੇ ਦਾ ਤਹਿਕਾ ਦੇਖੋ ਕਿੰਨਾ ਆ ਕਿ ਸਾਰਾ ਜਿਹੜਾ ਟੱਬਰ ਆ ਉਹ ਜਿਹੜੀਆਂ ਕਹਿ ਲਓ ਵੀ ਲੱਤਾਂ ਕੰਬਣ ਲੱਗ ਜਾਂਦੀਆਂ ਈਵਨ ਕਿ ਉਹਦਾ ਜਿਹੜਾ ਜੇ ਘਰ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਜੇ ਬਲਵਾਨ ਆ ਉਹ ਅਮਰਿੰਦਰ ਗਿੱਲ ਦਾ ਡੈਡੀ ਆ ਜੇ ਸਿਹਤ ਦੇ ਪੱਖੋਂ ਆਪਾਂ ਦੇਖੀਏ ਪਰ ਫੇਰ ਵੀ ਡਰ ਕਿਹਦਾ ਆ ਸਭ ਤੋਂ ਕਮਜ਼ੋਰ ਬੰਦੇ ਦਾ ਤੇ ਭਾਜੀ ਹੁਣੀ ਜਿਹੜੀ ਇਹ ਗੱਲ ਕਹੀ ਆ ਇਹ ਬਹੁਤ ਵੱਡੀ ਗੱਲ ਹੈਗੀ ਆ ਵੀ ਇਦਾਂ ਹੀ ਜਿਹੜੇ ਪਰਿਵਾਰ ਆ ਬੱਝ ਕੇ ਰਹਿੰਦੇ ਆ ਪਹਿਲੇ ਜਿਹੜੀ ਜੁਆਇੰਟ ਫੈਮਿਲੀ ਹੁੰਦੀਆਂ ਸੀ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ ਤੇ ਇਦਾਂ ਹੀ ਹੁੰਦਾ ਸੀ ਵੀ ਜਿਹੜਾ ਬਜ਼ੁਰਗ ਹੁੰਦਾ ਸੀ ਉਹਦੀ ਗੱਲ ਜਿਹੜੀ ਆ ਮੰਨੀ ਜਾਂਦੀ ਸੀ ਸਿਆਣਾ ਉਹਨੂੰ ਸਮਝਿਆ ਜਾਂਦਾ ਸੀ ਘਰ ਦੇ ਜਿਹੜੇ ਜਿੰਨੇ ਵੀ ਮਸਲੇ ਆ ਉਹ ਸੁਲਝਾ ਲੈ ਜਾਂਦੇ ਹੁੰਦੇ ਸੀ ਉਹ ਚਾਹੇ ਗਲਤ ਕਰ ਦੇਵੇ ਸਹੀ ਕਰ ਦੇਵੇ ਜਾਣੀ ਜਿੱਦਾਂ ਕਹਿ ਲਓ ਬਈ ਸਹੀ ਹੁੰਦਾ ਸੀ ਉਹਨੂੰ ਉਹਦੇ ਉੱਤੇ ਫੁੱਲ ਜਿਹੜੇ ਆ ਚੜਾ ਦਿੱਤੇ ਜਾਂਦੇ ਸੀ ਤੇ ਬਹੁਤ ਵਧੀਆ ਭਾਜੀ ਥੈਂਕ ਯੂ ਤੁਹਾਡਾ ਸਵੇਰ ਇੱਕ ਵਾਰੀ ਯਾਦ ਜਿਹੜਾ ਕਰਾਇਆ। ਪਾਲਾ ਬੈਂਸ ਭਾਜੀ ਆਪਣੇ ਨਾਲ ਜੁੜੇ ਆ ਕੋਬਰਮ ਤੋਂ ਆਸਟ੍ਰੇਲੀਆ ਵਾਲੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਦਲਜੀਤ ਭਾਜੀ ਕੀ ਹਾਲ ਨੇ ਜੀ ਹਾਲ ਚਾਲ ਬਹੁਤ ਵਧੀਆ ਭਾਜੀ ਕਹਿੰਦੇ ਵੀ ਅਜੇ ਪਰ ਭਾਜੀ ਨੇ ਇੱਕ ਹਾਈ ਬਲੱਡ ਪ੍ਰੈਸ਼ਰ ਦਾ ਦੇਸੀ ਇਲਾਜ ਦੱਸਿਆ ਸੀ ਜੋ ਕਿ ਬਹੁਤ ਹੀ ਸਿਰਾ ਸੀ ਇਹ ਇਲਾਜ ਬਹੁਤ ਹੀ ਲਾਹੇਵੰਦ ਸੀ ਮੈਂ ਤਾਂ ਪਿੰਡ ਦੇ ਕਾਫੀ ਲੋਕਾਂ ਨੂੰ ਦੱਸਿਆ ਤੇ ਬਹੁਤ ਲੋਕਾਂ ਨੇ ਕਿਹਾ ਇਹ ਕਾਫੀ ਫਾਇਦੇਮੰਦ ਹੈ ਤੇ ਹਾਈ ਬਲੱਡ ਪ੍ਰੈਸ਼ਰ ਤੇ ਹੁਣ ਬਹੁਤ ਕੰਟਰੋਲ ਹੈ ਧੰਨਵਾਦ ਅਜੇਪਾਲ ਜੀ ਥੈਂਕ ਯੂ ਤੇ ਅਜੇਪਾਲ ਜੀ ਜ਼ਰੂਰ ਆਪਾਂ ਨੂੰ ਸੁਣ ਰਹੇ ਆ ਪ੍ਰੋਗਰਾਮ ਇਹ ਸੁਣਦੇ ਆ ਅਕਸਰ ਉਹ ਤੇ ਦੇਖ ਲਓ ਅਜੇਪਾਲ ਜੀ ਤੁਹਾਨੂੰ ਇੰਨਾ ਜਿਹੜਾ ਯਾਦ ਕਰਦੇ ਆ ਤੇ ਪਾਲਾ ਬੈਂਸ ਭਾਜੀ ਤੁਹਾਡਾ ਵੀ ਦੇਖੋ ਇਸੇ ਨੁਕਤੇ ਦੇ ਨਾਲ ਪਿੰਡ ਵਿੱਚ ਬੜੀ ਬੱਲੇ ਬੱਲੇ ਹੋਣੀ ਆ ਤੁਹਾਡੀ ਵੀ ਹਨਾ ਗੱਲ ਤੇ ਬਈ ਉਹ ਫਲਾਨੇ ਬੰਦੇ ਨੇ ਆਪਾਂ ਨੂੰ ਜਿਹੜਾ ਨੁਕਤਾ ਦੱਸਿਆ ਸੀ ਹਨਾ ਗਾਹੇ ਵਗਾਹੇ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਆ ਉਹ ਜਿਹੜੀ ਸਾਨੂੰ ਮਿਲਦੀ ਆ ਜਿੱਦਾਂ ਕਹਿੰਦੇ ਵੀ ਜੀ ਕਹੋ ਤੇ ਜੀ ਕਹਾਓ ਜੇ ਕਿਸੇ ਦੀ ਤੁਸੀਂ ਹੈਲਪ ਕਰਦੇ ਆ ਉਹ ਅਜਾਈ ਨਹੀਂ ਜਾਂਦੀ ਤੁਹਾਡੇ ਜਿਹੜੇ ਗੁਣ ਗਾਣੇ ਆ ਪਿੰਡ ਦੇ ਵਿੱਚ ਚਾਹੇ ਤੁਸੀਂ ਹੁਣ ਕੋਬਰਮ ਦੇ ਵਿੱਚ ਬੈਠੇ ਆ ਹਨਾ ਤੇ ਉੱਥੇ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਹੋਣੀਆਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹਾਈ ਬਲੱਡ ਪ੍ਰੈਸ਼ਰ ਦਾ ਨੌਕਤਾ ਤੁਹਾਡੇ ਤੱਕ ਪਹੁੰਚਿਆ ਅਜੇਪਾਲ ਜੀ ਹੁਣੀ ਕਿਤੇ ਉਹ ਲਿਆ ਹੋਣਾ ਹਨਾ ਤੇ ਤੁਸੀਂ ਧੰਨਵਾਦ ਹੁਣ ਅਜੇਪਾਲ ਜੀ ਦਾ ਕੀਤਾ। ਇੱਦਾਂ ਹੀ ਬਹੁਤ ਸਾਰੇ ਅੱਗੇ ਅੱਗੇ ਜਿਹੜਾ ਨੁਕਤਾ ਚੱਲਿਆ ਆ ਉਹ ਤੁਹਾਡਾ ਵੀ ਧੰਨਵਾਦ ਜਿਹੜਾ ਆ ਉੱਥੇ ਹੋ ਰਿਹਾ ਹੋਣਾ ਆ ਤੇ ਬਹੁਤ ਵਧੀਆ ਗੱਲ ਇਹ ਹੈਗੀ ਆ। ਤੇ ਤੁਸੀਂ ਦੱਸਿਆ ਨੀ ਜਿਹੜਾ ਇਲਾਜ ਜਿਹੜਾ ਉਹ ਬਲੱਡ ਪ੍ਰੈਸ਼ਰ ਦਾ ਆਪਾਂ ਸਾਂਝਾ ਜਿਹੜਾ ਜ਼ਰੂਰ ਕਰ ਦੇਵਾਂਗੇ ਤੇ ਅਜੇਪਾਲ ਜੀ ਹੁਣੀ ਥੋੜੀ ਜਿਹਾ ਬਿਜ਼ੀ ਚੱਲਦੇ ਆ ਕਿਸੇ ਦਿਨ ਆਪਾਂ ਉਹਨਾਂ ਦਾ ਕੋਸ਼ਿਸ਼ ਇਹ ਕਰਾਂਗੇ ਵੀ ਜਾਂ ਲਹਿਰਾਂ ਨੀ ਜਾਂ ਹੋਰ ਕੋਈ ਏਦਾਂ ਦਾ ਪ੍ਰੋਗਰਾਮ ਇੱਕ ਆਪਾਂ ਰੱਖ ਲਈਏ ਜਿਹਦੇ ਵਿੱਚ ਸਿਰਫ ਆਪਾਂ ਸਿਹਤ ਦੇ ਮਤਲਬ ਏਦਾਂ ਦੀਆਂ ਗੱਲਾਂ ਕਰਿਆ ਕਰੀਏ ਕਿਉਂਕਿ ਬੜੀਆਂ ਜ਼ਰੂਰਤ ਇਹ ਹੈਗੀਆਂ ਤੇ ਕਾਫੀ ਵਧੀਆ ਜਿਹੜਾ ਹੋ ਸਕਦਾ ਆਪਾਂ ਚਲੋ ਪੰਜਾਬੀਆਂ ਨੂੰ ਦੱਸ ਸਕਦੇ ਇੰਡੀਆ ਦੇ ਵਿੱਚ ਕਿਉਂਕਿ ਜਿੱਦਾਂ ਹੁਣ ਪਰਮਜੀਤ ਜੀ ਹੁਣੀ ਦੱਸਿਆ ਵੀ ਬੜਾ ਉੱਥੇ ਪ੍ਰਦੂਸ਼ਣ ਹੈਗਾ ਹਨਾ ਤੇ ਰੋਗ ਜਿਹੜੇ ਆ ਅਜਾਈ ਲੱਗ ਜਾਂਦੇ ਆ ਇਸ ਕਰਕੇ ਜ਼ਰੂਰੀ ਉੱਥੇ ਇਹੀ ਹੈ ਕਿ ਆਪਣਾ ਇਮਿਊਨ ਸਿਸਟਮ ਰੋਗਾਂ ਦੇ ਨਾਲ ਲੜਨ ਦੀ ਜਿਹੜੀ ਸਮਰੱਥਾ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ ਤੇ ਸ਼ਾਇਦ ਫਿਰ ਉਹਦੇ ਨਾਲ ਭਲਾ ਜਿਹੜਾ ਹੋ ਸਕਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਭਲਾ ਬੈਂਸ ਜੀ। ਬਲਰਾਜ ਸਿੰਘ ਜੀ ਆਪਣੇ ਨਾਲ ਜੁੜੇ ਆ, ਬਲਰਾਜ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਧੰਨਵਾਦ ਬਾਈ ਜੀ, ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲਦਾ। ਧੰਨਵਾਦ ਤੁਹਾਡਾ ਭਾਜੀ, ਤੁਸੀਂ ਆਪਾਂ ਨੂੰ ਸੁਣ ਰਹੇ ਆ। ਕਹਿੰਦੇ ਹੁੰਦੇ ਆ ਵੀ ਜਿਹੜਾ ਸੁਣਨਾ ਆ ਉਹ ਬਹੁਤ ਵੱਡੀ ਜਿਹੜੀ ਚੀਜ਼ ਹੁੰਦੀ ਆ। ਪਰ ਇੱਕ ਹੁਣ ਜਿਹੜੀ ਅੱਜ ਆਪਾਂ ਗੱਲ ਜਿਹੜੀ ਕਰਨੀ ਆ, ਗੱਲ ਚੱਲਦੀ ਸੀ ਬਈ ਕਿਉਂਕਿ ਮੇਰਾ ਵੀ ਫੂਡ ਇੰਡਸਟਰੀ ਦੇ ਨਾਲ ਰਾਬਤਾ ਹੈਗਾ ਤੇ ਭਾਜੀ ਹੁਣਾਂ ਦੇ ਨਾਲ ਗੱਲ ਆਪਣੀ ਚੱਲਦੀ ਸੀ, ਸਰਬਜੀਤ ਭਾਜੀ ਹੁਣਾਂ ਦੇ ਨਾਲ, ਤੇ ਇਹਨਾਂ ਨੇ ਓਵਨ ਲਿਆ, ਓਵਨ ਵੀ ਕਹਿ ਦਿੰਦੇ ਆਪਾਂ, ਓਵਨ ਚਲੋ ਕਹਿੰਦੇ ਹਾਂ, ਤੇ ਓਵਨ ਲਿਆ ਆ ਤੇ ਇਹ ਕਹਿੰਦੇ ਵੀ ਕੇਕ ਜਿਹੜਾ ਆ ਜ਼ਰੂਰ ਦੱਸਿਆ ਕਰੋ ਕੇਕ ਜਿਹੜਾ ਬਣਾਉਣਾ। ਤੇ ਕੇਕ ਦੀ ਵੈਸੇ ਰੈਸਪੀ ਇਹਨਾਂ ਨੇ ਕਿਹਾ ਵੀ ਸਾਰੀ ਤੁਸੀਂ ਸਾਂਝੀ ਕਰ ਦਿਓ ਤਾਂ ਕਿ ਇਹ ਰਿਕਾਰਡ ਕਰ ਲੈਣ ਤੇ ਇਹਨਾਂ ਲਈ ਵੀ ਸੌਖਾ ਹੋਣਾ ਆ ਬਾਅਦ ਦੇ ਵਿੱਚ ਕਿ ਉਹ ਰਿਕਾਰਡਿੰਗ ਤੋਂ ਇਹ ਜਿਹੜਾ ਕੇਕ ਆ ਉਹ ਬਣਾ ਸਕਦੇ ਆ। ਖੈਰ ਹੁਣ ਆਪਾਂ ਜਿਹੜੇ ਅੱਜ ਤੁਹਾਨੂੰ ਦੱਸਾਂਗੇ ਵੀ ਕਿਹੋ ਜਿਹਾ ਇੱਕ ਕੇਕ ਆ ਜਿਹੜਾ ਬਣਾ ਸਕਦੇ ਆ, ਕਿਉਂਕਿ ਘਰ ਦੇ ਵਿੱਚ ਬਣਾਉਣ ਦੀ ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਆ ਕਿ ਸਭ ਤੋਂ ਵੱਡੀ ਚੀਜ਼ ਇਹੀ ਆ ਕਿ ਤੁਹਾਨੂੰ ਪਤਾ ਹੁੰਦਾ ਵੀ ਉਹਦੇ ਵਿੱਚ ਕੀ ਜਿਹੜਾ ਪਾਇਆ ਗਿਆ ਆ, ਹਨਾ। ਤੇ ਜਿਵੇਂ ਭਾਜੀ ਹੁਣਾਂ ਨੇ ਆਪਾਂ ਨੂੰ ਪਿਛਲੀ ਵਾਰ ਵੀ ਮੈਸੇਜ ਕੀਤਾ ਸੀ ਲਾਸਟ ਵੀਕ, ਉਹ ਅਜੇ ਤੱਕ ਮੈਨੂੰ ਯਾਦ ਆ ਵੀ ਘਰ ਦਾ ਜਿਹੜਾ ਧਨੀਆ ਆ ਉਹਨੂੰ ਸੁੰਘਣ ਦੀ ਜ਼ਰੂਰਤ ਨਹੀਂ ਹੁੰਦੀ, ਹਨਾ। ਉਹ ਬਹੁਤ ਵਧੀਆ ਮੁਹਾਵਰਾ, ਮੈਂ ਪਿਛਲੀ ਵਾਰ ਵੀ ਇਹ ਗੱਲ ਕੀਤੀ ਸੀ ਕਿ ਜੇ ਅਸੀਂ ਘਰ ਦੇ ਵਿੱਚ ਕੇਕ ਬਣਾਉਂਦੇ ਹਾਂ ਆਪਾਂ ਨੂੰ ਪਤਾ ਹੁੰਦਾ ਵੀ ਇਹਦੇ ਵਿੱਚ ਕੀ ਪਾਇਆ ਗਿਆ, ਹਨਾ। ਤੇ ਅੱਜ ਮੈਂ ਥੋੜੀ ਜਿਹੀ ਰੈਸਪੀ ਦੱਸੂਗਾ ਭਾਜੀ ਹੁਣਾਂ ਨੇ ਮੈਥੋਂ ਪੁੱਛਿਆ ਸੀ ਤੇ ਇਹਨਾਂ ਨੇ ਕਿਹਾ ਵੀ ਦੋਸਤਾਂ ਦੇ ਨਾਲ ਸਰੋਤਿਆਂ ਦੇ ਨਾਲ ਵੀ ਸਾਂਝਾ ਜਿਹੜਾ ਜ਼ਰੂਰ ਕੀਤਾ ਜਾਵੇ ਕਿਉਂਕਿ ਕੇਕ ਵਗੈਰਾ ਜਿਹੜੇ ਕਾਫੀ ਆਪਾਂ ਘਰਾਂ ਦੇ ਵਿੱਚ ਹੁਣ ਜਿਹੜੀ ਵਰਤੋਂ ਆ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਓਵਨ ਆ ਗਏ। ਤੇ ਸਭ ਤੋਂ ਪਹਿਲੀ ਜਿਹੜੀ ਹੁਣ ਜਿੱਦਾਂ ਭਾਜੀ ਹੁਣਾਂ ਨੇ ਇੱਕ ਪਹਿਲਾਂ ਹੀ ਗੱਲ ਪੁੱਛੀ ਵੀ ਅਸੀਂ ਕੇਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕੇਕ ਜਿਹੜਾ ਬੜਾ ਹਾਰਡ ਬਣਦਾ, ਕੇਕ ਜਿਹੜਾ ਸਹੀ ਨਹੀਂ ਬਣਦਾ। ਇੱਕ ਪਹਿਲਾਂ ਤਾਂ ਛੋਟੀਆਂ ਛੋਟੀਆਂ ਇਹ ਗੱਲਾਂ ਹੁੰਦੀਆਂ ਆ ਕੇਕ ਬਣਾਉਣ ਦੇ ਲਈ ਕਿ ਇਹਦੇ ਵਿੱਚ ਟਾਈਮ ਲਿਮਿਟੇਸ਼ਨ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ, ਟਾਈਮ, ਟੈਂਪਰੇਚਰ, ਮੋਇਸਚਰ, ਇਹ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ ਕਿਸੇ ਵੀ ਫੂਡ ਦੇ ਵਾਸਤੇ। ਇਕੱਲੀ ਮੈਂ ਕੇਕ ਦੀ ਗੱਲ ਨਹੀਂ ਕਰਦਾ, ਇਹ ਕਹਿੰਦੇ ਵੀ ਹਾਰਡ ਜਿਹੜਾ ਕੇਕ ਆ ਉਹ ਬਹੁਤ ਬਣਦਾ ਤੇ ਉਹ ਸ਼ਾਇਦ ਇਸੇ ਕਰਕੇ ਬਣਦਾ ਤੇ ਖੈਰ ਆਪਾਂ ਨੂੰ ਮੈਸੇਜ ਦੋਸਤਾਂ ਦੇ ਪ੍ਰਾਪਤ ਹੋਏ ਆ ਤੇ ਉਹ ਵੀ ਆਪਾਂ ਜਿਹੜੇ ਲੈਂਦੇ ਆ ਮੈਸੇਜ ਤੇ ਉਹ ਹਾਰਡ ਇਸੇ ਕਰਕੇ ਸ਼ਾਇਦ ਬਣਦਾ ਆ ਕਿ ਇਹਨਾਂ ਨੇ ਟੈਂਪਰੇਚਰ ਦਾ ਜਿਹੜਾ ਖਿਆਲ ਆ ਉਹ ਨਹੀਂ ਰੱਖਿਆ। ਜਿੱਦਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਜਦੋਂ ਤੁਸੀਂ ਕੇਕ ਬਣਾ ਲੈਂਦੇ ਆ ਤੇ ਕੇਕ ਜਦੋਂ ਬਣਾਉਂਦੇ ਆ ਤੇ ਉਹ ਤੋਂ ਬਾਅਦ ਓਵਨ ਕੀ ਤੁਸੀਂ ਪਹਿਲਾਂ ਚਲਾਇਆ ਜਾਂ ਬਾਅਦ ਵਿੱਚ? ਇਹ ਕਹਿੰਦੇ ਵੀ ਅਸੀਂ ਬਣਾ ਕੇ ਤੇ ਉਹਦੇ ਵਿੱਚ ਰੱਖ ਦਈਦਾ ਤੇ ਫਿਰ ਆਨ ਵਾਲਾ ਬਟਨ ਜਿਹੜਾ ਆ ਦੱਬ ਦਿੰਦੇ ਆ। ਤੇ ਆਪਾਂ ਅਕਸਰ ਹੀ ਜਦੋਂ ਆਪਾਂ ਸਵਾਣੀਆਂ ਤੋਂ ਦੇਖ ਸਕਦੇ ਹਾਂ ਵੀ ਜਦੋਂ ਆਪਾਂ ਰੋਟੀ ਪਕਾਈ ਦੀ ਆ ਹਨਾ ਤੇ ਰੋਟੀ ਆਪਾਂ ਪਕਾ ਕੇ ਰੱਖ ਲਈਦੀ ਆ, ਪਹਿਲਾਂ ਤਵਾ ਗਰਮ ਕਰੀਦਾ, ਤਵੇ ਨੂੰ ਐਨ ਟੈਂਪਰੇਚਰ ਉੱਪਰ ਲਿਆਈਦਾ, ਫਿਰ ਉਦੋਂ ਬਾਅਦ ਦੇ ਵਿੱਚ ਜਿਹੜਾ ਉਹਦੇ ਉੱਤੇ ਤਵੇ ਦੇ ਉੱਤੇ ਪਾਇਆ ਜਾਂਦਾ। ਜੇ ਤੁਸੀਂ ਹੁਣ ਦੇਖੋ ਵੀ ਜੇ ਤਵੀ ਠੰਡੀ ਆ ਜਾਂ ਤਵਾ ਠੰਡਾ ਆ ਤੇ ਤੁਸੀਂ ਰੋਟੀ ਪਕਾਈ ਆ ਤੇ ਉਹਦੇ ਉੱਤੇ ਰੱਖ ਦਿੱਤੀ ਆ ਤੇ ਉਹ ਰੋਟੀ ਦਾ ਕੀ ਬਣਨਾ ਆ ਇਹ ਤੁਸੀਂ ਆਪ ਦੇਖ ਲਓ। ਇਸ ਕਰਕੇ ਸਭ ਤੋਂ ਪਹਿਲੀ ਜਿਹੜੀ ਜ਼ਰੂਰਤ ਇਹ ਆ ਵੀ ਜਿਹੜਾ ਟੈਂਪਰੇਚਰ ਜ਼ਰੂਰ ਜਦੋਂ ਵੀ ਕੇਕ ਕੋਈ ਬਣਾਉਣਾ ਘੱਟੋ ਘੱਟ ਅੱਧਾ ਪੌਣਾ ਘੰਟਾ ਤੁਸੀਂ ਓਵਨ ਨੂੰ ਜਿਹੜਾ ਆ ਉਹ ਸਟਾਰਟ ਕਰ ਦਿਓ, ਜਿਹੜਾ ਟੈਂਪਰੇਚਰ ਆ ਉਸ ਵੇਲੇ ਜਿਹੜਾ ਸੈੱਟ ਉਹ ਕਰ ਦਿਓ। ਤੇ ਅੱਜ ਦਾ ਜਿਹੜਾ ਆਪਾਂ ਇਹ ਕੇਕ ਇਹ ਬਣਾਉਣਾ ਆ ਇਹ ਟੈਂਪਰੇਚਰ ਤੁਸੀਂ ਦੋਸਤੋ 180-90 ਡਿਗਰੀ ਤੱਕ ਜਿਹੜਾ ਟੈਂਪਰੇਚਰ ਰੱਖਣਾ। ਤੇ ਕੇਕ ਲਈ ਇਹ ਜ਼ਰੂਰੀ ਆ ਕਿ ਟੈਂਪਰੇਚਰ ਬਹੁਤ ਘੱਟ ਰੱਖਿਆ ਜਾਵੇ, ਲੋ ਟੈਂਪਰੇਚਰ ਦੇ ਉੱਤੇ ਜਿਹੜੀਆਂ ਇਹ ਹੁੰਦੀਆਂ ਚੀਜ਼ਾਂ, ਕਿਉਂਕਿ ਇਹਦਾ ਮਤਲਬ ਲੋ ਤੇ ਕਿਉਂ ਕਰਨਾ ਪੈਂਦਾ ਕਿਉਂਕਿ ਜੇ ਅਸੀਂ ਹਨਾ ਜ਼ਿਆਦਾ ਟੈਂਪਰੇਚਰ ਕਰ ਦੇਵਾਂਗੇ ਤੇ ਹੀਟ ਜਿਹੜੀ ਆ ਵਿੱਚ ਤੱਕ ਨਹੀਂ ਪਹੁੰਚਣੀ, ਵਿੱਚੋਂ ਜਿਹੜਾ ਕੱਚਾ ਰਹਿ ਜਾਣਾ ਬਾਹਰੋਂ ਜਿਹੜਾ ਆ ਛੇਤੀ ਪੱਕ ਜਾਣਾ। ਤੇ ਜੇ ਤੁਸੀਂ ਹੋਰ ਟਾਈਮ ਦਿਓਗੇ ਬਾਹਰੋਂ ਜਾਲਣਾ ਸ਼ੁਰੂ ਹੋ ਜਾਣਾ ਵਿੱਚ ਤੱਕ ਹੀਟ ਜਿਹੜੀ ਪਹੁੰਚਣ ਤੱਕ ਹਨਾ। ਇਸ ਕਰਕੇ ਜ਼ਰੂਰੀ ਆ ਕਿ ਤੁਸੀਂ ਜਿਹੜਾ ਟੈਂਪਰੇਚਰ ਆ ਉਹ ਜ਼ਰੂਰ ਸੈੱਟ ਕਰਕੇ ਰੱਖੋ ਜਿਹੜਾ ਤੁਸੀਂ ਰੱਖਣਾ। ਇਹ ਕੋਈ 180 ਡਿਗਰੀ ਜਾਂ 170 ਤੋਂ ਘੱਟ ਨਾ ਕਰਿਓ, 180 ਜਾਂ 190 ਡਿਗਰੀ, 190 ਤੋਂ ਜ਼ਿਆਦਾ ਨਾ ਕਰਿਓ, ਜਾਂ ਤੁਸੀਂ 180 ਰੱਖਿਓ, 80 ਰੱਖੋ ਵਿਚਲਾ ਹੀ ਟੈਂਪਰੇਚਰ ਆਪਾਂ ਜਿਹੜਾ ਰੱਖਦੇ ਹਾਂ। ਤੇ ਫਿਰ ਤੁਸੀਂ ਕੀ ਕਰੋ, 125 ਗ੍ਰਾਮ ਮੱਖਣ ਲੈ ਲਓ ਤੇ ਕਾਸਟਰ ਸ਼ੂਗਰ ਵੈਸੇ ਤਾਂ ਮੈਨੂੰ ਪਤਾ ਆ ਵੀ ਕੋਈ ਆਪਣਾ ਪੰਜਾਬੀ ਜਿਹੜਾ ਜੋ ਵੇਟ ਕਰਕੇ ਤਾਂ ਸ਼ੂਗਰ ਕਦੀ ਪਾਉਂਦਾ ਨੀ, ਆਪਾਂ ਤਾਂ ਕਦੀ ਚਾਹ ਪੱਤੀ ਜਾਂ ਸ਼ੂਗਰ ਜਿਹੜੀ ਉਹ ਨੀ ਚਾਹ ਬਣਾਉਣ ਲੱਗਿਆ ਨੇ ਮਿਣ ਕੇ ਪਾਈ, ਪਰ ਫੇਰ ਵੀ ਤੁਸੀਂ ਇਹ ਦੇਖ ਲਓ ਵੀ ਚੌਥਾ ਹਿੱਸਾ ਕੱਪ ਦਾ ਉਹਦੇ ਵਿੱਚ ਕਾਸਟਰ ਸ਼ੂਗਰ ਜਿਹੜੀ ਪਾਉਣੀ ਹੈ। ਕਾਸਟਰ ਸ਼ੂਗਰ ਹੁੰਦੀ ਜਿਹੜੀ ਆਪਣੀ ਘਰਾਂ ਵਿੱਚ ਆਪਾਂ ਆਮ ਜਿਹੜੀ ਆ ਵਰਤਦੇ ਹਾਂ, ਪਰ ਜੇ ਤੁਹਾਡੇ ਕੋਲ ਰੋ ਸ਼ੂਗਰ ਹੈਗੀ ਉਹ ਵੀ ਤੁਸੀਂ ਵਰਤ ਸਕਦੇ ਆ। ਪਰ ਇਹ ਖਿਆਲ ਰੱਖਿਓ ਇੱਕ ਜਿਹੜੀ ਹੁੰਦੀ ਆ ਦੂਜੀ ਤਿੰਨ ਚਾਰ ਤਰ੍ਹਾਂ ਦੀਆਂ ਹੋਰ ਵੀ ਸ਼ੂਗਰ ਜਿਹੜੀਆਂ ਮਿਲਦੀਆਂ ਉਹ ਨਾ ਪਾਈਆਂ ਜਾਣ, ਚਾਹੇ ਆਈਸਿੰਗ ਸ਼ੂਗਰ ਹੈਗੀ ਉਹ ਨਾ ਪਾਇਓ, ਤੁਸੀਂ ਕਾਸਟਰ ਸ਼ੂਗਰ ਜਿਹੜੀ ਪਾਉਣੀ ਆ ਜਿਹੜਾ ਚੌਥਾ ਹਿੱਸਾ ਕੱਪ ਦਾ। ਤੇ ਵਨੀਲਾ ਐਸੈਂਸ ਇੱਕ ਜਿੱਦਾਂ ਸਵਾਦ ਲਈ ਇਹ ਵਰਤਿਆ ਜਾਂਦਾ, ਜੇ ਤੁਸੀਂ ਨਹੀਂ ਵੀ ਤੁਹਾਨੂੰ ਜਿਹੜਾ ਮਿਲਦਾ ਇਹ ਤੋਂ ਬਿਨਾਂ ਵੀ ਜਿਹੜਾ ਸਰ ਜਾਊਗਾ ਇਹ ਇੱਕ ਚਮਚਾ ਸਿਰਫ ਪਾਉਣਾ ਆ, ਜੇ ਤੁਹਾਡੇ ਕੋਲ ਹੈਗਾ ਇਹ ਥੋੜਾ ਜਿਹਾ ਟੇਸਟ ਜਿਹੜਾ ਆ ਵਨੀਲਾ ਦਾ ਦਿੰਦਾ ਆ, ਜੇ ਨਹੀਂ ਹੈਗਾ ਤਾਂ ਵੀ ਸਰ ਜਾਊਗਾ। ਇੱਕ ਇਹਦੇ ਵਿੱਚ ਆਂਡਾ ਪਾਓ, ਜੇ ਤੁਸੀਂ ਆਂਡਾ ਨਹੀਂ ਵੀ ਪਾਉਣਾ ਤਾਂ ਵੀ ਸਰ ਜਾਊਗਾ, ਕੋਈ ਏਡਾ ਚੱਕਰ ਨਹੀਂ। ਥੋੜਾ ਜਿਹਾ ਜਾਣੀ ਆਂਡਾ ਸਿਰਫ ਇਹ ਹੁੰਦਾ ਵੀ ਗਲੂ ਦਾ ਕੰਮ ਕਰਦਾ ਹੁੰਦਾ, ਇਹ ਜੋੜਨ ਦਾ ਕੰਮ ਕਰਦਾ ਹੁੰਦਾ, ਹੋਰ ਇਹਦੀ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਤੁਸੀਂ ਜੇ ਆਂਡੇ ਤੋਂ ਬਿਨਾਂ ਜਾਣੀ ਤੁਸੀਂ ਵੈਜੀਟੇਰੀਅਨ ਹੈਗੇ ਆ, ਤੁਸੀਂ ਆਂਡਾ ਜਿਹੜਾ ਆ ਰਹਿਣ ਦੋ, ਥੋੜਾ ਜਿਹਾ ਕੇਕ ਜਿਹੜਾ ਆ ਉਹ ਥੋੜਾ ਜਿਹਾ ਖਿਲਰਮਾ ਜਿਹਾ ਬਣ ਜਾਊ, ਬਾਕੀ ਕੋਈ ਏਡੀ ਵੱਡੀ ਗੱਲ ਨਹੀਂ। ਤੇ ਦੋ ਜਿਹੜੇ ਕੇਲੇ ਲੈ ਲਓ, ਤੇ ਕੇਲੇ ਜਿੱਦਾਂ ਵਧੀਆ ਜਾਣੀ ਨਾ ਕੱਚੇ ਹੋਣ ਤੇ ਨਾ ਬਹੁਤੇ ਪੱਕੇ ਹੋਣ, ਵਧੀਆ ਜਿਹੜੇ ਕੇਲੇ ਆ ਉਹ ਲੈਣ। ਤੇ ਸੈਲਫ ਰੇਜ਼ਿੰਗ ਫਲਾ ਹੁੰਦਾ ਜਿੱਦਾਂ ਮੈਦਾ ਤੁਸੀਂ ਕਹਿ ਦਈਏ ਹਨਾ, ਤੇ ਉਹ ਤੁਸੀਂ ਡੇਢ ਕੱਪ ਲੈ ਲਓ। ਜੇ ਜਿਸੇ ਕੱਪ ਦੇ ਨਾਲ ਤੁਸੀਂ ਕਾਸਟਰ ਸ਼ੂਗਰ ਪਾਈ ਸੀ ਚੌਥਾ ਹਿੱਸਾ ਉਸ ਕੱਪ ਦਾ, ਤੁਸੀਂ ਡੇਢ ਕੱਪ ਉਹ ਜਿਹੜਾ ਆ ਉਹ ਮੈਦਾ ਜਿਹੜਾ ਆ ਉਹ ਲੈ ਲੈਣਾ ਆ। ਤੇ ਉਹ ਤੋਂ ਇਲਾਵਾ ਪਾਈਆ ਕੇ ਜਿਹੜਾ ਦੁੱਧ ਆ ਉਹ ਜ਼ਰੂਰ ਇਹਦੇ ਵਿੱਚ ਪਾ ਦਿਓ। ਇਹ ਸੱਚ ਮੈਂ ਅਜੇ ਰੈਸਪੀ ਦੱਸੀ, ਅਜੇ ਮੈਂ ਹੁਣ ਬਣਾਉਣਾ ਦੱਸਣਾ ਵੀ ਕਿੱਦਾਂ ਕਿੱਦਾਂ ਕਰਨੀ ਆ, ਅਜੇ ਇੰਨੀਆਂ ਚੀਜ਼ਾਂ ਜਿਹੜੀਆਂ ਲੈ ਲਈਆਂ ਜਾਣ। ਸਭ ਤੋਂ ਪਹਿਲਾਂ ਕੀ ਕਰਨਾ ਕਿ ਬਟਰ ਤੁਸੀਂ ਮੱਖਣ ਲਿਆ ਆ, ਮੱਖਣ ਜੇ ਤਾਂ ਇਹਨੂੰ ਪਿਘਲਾ ਲੈਣਾ, ਮੈਲਟ ਕਰ ਲੈਣਾ ਹਨਾ, ਤੇ ਕਿਉਂਕਿ ਇਹ ਹਾਰਡ ਹੋਇਆ ਤਾਂ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਖੁਰਨੀਆਂ ਨੀ, ਤੁਸੀਂ ਪਹਿਲਾਂ ਮੈਲਟ ਉਹਨੂੰ ਕਰ ਲੈਣਾ, ਉਹਦੇ ਉਸ ਬਟਰ ਦੇ ਵਿੱਚ ਸ਼ੂਗਰ ਤੇ ਜਿਹੜਾ ਵਨੀਲਾ ਸੈਂਸ ਜਿਹੜਾ ਆਪਾਂ ਦੱਸਿਆ, ਜੇ ਤੁਸੀਂ ਉਹ ਵਨੀਲਾ ਸੈਂਸ ਨਹੀਂ ਪਾਉਣਾ ਤੁਸੀਂ ਰਹਿਣ ਦਿਓ, ਉਹਦੇ ਵਿੱਚ ਸ਼ੂਗਰ ਜਿਹੜਾ ਆ ਉਹਦੇ ਵਿੱਚ ਪਾ ਦਿਓ। ਤੇ ਇੱਕ ਮੈਂ ਗੱਲ ਜਿਹੜੀ ਭੁੱਲ ਗਿਆ, ਉਹਦੇ ਵਿੱਚ ਤੁਸੀਂ ਬੇਕਿੰਗ ਪਾਊਡਰ ਜਿਹੜਾ ਆ ਉਹ ਜ਼ਰੂਰ ਲੈਣਾ ਆ। ਬੇਕਿੰਗ ਪਾਊਡਰ ਤੁਸੀਂ ਰੱਖ ਲਓ ਵੀ 10 ਕੁ ਗ੍ਰਾਮ 10 ਜਾਂ 20 ਗ੍ਰਾਮ, ਜਿਹੜਾ ਥੋੜ੍ਹਾ ਜਿਹਾ ਐਵੇਂ ਪਾਉਣਾ ਬੇਕਿੰਗ ਪਾਊਡਰ। ਜੇ ਬੇਕਿੰਗ ਸੋਡਾ ਤੁਹਾਡੇ ਕੋਲ ਕਿਤੇ ਮਿਲਦਾ ਆ ਤੁਸੀਂ ਬੇਕਿੰਗ ਸੋਡਾ ਵੀ ਨਾਲ ਜਿਹੜਾ ਆ ਉਹ ਪਾ ਸਕਦੇ ਆ 10 ਗ੍ਰਾਮ, ਜਾਣੀ ਥੋੜ੍ਹਾ ਜਿਹਾ ਐਵੇਂ ਮਾੜਾ ਜਿਹਾ ਹਨਾ। ਹੁਣ ਕੀ ਕਰਨਾ ਤੁਸੀਂ, ਉਹ ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ ਜਿਹੜਾ ਆ ਉਹ ਵਿੱਚ ਪਾਉਣਾ ਆ, ਜੇ ਦੋਨੋਂ ਹੈਗੇ ਆ ਤਾਂ 10-15 ਗ੍ਰਾਮ ਜਿਹੜਾ ਉਹ ਪਾ ਦੋ ਉਹਦੇ ਵਿੱਚ। ਤੇ ਫਿਰ ਬਟਰ ਲੈ ਲਓ, ਸ਼ੂਗਰ ਲੈ ਲਓ ਤੇ ਵਨੀਲਾ ਸੈਂਸ, ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਤੁਸੀਂ ਹੱਥ ਦੇ ਨਾਲ ਵੀ ਤੁਸੀਂ ਉਹ ਬਿਸਕ ਦੇ ਨਾਲ ਕਰ ਸਕਦੇ ਆ, ਜੇ ਤੁਹਾਡੇ ਕੋਲ ਮਿਸਕ ਵਾਲੀ ਮਸ਼ੀਨ ਹੈਗੀ ਆ ਮਿਕਸਰ ਹੈਗਾ ਤੇ ਫਿਰ ਤੁਸੀਂ ਉਹਨੂੰ ਮਿਕਸ ਕਰੋ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਉਹ ਮਿਕਸ ਬਟਰ ਦੇ ਵਿੱਚ ਹੋ ਜਾਵੇ ਤੇ ਉਹਦਾ ਰੰਗ ਜਿਹੜਾ ਆ ਉਹ ਬਦਲ ਜਾਵੇ ਬਟਰ ਦਾ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋ ਕਿ ਬਨਾਨਾ ਲੈ ਲਓ, ਫਿਰ ਇੱਦਾਂ ਹੀ ਜਿਹੜਾ ਆ ਬਨਾਨਾ ਨੂੰ ਚੰਗੀ ਤਰ੍ਹਾਂ ਜਿਹੜਾ ਆ ਉਹ ਮਿਲ ਲਓ ਦੁਆ ਕਰ ਲਓ। ਤੇ ਜੇ ਤਾਂ ਤੁਸੀਂ ਆਂਡਾ ਪਾਉਣਾ ਹੈ ਤੁਸੀਂ ਆਂਡਾ ਜਿਹੜਾ ਪਹਿਲਾਂ ਹੀ ਪਾ ਸਕਦੇ ਆ ਸ਼ੂਗਰ ਦੇ ਨਾਲ, ਜੇ ਤੁਸੀਂ ਨਹੀਂ ਪਾਇਆ ਤਾਂ ਕੋਈ ਗੱਲ ਨਹੀਂ ਹਨਾ। ਤੇ ਫਿਰ ਉਸ ਤੋਂ ਬਾਅਦ ਜਦੋਂ ਐਨ ਚੰਗੀ ਤਰ੍ਹਾਂ ਬਨਾਨਾ ਵੀ ਜਿਹੜਾ ਇਸ ਚੀਜ਼ ਦੇ ਵਿੱਚ ਚੰਗੀ ਤਰ੍ਹਾਂ ਮਿਲ ਗਿਆ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਸੈਲਫ ਰੇਜ਼ਿੰਗ ਫਲਾ ਹੈਗਾ ਜਿਹੜਾ ਆਟਾ ਜਿਹੜਾ ਜਾਂ ਮੈਦਾ ਜਿਹੜਾ ਪਾ ਲਓ ਉਹਦੇ ਵਿੱਚ, ਤੇ ਜਿਹੜਾ ਦੁੱਧ ਆ ਉਹ ਵਿੱਚ ਪਾ ਲਓ, ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਕਰ ਦਿਓ, ਤੇ ਕੋਈ ਵੀ ਚੀਜ਼ ਜਿਹੜੀ ਆ ਰਹਿ ਨਾ ਜਾਵੇ, ਚੰਗੀ ਤਰ੍ਹਾਂ ਮਿਕਸ ਜਿਹੜਾ ਆ ਕਰ ਦਿਓ। ਖਾਸ ਤੌਰ ਤੇ ਖਿਆਲ ਰੱਖਣਾ ਵੀ ਜਿਹੜੀ ਪਹਿਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਟਰ ਸ਼ੂਗਰ ਅੰਡਾ ਜੇ ਪਾਉਣਾ ਆ ਤਾਂ, ਤੇ ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ, ਇਹ ਚੀਜ਼ਾਂ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਜਿਹੜਾ ਕਰਨਾ, ਬਾਕੀ ਜਿਹੜੀਆਂ ਚੀਜ਼ਾਂ ਬਾਅਦ ਦੇ ਵਿੱਚ ਪਾ ਕੇ ਮਿਕਸ ਕਰਨੀਆਂ। ਇਹ ਨਹੀਂ ਹੈਗਾ ਵੀ ਸਾਰੀਆਂ ਪੰਜਾਬੀਆਂ ਵਾਲਾ ਕੰਮ ਨਹੀਂ ਕਰਨਾ ਵੀ ਪਹਿਲਾਂ ਜਿਹੜਾ ਸਾਰੀਆਂ ਚੀਜ਼ਾਂ ਇੱਕੋ ਥਾਂ ਇਕੱਠੀਆਂ ਕਰ ਲਈਆਂ ਤੇ ਫਿਰ ਕੱਲਾ ਕੱਲਾ ਰਲਾਉਣ ਲੱਪਣਾ, ਫਿਰ ਵੀ ਤੁਹਾਡਾ ਜਿਹੜਾ ਕੇਕ ਆ ਉਹ ਖਰਾਬ ਹੋ ਜਾਣਾ। ਤੇ ਇਹਨੂੰ ਫਿਰ ਤੁਸੀਂ ਘੰਟਾ ਕੁ ਰੱਖੋ ਓਵਨ ਦੇ ਵਿੱਚ 170 ਡਿਗਰੀ ਟੈਂਪਰੇਚਰ ਦੇ, ਘੰਟੇ ਬਾਅਦ ਦੇਖੋ। ਪਰ ਇਹ ਜਿਹੜੇ ਘਰਾਂ ਦੇ ਵਿੱਚ ਓਵਨ ਹੁੰਦੇ ਆ ਦੋਸਤੋ, ਇਹ ਕਈ ਵਾਰੀ ਟੈਂਪਰੇਚਰ ਜਿਹੜਾ ਇਹਨਾਂ ਦਾ ਕੌਂਸਟੈਂਟ ਨਹੀਂ ਹੁੰਦਾ, ਜ਼ਰੂਰੀ ਨਹੀਂ ਹੁੰਦਾ ਵੀ ਇਹ ਘੰਟੇ ਦੇ ਵਿੱਚ ਹੀ ਪੱਕ ਜਾਣਾ। ਇਹਨੂੰ ਫਿਰ ਬਣ ਗਿਆ ਜਾਂ ਨਹੀਂ ਬਣ ਗਿਆ ਇਹਦਾ ਤਰੀਕਾ ਕੀ ਆ ਕਿ ਇੱਕ ਤੁਸੀਂ ਲੰਬੀ ਜਿਹੀ ਰੋਡ, ਛੋਟੀ ਜਿਹੀ ਜਿੱਦਾਂ ਸੂਆ ਹੁੰਦਾ ਹੈ ਨਾ, ਇੱਕ ਆਪਣੇ ਪੱਗ ਵਾਲਾ ਸੂਆ ਤੁਸੀਂ ਰੱਖ ਲਓ, ਚਲੋ ਖੈਰ ਤੁਸੀਂ ਇੱਕ ਨਵਾਂ ਲੈ ਲਿਓ ਪੱਗ ਵਾਲਾ ਜਿਹੜਾ ਸੂਆ ਜਿਹਦੇ ਨਾਲ ਆਪਾਂ ਪੇਜ ਬਣਾਉਂਦੇ ਹੁੰਦੇ ਆ, ਜਾਂ ਥਰਮਾਮੀਟਰ ਲੈ ਲਓ, ਉਹਦੇ ਨਾਲ ਗੱਭਿਓ ਇੱਦਾਂ ਮਾਰ ਕੇ ਦੇਖੋ, ਜੇ ਉਹ ਬਿਲਕੁਲ ਸਾਫ਼ ਆਉਂਦਾ ਬਾਹਰ ਨੂੰ ਨਿਕਲ ਕੇ ਇਹਦਾ ਮਤਲਬ ਆ ਉਹ ਪੱਕ ਗਿਆ। ਜੇ ਉਹਦੇ ਨਾਲ ਜੇ ਉਹ ਵਿੱਚ ਲਾਉਂਦੇ ਆ ਤੇ ਕੇਕ ਜਿਹੜਾ ਨਾਲ ਉਹਦੇ ਲੱਗ ਕੇ ਚੰਬੜ ਕੇ ਆਉਂਦਾ ਆ, ਦੈਟ ਮੀਨਸ ਕਿ ਉਹ ਵਿੱਚੋਂ ਜਿਹੜਾ ਆ ਕੱਚਾ ਆ, ਇਹ ਨਿਸ਼ਾਨੀ ਹੈਗੀ ਆ ਉਹਦੇ ਅਕੋਰਡਿੰਗ ਜਿਹੜਾ ਇੱਕ ਘੰਟੇ ਤੋਂ ਬਾਅਦ ਟੈਂਪਰੇਚਰ ਜਿਹੜਾ ਆ ਉਹਨਾਂ ਉਨਾ ਸੋਰੀ ਟਾਈਮ ਜਿਹੜਾ ਆ ਉਨੇ ਟੈਂਪਰੇਚਰ ਦੇ ਉੱਤੇ ਅੱਗੇ ਅੱਗੇ ਵਧਾ ਸਕਦੇ ਆ। ਤੇ ਤੁਹਾਡਾ ਜਿਹੜਾ ਇਹ ਬਨਾਨਾ ਕੇਕ ਆ ਇਹ ਰੈਡੀ ਹੋ ਗਿਆ ਹੋਣਾ। ਤੇ ਸਰਬਜੀਤ ਭਾਜੀ ਇਹ ਤੁਹਾਡੇ ਲਈ ਰੈਸਪੀ ਜਿਹੜੀ ਹੈਗੀ ਸੀ, ਤੇ ਜੇ ਦੋਸਤਾਂ ਨੇ ਵੀ ਚਾਹੁੰਦੇ ਆ ਤਾਂ ਉਹ ਜ਼ਰੂਰ ਲੈ ਸਕਦੇ, ਘਰ ਦੇ ਵਿੱਚ ਤੁਸੀਂ ਬਣਾ ਸਕਦੇ ਹੋ। ਤੇ ਗਗਨ ਜੀ ਹੁਣੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਹਾਨੂੰ ਵੀ ਗੁਰ ਫਤਿਹ ਪ੍ਰਵਾਨ ਹੋਵੇ। ਤੇ ਕੀ ਹਾਲ ਹੈ ਭਾਜੀ? ਬਹੁਤ ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ ਆ। ਤੇ ਕਹਿੰਦੇ ਹਰਭਜਨ ਮਾਨ ਦਾ ਗਾਣਾ ਜਿਹੜਾ ਸੁਣਨਾ ਚਾਹੁੰਦੇ ਆ ਜਗ ਜੰਕਸ਼ਨ ਰੇਲਾਂ ਦਾ, ਤੇ ਸਾਹਿਬਜੀਤ ਭਾਜੀ ਜ਼ਰੂਰ ਸੁਣਾਉਣਗੇ ਇਹ ਗਾਣਾ ਜਿਹੜਾ। ਤੇ ਖੈਰ ਇਹ ਰੈਸਪੀ ਸੀਗੀ ਬਨਾਨਾ ਕੇਕ ਦੀ, ਤੇ ਹੁਣ ਆਪਾਂ ਦੋਸਤ ਇੱਕ ਗਾਣਾ ਸੁਣਦੇ ਹਾਂ, ਤੇ ਮੈਨੂੰ ਵੀ ਸੁਣਾਉਂਦੇ ਸੁਣਾਉਂਦੇ ਸਾਹ ਚੜ ਗਿਆ। ਤੇ ਖੈਰ ਆਪਾਂ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਸਰਬਜੀਤ ਭਾਜੀ ਹੁਣੀ ਅਗਲਾ ਸਵਾਲ ਇੱਕ ਹੋਰ ਆਪਣੇ ਕੋਲ ਰੱਖ ਦਿੱਤਾ ਕਿ ਉਹਨੂੰ ਕਿਹੜੇ ਭਾਂਡੇ ਦੇ ਵਿੱਚ ਜਿਹੜਾ ਰੱਖਣਾ ਆ, ਤੇ ਤੁਸੀਂ ਜੇ ਸਿਲੀਕੋਨ ਪੇਪਰ ਹੈਗਾ ਉਹਦੇ ਉੱਤੇ ਸਪਰੇ ਮਾਰ ਲੈਣੀ ਆ, ਜੇ ਤੁਹਾਡੇ ਕੋਲ ਪੇਪਰ ਕੋਈ ਯੂਜ਼ ਕਰ ਲਿਓ ਤੁਸੀਂ ਦੇਖ ਲਓ ਵਿੱਚ, ਉਹਦੇ ਉੱਤੇ ਚੰਗੀ ਤਰ੍ਹਾਂ ਬਟਰ ਜਿਹੜਾ ਲਾ ਦਿਓ ਮੱਖਣ ਦੇ ਨਾਲ ਚੰਗੀ ਤਰ੍ਹਾਂ ਉਹਦੇ ਨਾਲ ਕਰਕੇ, ਚਾਹੇ ਜੇ ਘਰ ਦੇ ਵਿੱਚ ਕੋਈ ਭਾਂਡਾ ਇੱਦਾਂ ਦਾ ਹੈ ਨਹੀਂ ਕੇਕ ਵਰਗਾ, ਕੋਈ ਤੁਸੀਂ ਕੌਲੀ ਜਿਹੜੀ ਵੱਡੀ ਹੁੰਦੀ ਆ ਉਹਦੇ ਵਿੱਚ ਉਹ ਪੇਪਰ ਰੱਖ ਕੇ ਉਹਦੇ ਵਿੱਚ ਇਹ ਮਟੀਰੀਅਲ ਪਾ ਕੇ ਤੇ ਬੇਕ ਕਰ ਸਕਦੇ ਹਾਂ। ਤੇ ਬਟਰ ਜਿਹੜਾ ਆ ਉਹ ਲੂਣ ਵਾਲਾ ਨਹੀਂ ਹੋਣਾ ਚਾਹੀਦਾ, ਅਨਸੋਲਟਡ ਬਟਰ ਜਿਹੜਾ ਹੋਣਾ ਚਾਹੀਦਾ, ਯਾਨੀ ਘਰ ਦਾ ਤੁਸੀਂ ਕਹਿ ਸਕਦੇ ਹਾਂ। ਤੇ ਬ੍ਰੇਕ ਦਾ ਦੋਸਤੋ ਟਾਈਮ ਜਿਹੜਾ ਆ ਹੋਇਆ ਆ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ, ਕੁਛ ਖਬਰਾਂ ਦੇ ਉੱਤੇ ਸਾਂਝ ਜਿਹੜੀ ਆ ਉਹ ਬਣਾਉਂਦੇ ਹਾਂ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ।
ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ, ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ, DY, ਨਿਊ ਸਾਊਥ ਵੇਲ। ਸੰਪਰਕ ਨੰਬਰ 8959-4351 ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਕੀ ਤੁਸੀਂ ਵੀ ਬੋਰ ਹੋ ਚੁੱਕੇ ਹੋ ਰੋਜ਼ ਰੋਜ਼ ਜੰਕ ਫੂਡ ਖਾ ਕੇ? ਤੇ ਆ ਗਿਆ ਹੈ ਆਥੈਂਟਿਕ ਇੰਡੀਅਨ ਕੁਜ਼ੀਨ ਲੈ ਕੇ ਕਰੀ ਟਵਿਸਟ, ਤੁਹਾਡੇ ਆਪਣੇ ਸ਼ਹਿਰ ਪਿਟਰੀ ਵਿੱਚ, ਜਿੱਥੇ ਤੁਹਾਨੂੰ ਮਿਲੇਗਾ ਅਲੱਗ ਅਲੱਗ ਵੈਰਾਇਟੀ ਦੇ ਅਕੰਪਨੀਮੈਂਟ ਨਾਲੇ ਡਿਜ਼ਰਟਸ ਵੀ। ਕਰੀ ਟਵਿਸਟ ਲੈ ਕੇ ਆ ਗਿਆ ਹੈ ਡਾਈਵ ਇਨ, ਟੇਕ ਅਵੇ ਔਰ ਡਿਲੀਵਰੀ ਸਰਵਿਸਿਸ। ਟੇਕ ਅਵੇ ਮੈਨਿਊ ਵਿੱਚ ਤੁਸੀਂ ਲਿਜਾ ਸਕਦੇ ਹੋ ਸਿੰਪਲ ਔਂਤਰੇ ਅਤੇ ਤੰਦੂਰੀ ਔਂਤਰੇ ਵੀ। ਇੱਥੇ ਤੁਹਾਨੂੰ ਮਿਲੇਗੀ ਵੈਰਾਇਟੀ ਦੇ ਨਾਲ ਨਾਲ ਕੁਆਲਿਟੀ ਵੀ, ਟੇਸਟ ਦੇ ਨਾਲ ਨਾਲ ਅਰੋਮਾ ਵੀ। ਤੇ ਜ਼ਰੂਰ ਟ੍ਰਾਈ ਕਰੋ ਕਰੀ ਟਵਿਸਟ ਦੀ ਸਪੈਸ਼ਲ ਗੋਟ ਕਰੀ। ਵਧੇਰੇ ਜਾਣਕਾਰੀ ਲਈ ਫੌਰਨ ਵਿਜ਼ਿਟ ਕਰੋ 1/1010 ਐਨਜ਼ੈਕ ਐਵੇਨਿਊ ਪਟਰੀ, ਜਾਂ ਫਿਰ ਕਾਲ ਕਰੋ 0731-425-645।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ No. 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ No. 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873233, 0285905037 ਤੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
with visa aid, immigration and education services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
ਗੰਜੇਪਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ? ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ ਫੋਨ ਨੰਬਰ 98148-2590 ਤੇ ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com। ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ। ਤੇ ਪਹਿਲਾਂ ਆਪਾਂ ਮੈਸੇਜ ਜਿਹੜਾ ਆਇਆ ਆਪਾਂ ਨੂੰ ਟੁੱਡੀ ਕੇ ਭਾਜੀ ਹੋਣਾ ਦਾ, ਤੇ ਉਹਨੇ ਕਿਹਾ ਵੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਕੱਲ ਅਕਸ਼ੇ ਕੁਮਾਰ ਨੂੰ ਸਿੱਟ ਨੇ ਬੁਲਾਇਆ ਸੀ, ਉਸ ਬਾਰੇ ਕੋਈ ਗੱਲਬਾਤ ਬਾਹਰ ਆਈ ਹੈ ਤਾਂ ਜ਼ਰੂਰ ਸ਼ੇਅਰ ਕਰਿਓ। ਧੰਨਵਾਦ ਜਗਦਾਰ ਟੁੱਡੀ ਕੇ ਹਾਂਗਕਾਂਗ ਤੋਂ ਭਾਜੀ ਆਪਣੇ ਨਾਲ ਜੁੜੇ ਹੋਏ ਆ। ਜ਼ਰੂਰ ਦੋਸਤੋ, ਹੁਣ ਆਪਾਂ ਥੋੜੀ ਜਿਹੀ ਸਾਂਝ ਜਿਹੜੀ ਆ ਉੱਥੇ ਵਾਲੀ ਪਾ ਲੈਂਦੇ ਹਾਂ। ਤੇ ਕੱਲ ਅਕਸ਼ੇ ਕੁਮਾਰ ਨੂੰ ਵੀ ਸੱਦਿਆ ਗਿਆ ਸੀ, ਪਹਿਲਾਂ ਵੱਡੇ ਬਾਦਲ ਫਿਰ ਛੋਟੇ ਬਾਦਲ ਤੇ ਹੁਣ ਅਕਸ਼ੇ ਕੁਮਾਰ ਦੀ ਜਿਹੜੀ ਪੇਸ਼ੀ ਆ ਉਹ ਹੋਈ ਆ। ਤੇ ਅਕਸ਼ੇ ਕੁਮਾਰ ਜਦੋਂ ਬਾਹਰ ਆਏ ਆ ਤੇ ਉਹਨਾਂ ਨੇ ਕਿਹਾ ਵੀ ਨਾ ਤਾਂ ਉਹ ਕਦੇ ਡੇਰਾ ਮੁਖੀ ਜਿਹੜੇ ਰਾਮ ਰਹੀਮ ਉਹਨਾਂ ਨੂੰ ਕਦੇ ਮਿਲੇ ਆ, ਤੇ ਨਾ ਹੀ ਉਹਨਾਂ ਦੀ ਜਿਹੜੀ ਮੁੰਬਈ ਦੇ ਵਿੱਚ ਸਥਿਤ ਘਰ ਆ ਉਹਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਵਿਚਾਲੇ ਕੋਈ ਮੁਲਾਕਾਤ ਕਰਵਾਈ ਆ। ਤੇ ਇੱਕ ਤਰ੍ਹਾਂ ਦੇ ਨਾਲ ਅਕਸ਼ੇ ਕੁਮਾਰ ਨੇ ਆਪਣੇ ਜਿਹੜੇ ਜਿੰਨੇ ਵੀ ਉਹਨਾਂ ਤੇ ਦੋਸ਼ ਜਿਹੜੇ ਲੱਗੇ ਆ ਉਹ ਰੱਦ ਕਰ ਦਿੱਤੇ ਆ। ਨਾਲੇ ਉਹਨਾਂ ਨੇ ਕਿਹਾ ਵੀ ਸੁਖਵੀਰ ਹੋਣਾ ਨਾਲ ਜਿੰਨੀਆਂ ਵੀ ਮੁਲਾਕਾਤ ਜਾਂ ਹੋਈਆਂ ਉਹਨਾਂ ਦੀਆਂ ਉਹ ਪੰਜਾਬ ਤੋਂ ਸਵਾਏ ਹੋਰ ਕਿਤੇ ਵੀ ਨਹੀਂ ਹੋਈ, ਤੇ ਨਾਲ ਕਿਹਾ ਵੀ ਉਹ ਤੇ ਉਹਨਾਂ ਦਾ ਜਿਹੜਾ ਪੂਰਾ ਪਰਿਵਾਰ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਦਾ ਜਿਹੜਾ ਸਨਮਾਨ ਆ ਉਹ ਕਰਦੇ ਆ, ਤੇ ਉਹ ਕਿਸੇ ਵੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਾਜਿਸ਼ ਹੁੰਦੀ ਆ ਉਹਦੇ ਵਿੱਚ ਸ਼ਾਮਿਲ ਹੋਣ ਬਾਰੇ ਉਹਨਾਂ ਦਾ ਪਰਿਵਾਰ ਤੇ ਉਹ ਸੋਚ ਵੀ ਨਹੀਂ ਸਕਦੇ, ਤੇ ਕਿਹਾ ਵੀ ਜਿਹੜੇ ਇਲਜ਼ਾਮ ਮੇਰੇ ਉੱਤੇ ਲਾਏ ਗਏ ਆ ਵੀ ਇਹ ਮਨ ਘੜਤ ਹੈਗੇ ਆ, ਤੇ ਉਹ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੇਰਾ ਨਾਂ ਇਸ ਵਿਵਾਦ ਦੇ ਵਿੱਚ ਕਿਉਂ ਸ਼ਾਮਿਲ ਕੀਤਾ ਗਿਆ ਆ। ਤੇ ਉਹ ਕਹਿੰਦੇ ਵੀ ਜਿਹੜੀ ਮੇਰੇ ਉੱਤੇ ਦੋਸ਼ ਲੱਗੇ ਆ ਵੀ ਉਹਨਾਂ ਦੇ ਫਲੈਟ ਦੇ ਉੱਤੇ ਮੀਟਿੰਗ ਕਰਵਾਈ ਫਿਰ ਡੀਲ ਕਰਵਾਉਣ ਦੇ ਇਲਜ਼ਾਮ ਲਏ ਆ, ਉਹ ਕਹਿੰਦੇ ਵੀ ਇੱਕ ਕਿਸੇ ਫਿਲਮੀ ਸਕ੍ਰਿਪਟ ਦੇ ਵਾਂਗੂ ਜਿਹੜੇ ਲੱਗਦੇ ਆ। ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਰਾਮ ਰਹੀਮ ਦੀ ਜਿਹੜੀ ਫਿਲਮ ਹੈ ਇਹਦੇ ਵਿੱਚ ਡੀਲ ਕਰਾਉਣ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਸੰਮਣ ਜਿਹੜਾ ਜਾਰੀ ਹੋਇਆ ਸੀ ਅਕਸ਼ੇ ਕੁਮਾਰ ਉਹਨਾਂ ਨੂੰ। ਤੇ ਇੱਕ ਘੰਟਾ ਦੇ ਕਰੀਬ ਇਹ ਪੁੱਛਗਿੱਛ ਜਿਹੜੀ ਹੋਈ ਹੈ, SIT ਮੈਂਬਰ ਜਿਹੜੇ IG ਕੁਮਰ ਵਿਜੇ ਪ੍ਰਤਾਪ ਸਿੰਘ ਆ ਉਹਨਾਂ ਨੇ ਦੱਸਿਆ ਵੀ ਅਕਸ਼ੇ ਤੋਂ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਇੱਕ ਘੰਟਾ ਤੱਕ ਪੁੱਛਗਿੱਛ ਜਿਹੜੀ ਕੀਤੀ ਗਈ ਆ, ਤੇ ਉਹਨਾਂ ਨੇ ਜਵਾਬ ਕਹਿੰਦੇ ਵੀ ਪੂਰੀ ਤਸੱਲੀ ਦੇ ਨਾਲ ਦਿੱਤੇ ਆ। ਤੇ ਅਕਾਲੀ ਦਲ ਵੱਲੋਂ ਜਿਹੜੀ ਪੁਲਿਸ ਵਾਲਿਆਂ ਵੱਲੋਂ ਅਕਸ਼ੇ ਦੇ ਨਾਲ ਫੋਟੋ ਸੈਸ਼ਨ ਕਰਵਾਉਣ ਦੇ ਦੋਸ਼ਾਂ ਬਾਰੇ ਉਹਨਾਂ ਨੇ ਕਿਹਾ, ਕਿਉਂਕਿ ਕੱਲ ਅਕਾਲੀ ਦਲ ਨੇ ਕਿਹਾ ਵੀ ਜਿਹੜੀ ਪੁਲਿਸ ਵਾਲੇ ਸੀ ਉਹ ਤਾਂ ਉਹਦੇ ਨਾਲ ਫੋਟੋਆਂ ਜਿਹੜੀ ਕਰਵਾਈ ਜਾਂਦੇ ਸੀ। ਤੇ ਇਸ ਮਾਮਲੇ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਵੀ ਅਜਿਹਾ ਕੁਝ ਨਹੀਂ ਹੋਇਆ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਸੀ ਬਈ ਪੁੱਛਿਆ ਗਿਆ ਵੀ ਅਕਸ਼ੇ ਤੋਂ ਕਿਹੜੇ ਕਿਹੜੇ ਸਵਾਲ ਪੁੱਛੇ ਗਏ ਆ, ਉਹ ਕਹਿੰਦੇ ਵੀ ਇਹ ਇੱਕ ਜਾਂਚ ਦਾ ਵਿਸ਼ਾ ਹੈਗੀ ਆ ਤੇ ਇਸ ਦੇ ਬਾਰੇ ਉਹ ਕੋਈ ਜਿਹੜੀ ਟਿੱਪਣੀ ਆ ਉਹ ਨਹੀਂ ਕਰ ਸਕਦੇ। ਤੇ ਅਕਾਲੀ ਦਲ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦਾ ਫੋਟੋ ਸੈਸ਼ਨ ਜਿਹੜਾ ਹੋਇਆ, ਫੋਟੋ ਸੈਸ਼ਨ ਮੀਨਸ ਵੀ ਉੱਥੇ ਫੋਟੋਆਂ ਜਿਹੜੀ ਕਰਵਾਉਣ ਦੇ ਵਿੱਚ ਲਾਲਸਾ ਸੀ ਪੁਲਿਸ ਵਾਲਿਆਂ ਨੂੰ, ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਹੋਣਾ ਵੀ ਚਲੋ ਉਦਾਂ ਮਿਲੇ ਜੇ ਨਾ ਮਿਲੀਏ ਤਾਂ ਚਲੋ ਅਕਸ਼ੇ ਕੁਮਾਰ ਜਿਹੜਾ ਆ ਫੋਟੋ ਹੀ ਕਰਵਾ ਲੈਂਦੇ ਆ। ਤੇ ਦੂਜਾ ਜਿਹੜਾ ਸਭ ਤੋਂ ਅਹਿਮ ਜਿਹੜਾ ਮਸਲਾ ਕੱਲ ਦੀ ਜਿਹੜੀ ਖਬਰ ਆ ਉਹ ਬਣੀ ਆ ਕਿ ਕੁਛ ਦਿਨ ਪਹਿਲਾਂ ਜਿਹੜਾ ਨਿਰੰਕਾਰੀ ਭਵਨ ਦੇ ਵਿੱਚ ਇੱਕ ਬੰਬ ਜਿਹੜਾ ਸਿੱਟਿਆ ਗਿਆ ਸੀ ਉਹਦੇ ਵਿੱਚ ਇੱਕ ਦੋਸ਼ੀ ਗ੍ਰਿਫ਼ਤਾਰ ਕਰ ਲਿਆ ਗਿਆ ਆ ਕੱਲ ਕੈਪਟਨ ਅਮਰਿੰਦਰ ਸਿੰਘ ਤੇ ਅਰੋੜਾ ਸਾਹਿਬ ਜਿਹੜੇ ਕਿ ਪੁਲਿਸ ਮੁਖੀ ਹੈਗੇ ਆ ਨਾ ਦੋਨਾਂ ਨੇ ਜਾਣੀ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਇਹ ਜਿਹੜੇ ਦੋਸ਼ੀ ਆ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਲ ਇਹ ਜੁੜੇ ਹੋਏ ਆ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਅਦਲੀਵਾਲ ਪਿੰਡ ਸੀਗਾ ਅੰਮ੍ਰਿਤਸਰ ਦੇ ਉੱਥੇ ਨਿਰੰਕਾਰੀ ਭਵਨ ਦੇ ਵਿੱਚ ਬੰਬ ਧਮਾਕਾ ਜਿਹੜਾ ਹੋਇਆ ਸੀ ਐਤਵਾਰ ਨੂੰ ਉਹ ਕੇਸ ਜਿਹੜਾ ਆ ਹੁਣ ਤੱਕ ਸੁਲਝਾ ਲਿਆ ਗਿਆ ਹੈ ਇਹਦੇ ਵਿੱਚ ਇੱਕ 26 ਸਾਲਾ ਨੌਜਵਾਨ ਹੈਗਾ ਬਿਕਰਮਜੀਤ ਸਿੰਘ ਉਹਨੂੰ ਗ੍ਰਿਫ਼ਤਾਰ ਜਿਹੜਾ ਕਰ ਲਿਆ ਜਿਸ ਨੇ ਵਾਰਦਾਤ ਦੇ ਵੇਲੇ ਸੇਵਾਦਾਰ ਉੱਤੇ ਜਿਹੜੀ ਪਿਸਤੌਲ ਹੈ ਉਹ ਤਾਣੀ ਸੀ ਤੇ ਬਾਅਦ ਦੇ ਵਿੱਚ ਬੰਬ ਸੁੱਟਣ ਵਾਲਾ 32 ਸਾਲਾ ਅਵਤਾਰ ਸਿੰਘ ਉਹਦੇ ਨਾਲ ਮੋਟਰਸਾਈਕਲ ਉੱਤੇ ਬੈਠ ਕੇ ਜਿਹੜੇ ਭੱਜ ਗਏ ਸੀ ਇਹ ਵਾਰਦਾਤ ਦੇ ਵਿੱਚ ਜਿਹੜੀ ਮੋਟਰਸਾਈਕਲ ਆ ਵਰਤੀ ਗਈ ਸੀ ਉਹ ਵੀ ਪੁਲਿਸ ਨੇ ਜਿਹੜੀ ਆ ਬਰਾਮਦ ਕਰ ਲਈ ਆ ਤੇ KLF ਯਾਨੀ ਖਾਲਿਸਤਾਨ ਲਿਬਰੇਸ਼ਨ ਫੋਰਸ ਇਹ ਕਹਿੰਦੇ ਵੀ ਇਹਨਾਂ ਨੇ ਨੌਜਵਾਨਾਂ ਦੀ ਜਿਹੜੀ ਵਰਤੋਂ ਆ ਉਹ ਬੰਬ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕੀਤੀ ਆ ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਇਹ ਜਿਹੜਾ ਬੰਬ ਕਹਿੰਦੇ ਵੀ ਸਿੱਟਿਆ ਗਿਆ ਇਹ ਪਾਕਿਸਤਾਨ ਦੇ ਵਿੱਚ ਤਿਆਰ ਹੋਇਆ ਸੀ ਕਿਉਂਕਿ ਇੰਡੀਆ ਦੇ ਵਿੱਚ ਇਹੋ ਜਿਹਾ ਜਿਹੜੇ ਬੰਬ ਆ ਉਹ ਨਹੀਂ ਮਿਲਦੇ ਤੇ ਖੈਰ ਅੱਗੇ ਪੁਲਿਸ ਨੇ ਜਿਹੜੇ ਬੰਬ ਧਮਾਕੇ ਦਾ ਜਿਹੜਾ ਇਹ ਮਾਮਲਾ ਆ ਕੋਈ 72 ਘੰਟਿਆਂ ਦੇ ਵਿੱਚ ਜਿਹੜਾ ਆ ਸੁਲਝਾ ਲੈਣ ਦਾ ਜਿਹੜਾ ਦਾਅਵਾ ਆ ਉਹ ਕੀਤਾ ਆ ਤੇ ਕਈ ਵੀ ਦੋਸ਼ ਲੱਗੇ ਸੀਗੇ ਵੀ ਖੁਫੀਆ ਏਜੰਸੀਆਂ ਜਿਹੜੀਆਂ ਆ ਉਹ ਨਾਕਾਮ ਹੋਈਆਂ ਆ ਇਹਦੇ ਉੱਤੇ ਜਵਾਬ ਉਹਨਾਂ ਨੇ ਦਿੱਤਾ ਵੀ ਇੱਦਾਂ ਦੀ ਗੱਲ ਕੋਈ ਨਹੀਂ ਹੈਗੀ ਖੁਫੀਆ ਏਜੰਸੀਆਂ ਨੇ ਨਾ ਤਾਂ ਅਜਿਹੀ ਕਿਸੇ ਵਾਰਦਾਤ ਦੇ ਹੋਣ ਸਮੇਂ ਹੋਣ ਦੇ ਬਾਰੇ ਕਹਿੰਦੇ ਵੀ ਅਗੇਤੀ ਜਿਹੜੀ ਜਾਣਕਾਰੀ ਆ ਉਹ ਦੇ ਦਿੱਤੀ ਗਈ ਸੀ ਤੇ ਕਿੱਦਾਂ ਕਿੱਦਾਂ ਇਹ ਹੋਇਆ ਵੀ ਇਹ ਮੁੱਖ ਮੰਤਰੀ ਨੇ ਕਿਹਾ ਵੀ RSS ਸ਼ਿਵ ਸੈਨਾ ਤੇ ਡੇਰਾ ਸਹਿਰਸਾ ਦੇ ਆਗੂਆਂ ਦੀ ਜਿਹੜੀ ਹੱਤਿਆ ਕੀਤੀ ਗਈ ਕਰਨ ਦੀ ਮਾਸਟਰ ਮਾਇੰਡ ਆ ਤੇ KLF ਦੇ ਮੁਖੀ ਹਰਪ੍ਰੀਤ ਸਿੰਘ ਹੈਪੀ ਉਰਫ PhD ਇਹਨੂੰ ਕਹਿੰਦੇ ਆ ਇਹਨੂੰ ਇਸ ਬੰਦੇ ਨੇ ਮੁਲਜ਼ਮਾਂ ਨੂੰ ਹੱਥ ਗੋਲਾ ਜਿਹੜਾ ਮੁਹੱਈਆ ਕਰਵਾਇਆ ਸੀ ਤੇ ਜਿਹੜਾ ਹੈਪੀ ਆ ਇਹ ਪਾਕਿਸਤਾਨ ਦੇ ਵਿੱਚ ਰਹਿੰਦਾ ਬਿਕਰਮਜੀਤ ਸਿੰਘ ਨੇ ਖੁਲਾਸਾ ਕਰ ਦਿੱਤਾ ਹੈ ਵੀ ਮਜੀਠਾ ਹਰਿਆਣ ਲਿੰਕ ਰੋਡ ਦੇ ਉੱਤੇ ਲਗਭਗ 1 ਕਿਲੋਮੀਟਰ ਦੂਰ ਇੱਕ ਟਾਹਲੀ ਦੇ ਦਰਖਤ ਹੇਠਾਂ ਉਹਨਾਂ ਨੇ ਇੱਕ ਹੱਥ ਗੋਲਾ ਜਿਹੜਾ ਹਾਸਲ ਕੀਤਾ ਜੋ 1.5 ਫੁੱਟ ਹੇਠਾਂ ਮਿੱਟੀ ਦੇ ਵਿੱਚ ਦੱਬਿਆ ਪਿਆ ਸੀ ਤੇ ਵਾਰਦਾਤ ਮਗਰੋਂ ਦੋਵੇਂ ਜਿਹੜੇ ਅਵਤਾਰ ਸਿੰਘ ਦੇ ਘਰ ਗਏ ਜਿੱਥੇ ਅਵਤਾਰ ਨੇ ਬਿਕਰਮ ਤੋਂ ਪਿਸਤੌਲ ਵਾਪਸ ਲੈ ਲਈ ਤੇ ਕੱਪੜੇ ਤੇ ਹੁਲੀਆ ਬਦਲਣ ਪਿੱਛੋਂ ਬਿਕਰਮ ਆਪਣੇ ਕਾਲੇ ਰੰਗ ਦੀ ਪਲਸਰ ਮੋਟਰਸਾਈਕਲ ਉੱਤੇ ਆਪਣੇ ਘਰ ਜਿਹੜਾ ਚਲੇ ਗਿਆ ਪਰ ਘਟਨਾ ਤੋਂ ਬਾਅਦ ਭੱਜਣ ਵੇਲੇ ਉਹਨਾਂ ਦਾ ਜਿਹੜਾ ਚਿਹਰਾ ਤੇ ਮੋਟਰਸਾਈਕਲ ਉਹ ਇੱਕ CCTV ਫੁਟੇਜ ਦੇ ਵਿੱਚ ਕੈਦ ਹੋ ਗਏ ਸੀ ਤੇ ਇਸੇ ਫੁਟੇਜ ਦੇ ਜ਼ਰੀਏ ਜਿਹੜੀ ਪੁਲਿਸ ਮੁਲਜ਼ਮਾਂ ਤੱਕ ਜਿਹੜੀ ਆ ਉਹ ਪਹੁੰਚ ਪਾਈ ਆ ਇਹਦੇ ਮਾਮਲੇ ਚ ਉਹਨਾਂ ਦੇ ਘਰ ਬਾਰੇ ਤੇ ਜੇ ਪਿੰਡ ਵਾਲੇ ਜਿਹੜੇ ਕੱਲ ਅਨਾਊਂਸਮੈਂਟ ਵੀ ਹੋਈ ਉਹਨਾਂ ਦੇ ਪਿੰਡ ਦੇ ਵਿੱਚ ਕਿ ਜਿਹੜੇ ਨਜਾਇਜ਼ ਜਿਹੜੇ ਦੋਸ਼ ਆ ਉਹ ਲੱਗੇ ਆ ਕਿਉਂਕਿ ਬੜਾ ਧਾਰਮਿਕ ਪਰਿਵਾਰ ਇਹਨਾਂ ਨੂੰ ਮੰਨਿਆ ਜਾ ਰਿਹਾ ਤੇ ਜਿਹੜਾ ਇਹ ਬਿਕਰਮਜੀਤ ਆ ਉਹ ਕਹਿ ਰਹੇ ਆ ਵੀ ਇਹ ਇੱਦਾਂ ਦਾ ਕੰਮ ਜਿਹੜਾ ਨਹੀਂ ਕਰ ਸਕਦਾ ਪਿੰਡ ਵਾਲਿਆਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਦੱਸਿਆ ਤੇ ਨਾਲ ਇਹ ਵੀ ਕਿਹਾ ਗਿਆ ਇਹਨਾਂ ਤੋਂ ਜਦੋਂ ਪੁੱਛਗਿੱਛ ਜਿਹੜੀ ਹੋਈ ਆ ਤੇ ਇਹਨਾਂ ਨੇ ਇੱਕ ਰਾਮਲੀਲਾ ਪੰਡਾਲ ਜਿਹੜਾ ਆ ਉਡਾਉਣਾ ਸੀ ਨਾਲ ਇੱਕ ਥਾਣਾ ਜਿਹੜਾ ਆ ਉਹ ਇਹ ਮਕਸਦ ਸੀਗਾ ਵੀ ਥਾਣਾ ਜਿਹੜਾ ਆ ਉਹ ਉਡਾਉਣਾ ਸੀ ਤੇ ਇਹ ਜਿਹੜੀ ਸਾਰੀ ਸਾਜਿਸ਼ ਸੀ ਲਾਹੌਰ ਦੇ ਵਿੱਚ ਬੰਦਾ ਜਿਹੜਾ ਬੈਠਾ ISI ਦੇ ਹੱਥੇ ਚੜਿਆ ਖਾਲਿਸਤਾਨੀ ਸਮਰਥਕ ਹਰਮੀਤ ਸਿੰਘ ਉਰਫ PhD ਉਹਨੇ ਇਹ ਸਾਰੀ ਜਿਹੜੀ ਪਲੈਨਿੰਗ ਆ ਉਹ ਕੀਤੀ ਸੀਗੀ ਅਵਤਾਰ ਸਿੰਘ ਬਾਸੀ ਚੱਕ ਮਿਸ਼ਰੀ ਖਾਨ ਜਿਹੜਾ ਅਜੇ ਤੱਕ ਫਰਾਰ ਆ ਇਹ ਕਹਿੰਦੇ ਵੀ ਇਹਨਾਂ ਦਾ ਮੁੱਖ ਮਕਸਦ ਕੀ ਸੀ KLF ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਧਰਮ ਦੇ ਨਾਂ ਤੇ ਉਕਸਾ ਕੇ ਆਪਣੇ ਜਿਹੜੇ ਇੱਦਾਂ ਦੇ ਮਨਸੂਬੇ ਆ ਉਹਨਾਂ ਨੂੰ ਜਿਹੜਾ ਅੰਜਾਮ ਆ ਉਹ ਦਿਵਾਉਣਾ ਆ 16 ਸਤੰਬਰ ਨੂੰ ਬਟਾਲਾ ਵਿੱਚ ਇੱਕ ਸ਼ਿਵ ਸੈਨਾ ਦੀ ਮੀਟਿੰਗ ਵਿੱਚ ਹਿੱਸਾ ਲੈਣਾ ਸੀ ਕਿਸੇ ਨੇਤਾ ਨੇ ਉਹ ਵੀ ਜਿਹੜੇ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਸੀਗਾ ਬਟਾਲਾ ਦੇ ਵਿੱਚ ਹੀ ਇੱਕ ਦੁਸਹਿਰਾ ਮੇਲਾ ਲੱਗਣਾ ਸੀ ਉਹਦਾ ਵੀ ਮਕਸਦ ਸੀਗਾ ਵੀ ਉਹਨੂੰ ਉਹਦੇ ਵਿੱਚ ਇਹ ਧਮਾਕਾ ਜਿਹੜਾ ਕਰਨਾ ਸੀ ਤੇ ਉਦੋਂ ਬਾਅਦ ਵਿੱਚ ਥਾਣੇ ਦੇ ਉੱਤੇ ਜਿਹੜਾ ਧਮਾਕਾ ਕਰਨਾ ਸੀ ਪਰ ਕਿਉਂਕਿ ਕਾਫੀ ਜਿਹੜੀ ਸੁਰੱਖਿਆ ਏਜੰਸੀਆਂ ਦੀ ਜਿਹੜੀ ਚੌਕਸੀ ਆ ਉਹ ਕੰਮ ਆ ਗਈ ਤੇ ਸਮੇਂ ਸਿਰ ਜਿਹੜੇ ਹਥਿਆਰ ਆ ਇਹਨਾਂ ਤੱਕ ਨਹੀਂ ਜਿਹੜੇ ਪਹੁੰਚ ਹੋਏ ਤੇ ਪੁਲਿਸ ਸੂਤਰਾਂ ਨੇ ਵੀ ਦੱਸਿਆ ਵੀ ਬਟਾਲਾ ਵਿੱਚ ਥਾਣਾ ਤੇ ਰਾਮਲੀਲਾ ਦੇ ਜਿਹੜੇ ਪੰਡਾਲ ਨੂੰ ਇਹਨਾਂ ਨੇ ਉਡਾਉਣਾ ਸੀ ਉਹ ਅੱਤਵਾਦੀਆਂ ਦੀ ਜਿਹੜੀ ਸਾਜਿਸ਼ ਆ ਉਹ ਮੋਬਾਈਲ ਨੈਟਵਰਕ ਠੀਕ ਨਾ ਹੋਣ ਕਾਰਨ ਜਿਹੜੀ ਅਸਫਲ ਸਿੱਧ ਹੋ ਗਈ ਸ਼ਾਇਦ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਸੀ ਇਹ ਕੁਛ ਜਿਹੜੀ ਖਬਰ ਆਪਾਂ ਸਾਂਝੀ ਕੀਤੀ ਹੈ ਜਿਹੜਾ ਨਿਰੰਕਾਰੀ ਭਵਨ ਦੇ ਵਿੱਚ ਜਿਹੜਾ ਬੰਬ ਧਮਾਕਾ ਕੀਤਾ ਸੀ ਤੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਵੀ ਆਪਣੇ ਨਾਲ ਜੁੜੇ ਆ ਪੰਜਾਬ ਤੋਂ ਬੱਸੀ ਪਠਾਣਾ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਤਿ ਸ੍ਰੀ ਅਕਾਲ ਭਾਜੀ ਤੁਹਾਡਾ ਵੀ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਤੇ ਇੱਕ ਦੋਸਤੋ ਗਾਣਾ ਸੁਣਦੇ ਆ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕੋਈ 15-20 ਮਿੰਟ ਤੱਕ ਜਾਂ 8:30 ਦੇ ਕਰੀਬ ਆਪਾਂ ਅੱਜ ਕੁਲਵੀਰ ਸਿੰਘ ਹੁਣਾਂ ਦੇ ਨਾਲ ਗੱਲ ਕਰਨੀ, ਜਿਹੜੇ ਕਿ ਇੱਕ ਅਕਾਲੀ ਆਗੂ ਹੈਗੇ ਆ, ਪਰ ਆਪਣੇ ਥੋੜੇ ਜਿਹਾ ਮਤਭੇਦ ਉਹਨਾਂ ਦੇ ਨਾਲ ਚੱਲ ਰਹੇ ਆ, MLA ਸਾਹਿਬ ਉਹਨਾਂ ਦੇ ਜਿਹੜੇ ਲੋਕਲ ਹੈਗੇ ਫਲੋਰ ਹਲਕੇ ਤੋਂ, ਤੇ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਆ ਕਰਨੀ ਆ, ਤੇ ਉਹਨਾਂ ਨੇ ਆਪਣੇ ਨਾਲ ਸੰਪਰਕ ਕੀਤਾ ਸੀ ਬਈ ਉਹ ਜਿਹੜੀ ਗੱਲ ਆ ਆਪਣੇ ਇਸ ਮੰਚ ਦੇ ਜ਼ਰੀਏ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਜਿਹੜੀ ਆ ਚਾਹੁੰਦੇ ਆ, ਤੇ ਉਹ ਵੀ ਆਪਾਂ 8:30 ਦੇ ਕਰੀਬ ਉਹਨਾਂ ਨੂੰ ਆਪਾਂ ਫੋਨ ਦੇ ਉੱਤੇ ਲਵਾਂਗੇ। ਤੇ ਗਾਣਾ ਸੁਣਦੇ ਹਾਂ ਜੀ, ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ। ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਤੇ ਬਹੁਤ ਵਧੀਆ ਕਵੀਸ਼ਰੀ ਜਿਹੜੀ ਹੈਗੀ ਸੀ, ਚਾਹੇ ਇਹਨੂੰ ਥੋੜੀ ਜਿਹਾ ਮਾਡਰਨ ਰੰਗ ਜਿਹੜਾ ਆ ਦੇ ਦਿੱਤਾ ਗਿਆ ਆ। ਤੇ ਬਲਰਾਜ ਸਿੰਘ ਹੁਣਾਂ ਨੇ ਸ਼ਾਇਦ ਗਗਨ ਜੀ ਹੁਣਾਂ ਨੇ ਇਹ ਫਰਮਾਇਸ਼ ਜਿਹੜੀ ਕੀਤੀ ਸੀ ਆਪਾਂ ਨੂੰ, ਤੇ ਗਗਨ ਜੀ ਹੁਣਾਂ ਦਾ ਵੀ ਧੰਨਵਾਦ ਆ ਇਹ ਗਾਣਾ ਜਿਹੜਾ ਉਹਨਾਂ ਨੇ ਫਰਮਾਇਸ਼ ਕੀਤਾ ਸੀ। ਤੇ ਅੱਗੇ ਦੋਸਤੋ ਥੋੜੀਆਂ ਹੋਰ ਖਬਰਾਂ ਦੇ ਉੱਤੇ ਸਾਂਝ ਜਿਹੜੀ ਆ ਬਣਾਉਂਦੇ ਆ। ਤੇ ਕੱਲ ਇੱਕ ਅੰਡੇਮਾਨ ਨਿਕੋਬਾਰ ਤੁਸੀਂ ਜਾਣਦੇ ਹੀ ਆ, ਜਿਹੜੇ ਛੋਟੇ ਛੋਟੇ ਟਾਪੂ ਜਿਹੜੇ ਹੈਗੇ ਆ ਇੰਡੀਆ ਦੇ, ਜਿਹੜੇ ਕਿ ਬੰਗਾਲ ਦੀ ਖਾੜੀ ਦੇ ਵਿੱਚ ਸਥਿਤ ਹੈਗੇ ਆ, ਉੱਥੇ ਕੱਲ ਅੰਡੇਮਾਨ ਦੇ ਅਮਰੀਕੀ ਸੈਲਾਨੀ ਨੂੰ ਜਿਹੜਾ ਆਦਿਵਾਸੀਆਂ ਨੇ ਜਿਹੜਾ ਮਾਰ ਦਿੱਤਾ ਆ। ਤੇ ਅੰਡੇਮਾਨ ਤੇ ਨਿਕੋਬਾਰ ਜਿਹੜਾ ਇਹ ਟਾਪੂ ਸਮੂਹ ਹੈਗਾ ਆ, ਦੀਪ ਸਮੂਹ ਵੀ ਆਪਾਂ ਇਹਨੂੰ ਕਹਿ ਦਿੰਦੇ ਹਾਂ, ਇਹਦੇ ਇਸ ਵਿੱਚ ਬੜੇ ਸੰਘਣੇ ਜਿਹੜੇ ਜੰਗਲ ਆ। ਤੇ ਇੱਕ ਅਮਰੀਕੀ ਸੈਲਾਨੀ ਜਾਨ ਐਲਨ ਚਾਓ, ਇਹ 27 ਸਾਲਾਂ ਦਾ ਮੁੰਡਾ ਹੈਗਾ ਸੀ, ਤੇ ਉੱਥੇ ਦੇ ਜਿਹੜੇ ਆਦਿਵਾਸੀਆਂ ਦੇ ਉਹਨਾਂ ਦੇ ਟਿੱਕੇ ਆ ਗਿਆ। ਉੱਤਰੀ ਸੈਂਟੀਨਲ ਟਾਪੂ ਦੇ ਵਿੱਚ ਇੱਥੇ ਜਾਣ ਦੀ ਜਿਹੜੀ ਮਨਾਹੀ ਹੈਗੀ ਆ, ਵੈਸੇ ਫੇਰ ਵੀ ਉਹ ਮਛੇਰਿਆਂ ਦੀ ਮਦਦ ਦੇ ਨਾਲ ਉੱਥੇ ਜਿਹੜਾ ਚਲੇ ਗਿਆ। ਤੇ ਪੁਲਿਸ ਨੇ ਇਸ ਸਿਲਸਿਲੇ ਦੇ ਵਿੱਚ ਗੈਰ ਇਰਾਦਤਨ ਜਿਹੜਾ ਹੱਤਿਆ ਦਾ ਮਾਮਲਾ ਆ ਉਹ ਦਰਜ ਕਰ ਲਿਆ, ਤੇ ਉਸ ਨੂੰ ਉੱਥੇ ਲੈ ਕੇ ਜਾਣ ਵਾਲੇ ਮਛੇਰਿਆਂ ਦੇ ਖਿਲਾਫ਼ ਜਿਹੜਾ ਕੇਸ ਦਰਜ ਕਰ ਲਿਆ। ਇਹ ਵੀ ਦੇਖੋ ਇੱਥੇ ਗੱਲ ਹੈਗੀ ਜਾਣਕਾਰੀ ਬਈ ਉਹਨਾਂ ਆਦਿਵਾਸੀਆਂ ਦੇ ਉੱਤੇ ਨਹੀਂ ਕੋਈ ਵੀ ਕੇਸ, ਕਿਉਂਕਿ ਜਿਹੜੇ ਮਛੇਰੇ ਆ ਇਹਨੂੰ ਉੱਥੇ ਜਾ ਪਹੁੰਚਾ ਕੇ ਆਏ ਆ, ਉਹਨਾਂ ਦੇ ਉੱਤੇ ਕੇਸ ਜਿਹੜਾ ਆ ਉਹ ਦਰਜ ਕਰ ਲਿਆ। ਇਹ ਜਿਹੜਾ ਮੁੰਡਾ ਆ ਇਹ 5 ਵਾਰੀ ਵੈਸੇ ਜਾ ਚੁੱਕਾ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਦੇ ਉੱਤੇ, ਤੇ ਉਹਦੀ ਇੱਛਾ ਇਹ ਹੈਗੀ ਆ ਵੀ ਤੁਹਾਨੂੰ ਵੀ ਪਤਾ ਵੀ ਗੋਰੇ ਜਿਹੜੇ ਆ ਇਹਨਾਂ ਦੀ ਬੜੀ ਲਾਲਸਾ ਇਹਨਾਂ ਵਿੱਚ ਬਹੁਤ ਹੁੰਦੀ ਆ ਜਾਣਕਾਰੀ ਲੈਣ ਦੇ ਲਈ, ਤੁਸੀਂ ਦੇਖਦੇ ਹੋ ਫਿਲਮਾਂ ਦੇ ਵਿੱਚ ਵੀ ਜਾਂ ਉੱਦਾਂ ਵੀ ਡਾਕੂਮੈਂਟਰੀਜ਼ ਦੇ ਵਿੱਚ। ਤੇ ਇਹਦੀ ਇੱਛਾ ਸੀਗੀ ਵੀ ਜਿਹੜੇ ਸੈਂਟੀਨਲ ਆਦਿਵਾਸੀ ਆ ਉਹਨਾਂ ਨੂੰ ਮਿਲਣਾ ਆ ਮੈਂ, ਇਹਦੀ ਜਾਣੀ ਇੱਛਾ ਹੈਗੀ ਸੀ। ਪਰ ਇਹ ਜਿਹੜੇ ਆਦਿਵਾਸੀ ਉੱਥੇ ਰਹੇ ਆ ਇਹਨਾਂ ਦੇ ਬਾਰੇ ਕਿਹਾ ਜਾਂਦਾ ਵੀ ਇਹਨਾਂ ਦਾ ਦੁਨੀਆਂ ਦੇ ਨਾਲ ਕੋਈ ਸੰਪਰਕ ਨਹੀਂ ਰਹਿੰਦਾ, ਇਹਨਾਂ ਨੂੰ ਪਤਾ ਹੀ ਨਹੀਂ ਵੀ ਦੁਨੀਆਂ ਕਿੱਥੇ ਜਿਹੜੀ ਵੱਸਦੀ ਆ। ਉਹ ਬਿਲਕੁਲ ਉਸੇ ਤਰੀਕੇ ਦੇ ਨਾਲ ਜਿੱਦਾਂ ਪਹਿਲਾਂ ਜੰਗਲ ਦੇ ਵਿੱਚ ਮਨੁੱਖ ਰਹਿੰਦਾ ਸੀ, ਬਿਲਕੁਲ ਉਸੇ ਤਰੀਕੇ ਦੇ ਨਾਲ ਰਹਿੰਦੇ ਆ। ਤੇ ਸੈਂਟੀਨਲ ਟਾਪੂ ਦੇ ਉੱਤੇ ਜੇ ਕੋਈ ਬਾਹਰਲਾ ਚਲੇ ਵੀ ਜਾਂਦਾ ਆ, ਇਹ ਬਾਹਰਲੇ ਲੋਕਾਂ ਦੇ ਉੱਤੇ ਅਕਸਰ ਜਿਹੜੇ ਤੀਰਾਂ ਦੇ ਨਾਲ ਹਮਲਾ ਜਿਹੜਾ ਆ ਕਰ ਦਿੰਦੇ ਆ। ਪਹਿਲਾਂ ਵੈਸੇ ਇਹ ਰੋਕ ਹੈ ਨਹੀਂ ਸੀ ਉੱਤਰੀ ਸੈਂਟੀਨਲ ਟਾਪੂ ਦੇ ਉੱਤੇ ਸੈਲਾਨੀਆਂ ਦੇ ਜਾਣ ਦੇ ਉੱਤੇ, ਪਰ ਇਸ ਸਾਲ ਭਾਰਤ ਸਰਕਾਰ ਨੇ ਇੱਕ ਅਹਿਮ ਜਿਹੜਾ ਫੈਸਲਾ ਲਿਆ ਸੀ ਜਿਹਦੇ ਕਰਕੇ ਉਹਨਾਂ ਨੇ 29 ਟਾਪੂਆਂ ਦੇ ਉੱਤੇ ਪਾਬੰਦੀ ਵਾਲਾ ਇਲਾਕਾ ਜਿਹੜਾ ਉਹਨੂੰ ਘੋਸ਼ਿਤ ਕਰ ਦਿੱਤਾ ਸੀ, ਤਾਂ ਕਿ ਜਿਹੜੀ ਇਹ ਆਦਿਵਾਸੀ ਜਿਹੜੀ ਲਾਈਫ ਜੀਂਦੇ ਆ ਉਹਨਾਂ ਵਿੱਚ ਕੋਈ ਇੰਟਰਫੇਰੈਂਸ ਜਿਹੜਾ ਆ ਨਾ ਕਰੇ। ਜੇ ਹੁਣ ਦੇਖਿਆ ਜਾਵੇ ਵੀ ਕਸੂਰ ਤਾਂ ਇਹ ਹੁਣ ਮੁੰਡੇ ਦਾ ਹੀ ਆ, ਹਨਾ, ਤੇ ਪਰ ਫੇਰ ਵੀ ਇਹ ਵੀ ਹੈਗਾ ਵੀ ਇਹੋ ਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਆਦਿਵਾਸੀ ਉਹ ਹੈਗੇ ਆ ਤੇ ਉਹਨਾਂ ਦੀ ਜਿਹੜੀ ਲਾਈਫ ਆ ਆਪਣੀ ਆ ਉਹ ਜਿੱਦਾਂ ਉਹ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਜਿਹੜਾ ਜਿਉਣ ਦੇਣਾ ਚਾਹੀਦਾ। ਤੇ ਉਧਰੋਂ ਟਰੰਪ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਕਾਫੀ ਖਿਲਾਫ਼ ਜਿਹੜੇ ਪਏ ਆ ਤੇ ਕਾਫੀ ਦਿਨਾਂ ਤੋਂ ਜਿਹੜਾ ਕਾਫੀ ਬਿਆਨ ਦੇ ਰਹੇ ਆ, ਤੇ ਪਾਕਿਸਤਾਨ ਅੱਜ ਕੱਲ ਵਿੱਤੀ ਜਿਹੜਾ ਸੰਕਟ ਤੋਂ ਵੀ ਗੁਜ਼ਰ ਰਿਹਾ ਆ, ਬਹੁਤ ਸਾਰੇ ਪੈਸਿਆਂ ਦੇ ਲਈ ਕਾਫੀ ਇਮਰਾਨ ਖਾਨ ਉਹਨਾਂ ਨੂੰ ਘੁੰਮਣਾ ਪੈ ਰਿਹਾ ਆ, ਇਹ ਕਦੀ ਚਾਈਨਾ ਜਾਂਦੇ ਆ, ਕਦੇ ਦੁਬਈ ਜਾਂਦੇ ਆ, ਕਦੀ ਸਾਊਦੀ ਅਰਬ ਜਾਂਦੇ ਆ, ਯਾਨੀ ਪੈਸੇ ਦੇ ਅਸਾਰ ਦੇ ਵਿੱਚ, ਕਿਉਂਕਿ ਅਮੈਰੀਕਾ ਨੇ ਜਿਹੜੀ ਆ ਇਹਨਾਂ ਨੂੰ ਮਦਦ ਜਿਹੜੀ ਆ ਅੱਤਵਾਦੀ ਟਿਕਾਣਿਆਂ ਦੇ ਉੱਤੇ ਜਿਹੜੀ ਕਾਰਵਾਈ ਕਰਨ ਦੇ ਮਾਮਲੇ ਦੇ ਵਿੱਚ ਜਾਂ ਜਿਹੜੇ ਅਫਗਾਨਿਸਤਾਨ ਦੇ ਵਿੱਚ ਜੰਗ ਜਿਹੜੀ ਲੱਗੀ ਸੀ ਉਹਦੇ ਐਵਜ ਦੇ ਵਿੱਚ ਕਾਫੀ ਇਹਨਾਂ ਨੇ ਪੈਸੇ ਪਹਿਲਾਂ ਦਿੱਤੇ ਆ, ਅਮੈਰੀਕਾ ਨੇ ਹਰ ਸਾਲ ਇਹਨਾਂ ਨੂੰ ਪੈਸੇ ਦਿੰਦੇ ਸੀ। ਪਰ ਟਰੰਪ ਤੁਹਾਨੂੰ ਪਤਾ ਹੀ ਆ ਵੀ ਥੋੜਾ ਜਿਹਾ ਕਹਿ ਲਓ ਬਈ ਕੱਬਾ ਆ ਬੰਦਾ, ਹਨਾ, ਤੇ ਹੁਣ ਇਹਦਾ ਰੁੱਖ ਜਿਹੜਾ ਆ ਡੋਨਲਡ ਟਰੰਪ ਦਾ ਜਿਹੜਾ ਕਿ ਅਮੈਰੀਕਾ ਦਾ ਰਾਸ਼ਟਰਪਤੀ ਆ, ਪਾਕਿਸਤਾਨ ਦੇ ਪ੍ਰਤੀ ਇਹ ਨਰਮ ਨਹੀਂ ਹੁੰਦਾ, ਤੇ ਉਹ ਕਹਿੰਦੇ ਉਹਨਾਂ ਦਾ ਇਹ ਕਹਿਣਾ ਆ ਵੀ ਜਦੋਂ ਤੱਕ ਪਾਕਿਸਤਾਨ ਆਪਣੇ ਇੱਥੋਂ ਦੇ ਜਿਹੜੇ ਅੱਤਵਾਦੀ ਟਿਕਾਣੇ ਆ ਉੱਤੇ ਕਾਰਵਾਈ ਨਹੀਂ ਕਰੇਗਾ, ਉਸ ਨੂੰ ਜਿਹੜਾ ਇੱਕ ਧੇਲਾ ਵੀ ਮਦਦ ਜਿਹੜੀ ਆ ਉਹ ਨਹੀਂ ਦਿੱਤੀ ਜਾਣੀ ਜਾਏਗੀ। ਤੇ ਨਾਲ ਕਿਹਾ ਵੀ ਅਮਰੀਕਾ ਲਈ ਜਿਹੜਾ ਪਾਕਿਸਤਾਨ ਨੇ ਕੁਝ ਨਹੀਂ ਜਿਹੜਾ ਕੀਤਾ, ਤੇ ਇਹਦੇ ਨਾਲ ਜਿਹੜੇ ਕਾਫੀ ਜਿਹੜੇ ਅਸਾਰ ਆ ਕਿ ਇਹਨਾਂ ਦੇ ਰਿਲੇਸ਼ਨਸ ਜਿਹੜੇ ਆ ਪਾਕਿਸਤਾਨ ਦੇ ਤੇ ਅਮਰੀਕਾ ਦੇ ਕਾਫੀ ਵਿਗੜ ਜਾਣੇ ਆ, ਤੇ ਉਹ ਕਹਿੰਦੇ ਵੀ ਜਦੋਂ ਜਿੰਨਾ ਚਿਰ ਤੱਕ ਅੱਤਵਾਦ ਦੇ ਖਿਲਾਫ ਕਾਰਵਾਈ ਨਹੀਂ ਪਾਕਿਸਤਾਨ ਕਰਦਾ ਉਦੋਂ ਤੱਕ ਅਸੀਂ ਜਿਹੜੇ ਸੰਬੰਧ ਆ ਉਹ ਸੁਧਾਰਨੇ ਨਹੀਂ ਹੈਗੇ। ਤੇ ਨਾਲੇ ਉਹਨਾਂ ਨੇ ਦੋਸ਼ ਇਹ ਵੀ ਲਾ ਦਿੱਤਾ ਆ ਵੀ ਟਰੰਪ ਨੇ ਪਾਕਿਸਤਾਨ ਉੱਤੇ ਲਦੇਣ ਦੀ ਮਦਦ ਕੀਤੀ ਸੀ, ਇਹ ਇੱਕ ਦੋਸ਼ ਉਹਨਾਂ ਨੇ ਲਾਇਆ ਵੀ ਉਹਨਾਂ ਨੇ ਮਦਦ ਕੀਤੀ ਸੀ। ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ ਦੇ ਉੱਤੇ ਅਮਰੀਕਾ ਨੇ ਪਾਕਿਸਤਾਨ ਨੂੰ ਜਿਹੜੀ ਦਿੱਤੀ ਜਾਣ ਵਾਲੀ ਆ ਕੋਈ 166 ਅਰਬ ਡਾਲਰ, ਕਰੀਬ 11,800 ਕਰੋੜ ਰੁਪਈਆ, ਇਹ ਮਦਦ ਜਿਹੜੀ ਆ ਰੋਕ ਦਿੱਤੀ ਆ। ਇਹ ਇੰਨਾ ਜਿਹੜਾ ਪੈਸਾ ਸੀ ਇਹ ਇੱਕ ਸਾਲ ਦੇ ਵਿੱਚ ਦਿੱਤਾ ਜਾਂਦਾ ਸੀਗਾ। ਤੇ ਅਮਰੀਕੀ ਰੱਖਿਆ ਹੈੱਡਕੁਆਟਰ ਪੈਂਟਾਗਨ ਨੇ ਉਹਨਾਂ ਨੇ ਦੱਸਿਆ ਵੀ ਇਹ ਨਹੀਂ ਦੱਸਿਆ ਹੈਗਾ ਵੀ ਕਿਸ ਕਿਸ ਮਦ ਦੇ ਵਿੱਚ ਕਿੰਨੀ ਮਦਦ ਜਿਹੜੀ ਆ ਉਹ ਰੋਕੀ ਗਈ ਆ, ਪਰ ਫੇਰ ਵੀ ਪਾਕਿਸਤਾਨ ਦੇ ਲਈ ਕਾਫੀ ਜਿਹੜੇ ਮੁਸ਼ਕਲ ਹਾਲਾਤ ਜਿਹੜੇ ਆ ਉਹ ਪੈਦਾ ਹੋਣੇ ਸ਼ੁਰੂ ਹੋ ਗਏ ਆ। ਤੇ ਬਲਵਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਸਾਂਝ ਬਣਾਈ ਆ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਜਿਹੜਾ ਆ ਚੱਲ ਰਿਹਾ ਆ। ਤੇ ਉਧਰੋਂ ਦੱਖਣੀ ਚੀਨ ਸਾਗਰ ਦੇ ਵਿੱਚ ਨਵੇਂ ਜਿਹੜੇ ਅੱਡੇ ਬਣਾ ਰਿਹਾ ਆ ਚੀਨ, ਤੇ ਇਸੇ ਅਬਜ ਦੇ ਵਿੱਚ ਹਾਂਗਕਾਂਗ ਦੇ ਵਿੱਚ ਅਮਰੀਕਾ ਦਾ ਜਿਹੜਾ ਜੰਗੀ ਜਹਾਜ਼ ਆ ਉਹ ਵੀ ਉੱਥੇ ਪਹੁੰਚ ਗਿਆ ਆ ਤੇ ਇਹ ਕਿਹਾ ਗਿਆ ਆ ਵੀ ਸੈਟੇਲਾਈਟ ਤੋਂ ਤਸਵੀਰਾਂ ਜਿਹੜੀਆਂ ਲਈਆਂ ਗਈਆਂ ਉਹਦੇ ਆਧਾਰ ਦੇ ਉੱਤੇ ਜਿਹੜਾ ਦਾਅਵਾ ਆ ਉਹ ਕੀਤਾ ਗਿਆ ਆ ਤੇ ਟਾਪੂ ਦੇ ਉੱਤੇ ਰਡਾਰ ਤੇ ਸੋਲਰ ਪੈਨਲ ਵਰਗੇ ਜਿਹੜੇ ਢਾਂਚੇ ਆ ਉਹ ਜਿਹੜੇ ਲੱਗੇ ਹੋਏ ਆ ਕਿਉਂਕਿ ਦੱਖਣੀ ਚੀਨ ਸਾਗਰ ਦੇ ਉੱਤੇ ਜਿਹੜਾ ਚਾਈਨਾ ਆ ਇਹ ਆਪਣਾ ਦਾਅਵਾ ਜਿਹੜਾ ਆ ਠੋਕ ਰਿਹਾ ਵੀ ਉਹ ਉਹਦਾ ਆ ਹਨਾ ਪਰ ਇਹ ਜਿਹੜਾ ਆ ਬੜਾ ਜ਼ਰੂਰੀ ਹੈਗਾ ਬਾਕੀ ਦੇਸ਼ਾਂ ਦੇ ਲਈ ਕਿਉਂਕਿ ਆਵਾਜਾਈ ਜਿਹੜੀ ਆ ਇੱਥੋਂ ਦੱਖਣੀ ਚੀਨ ਸਾਗਰ ਦੇ ਵਿੱਚ ਜਾਂਦੀ ਆ ਇਸ ਕਰਕੇ ਅਮਰੀਕਾ ਲਈ ਵੀ ਇਹ ਅਹਿਮ ਹੋ ਜਾਂਦਾ ਆ ਵੀ ਉਹਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ ਇਹ ਕੁਛ ਬਾਅਦ ਦੀਆਂ ਜਿਹੜੀਆਂ ਖ਼ਬਰਾਂ ਜਿਹੜੀਆਂ ਅਹਿਮ ਸੀਗੀਆਂ ਤੇ ਦੋਸਤੋ ਇੱਕ ਗਾਣਾ ਜਿਹੜਾ ਸੁਣਦੇ ਹਾਂ ਤੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦੀ ਜਿਹੜੀ ਇੰਟਰਵਿਊ ਆਪਾਂ ਸ਼ੁਰੂ ਕਰੀਏ ਤੇ ਇੱਦਾਂ ਜੁੜੇ ਰਹੋ ਜੀ ਲਹਿਰਾਂ ਪ੍ਰੋਗਰਾਮ ਦੇ ਨਾਲ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇਸ ਵੇਲੇ ਤੁਹਾਡੇ ਦਰਮਿਆਨ ਹਾਜ਼ਰ ਹਾਂ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਪਹਿਲਾਂ ਕੀਤੀ ਸੀ ਵੀ ਨਿਰੰਕਾਰੀ ਭਵਨ ਦੇ ਉੱਤੇ ਜਿਹੜਾ ਹਮਲਾ ਆਇਆ ਹੋਇਆ ਸੀ ਤੇ ਉਹਦੇ ਮੁਤਲਕ ਗੁਰਵਿੰਦਰ ਸਿੰਘ ਨਾਟ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਵੀ ਸਭ ਤੋਂ ਵੱਡੇ ਅੱਤਵਾਦੀ ਇੰਡੀਅਨ ਕ੍ਰਿਊਲ ਗੌਰਮੈਂਟ ਤੇ ਇੰਡੀਅਨ ਮੀਡੀਆ ਏਜੰਸੀਸ ਵਾਲੇ ਸਭ ਕਾਰੇ ਕਰਾ ਕੇ ਸਿੱਖਾਂ ਨੂੰ ਅੱਤਵਾਦੀ ਦਰਸਾਉਂਦੇ ਆ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜ਼ਾਲਮ ਹਕੂਮਤ ਨੇ ਵੱਖ ਵੱਖ ਕੌਮਾਂ ਨੂੰ ਬੰਨ ਕੇ ਉਨ੍ਹਾਂ ਦੇ ਹੱਕ ਹਕੂਕ ਮਾਰ ਕੇ ਜ਼ਾਲਮ ਰਾਸ਼ਟਰ ਕਾਇਮ ਕੀਤਾ। ਕੌਮਾਂ ਆਪਣੇ ਹੱਕ ਸੱਚ ਤੇ ਇਨਸਾਫ਼ ਦੀ ਗੱਲ ਨਾ ਕਰ ਸਕਣ ਤਾਂ ਏਜੰਸੀਸ ਐਸਾ ਖੌਫ ਦਾ ਮਾਹੌਲ ਜਿਹੜਾ ਆ ਉਹ ਪੈਦਾ ਕਰਦੀਆਂ। ਇਹ ਉਹਨਾਂ ਦੇ ਵਿਚਾਰ ਹੈਗੇ ਗੁਰਵਿੰਦਰ ਸਿੰਘ ਨਾਟ ਉਹਨਾਂ ਦੇ ਤੇ ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੀ। ਪਰ ਦੇਖੋ ਇਹ ਜਿਹੜੀ ਖ਼ਬਰ ਵੀ ਆਪਾਂ ਸਾਂਝੀ ਕੀਤੀ ਆ ਇਹ ਆਪਾਂ ਇਹਨੂੰ ਨਿਰਣਾਇਕ ਤੌਰ ਦੇ ਉੱਤੇ ਜਿਹੜਾ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਇਹੋ ਜਿਹੇ ਮਸਲੇ ਹੁੰਦੇ ਆ ਬੜਾ ਪ੍ਰੈਸ਼ਰ ਵੀ ਹੁੰਦਾ ਆ ਤੇ ਜਲਦੀ ਤੋਂ ਜਲਦੀ ਪੁਲਿਸ ਦੇ ਉੱਤੇ ਵੀ ਹੁੰਦਾ ਵੀ ਜਲਦੀ ਤੋਂ ਜਲਦੀ ਹੈ ਨਾ ਲੋਕਾਂ ਨੂੰ ਥੋੜਾ ਜਿਹਾ ਦਿੱਤਾ ਜਾਵੇ ਜਾਂ ਮੀਡੀਆ ਨੂੰ ਇੱਕ ਤਰ੍ਹਾਂ ਦੇ ਨਾਲ ਕਹਿ ਦਿੱਤਾ ਜਾਵੇ ਵੀ ਅਸੀਂ ਜਿਹੜੇ ਆ ਲੱਗੇ ਹੋਏ ਹਾਂ ਜਾਂ ਆਪਣੀ ਕਾਰਗੁਜ਼ਾਰੀ ਜਿਹੜੀ ਕਰ ਰਹੇ ਹਾਂ ਕਿਉਂਕਿ ਪਿੰਡ ਵਾਸੀ ਵੀ ਕੁਛ ਕਹਿ ਰਹੇ ਆ। ਮੈਂ ਉਹ ਵੀਡੀਓਜ਼ ਵੀ ਦੇਖੀਆਂ ਕੱਲ੍ਹ ਇੰਟਰਵਿਊਸ ਦੀਆਂ ਤੇ ਉਹਨਾਂ ਦੇ ਘਰ ਦੇ ਵੀ ਕਹਿ ਰਹੇ ਆ ਵੀ ਜਿਹੜਾ ਬਿਕਰਮ ਹੈ ਜਿਹਦੇ ਜਿਹਨੂੰ ਗ੍ਰਿਫ਼ਤਾਰ ਕੀਤਾ ਵੀ ਉਹ ਤਾਂ ਕੱਲ੍ਹ ਕਣਕ ਜਿਹੜਾ ਆ ਬੀਜ ਰਿਹਾ ਸੀ ਸਾਰਾ ਦਿਨ ਆਪਣੇ ਤਾਏ ਦੇ ਨਾਲ। ਪਰ ਸੱਚਾਈ ਕੀ ਆ ਆਉਣ ਵਾਲੇ ਦਿਨਾਂ ਤੱਕ ਜਿਹੜੀ ਆ ਜ਼ਰੂਰ ਆਪਣੇ ਸਾਹਮਣੇ ਜਿਹੜੀ ਆ ਜਾਣੀ ਆ। ਤੇ ਇਹ ਗੁਰਵਿੰਦਰ ਸਿੰਘ ਨਾਟ ਜੀ ਹੁਣੇ ਆਪਣੇ ਨਾਲ ਜੁੜੇ ਸੀ ਤੇ ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀ ਵੈਸੇ ਤਾਂ ਪੰਜਾਬ ਦੇ ਵਿੱਚ ਵੱਡਾ ਤੜਕਾ ਹੈਗਾ ਆ ਪਰ ਆਪਣੇ ਨਾਲ ਅੱਜ ਜੁੜੇ ਹੋਏ ਆ ਬੜਾ ਅਹਿਮ ਮਸਲਾ ਜਿਹੜਾ ਲੈ ਕੇ ਕੁਲਵੀਰ ਸਿੰਘ ਲੱਲੀ ਜੀ। ਕੁਲਵੀਰ ਸਿੰਘ ਲੱਲੀ ਜੀ ਬਿਲੋਂਗ ਕਰਦੇ ਆ ਫਲੌਰ ਵਿਧਾਨ ਸਭਾ ਹਲਕੇ ਨੂੰ ਤੇ ਜਿਹੜੇ ਦੋਸਤ ਦੁਆਬੇ ਦਾ ਨਾਂ ਰਿਲੇਟਡ ਹੈਗੇ ਆ। ਬੜੀ ਇੱਕ ਸਰਗਰਮ ਰਾਜਨੀਤੀ ਚੱਲਦੀ ਰਹੀ ਆ ਫਲੌਰ ਦੇ ਵਿੱਚ। ਬੜਾ ਪੰਥਕ ਇਲਾਕਾ ਹੈਗਾ ਜਿਹੜਾ ਫਲੌਰ ਏਰੀਆ ਹੈਗਾ ਤੇ ਕੁਲਵੀਰ ਸਿੰਘ ਲੱਲੀ ਹੋਣਾ ਦੇ ਨਾਲ ਮੈਂ ਥੋੜਾ ਜਿਹਾ ਤਾਰੀਖ ਜਾਂ ਤਵਾਰੁਖ ਕਰਾਉਂਦਾ ਜਾਵਾਂ ਇੰਟਰੋਡਕਸ਼ਨ ਕਰਵਾਉਂਦੀ ਜਾਵਾਂ ਇੱਕ ਸੰਖੇਪ ਕਿ ਹਲਕਾ ਫਲੌਰ ਤੋਂ ਸਾਬਕਾ ਇਹ ਪ੍ਰਧਾਨ ਰਹੇ ਆ ਐਸ ਸੀ ਬੈਂਕ ਦੇ ਤੇ ਇਦੋਂ ਇਲਾਵਾ ਐਡਵਾਈਜ਼ਰੀ ਜਿਹੜੀ ਕਮੇਟੀ ਸੀਗੀ ਐਸ ਸੀ ਬੀ ਸੀ ਵੈਲਫੇਅਰ ਸੁਸਾਇਟੀ ਉਹਦੇ ਵੀ ਇਹ ਮੈਂਬਰ ਜਿਹੜੇ ਆ ਰਹੇ ਆ ਪਿਛਲੇ ਸਾਲਾਂ ਦੇ ਵਿੱਚ ਤੇ ਅੱਜ ਉਹ ਆਪਣੇ ਦਰਮਿਆਨ ਜਿਹੜੇ ਹਾਜ਼ਰ ਨੇ ਅਕਾਲੀ ਦਲ ਦੇ ਨਾਲ ਬਿਲੋਂਗ ਕਰਦੇ ਨੇ ਕੁਲਵੀਰ ਸਿੰਘ ਲੱਲੀ ਜੀ। ਸਤਿ ਸ੍ਰੀ ਅਕਾਲ ਕੁਲਵੀਰ ਸਿੰਘ ਜੀ।
ਸਤਿ ਸ੍ਰੀ ਅਕਾਲ ਦਲਜੀਤ ਜੀ, ਮੈਂ ਪਹਿਲਾਂ ਤੁਹਾਡਾ ਥੈਂਕ ਯੂ ਕਰਿਆ, ਤੁਹਾਡਾ ਧੰਨਵਾਦ ਕਰਦਾ ਆ ਵੀ ਲੈ ਪ੍ਰੋਗਰਾਮ ਜਿਹੜਾ ਤੁਸੀਂ ਹਲਮਾ ਰੇਡੀਓ ਆਸਟ੍ਰੇਲੀਆ ਤੋਂ ਤੁਸੀਂ ਜਿਹੜਾ ਚਲਾ ਰਹੇ ਹੋ ਤੁਸੀਂ ਅੱਜ ਮੈਨੂੰ ਆਪਣੇ ਨਾਲ ਜੋੜਿਆ ਤੇ ਮੈਂ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦਾ ਔਰ ਤੁਹਾਡੀ ਸਾਰੀ ਟੀਮ ਦਾ ਬਹੁਤ ਥੈਂਕ ਯੂ
ਜੀ। ਤੇ ਵੈਸੇ ਇੰਨਾ ਤਾਂ ਮੈਨੂੰ ਲੱਗਦਾ ਮੈਂ ਤਾਂ ਕਿਹਾ ਵੀ ਤੜਕਾ ਉੱਥੇ ਹੈਗਾ ਆ ਵੀ ਅਜੇ ਤੱਕ ਬਹੁਤ ਸਲੋ ਬੰਦਾ ਉੱਠ ਕੇ ਬੋਲਦਾ ਪਰ ਲੱਗਦਾ ਵੀ ਬੜੇ ਜੋਸ਼ ਦੇ ਵਿੱਚ ਤੁਸੀਂ ਹੈਗੇ ਆ ਪਰ ਅਕਾਲੀ ਦਲ ਅੱਜ ਕੱਲ ਜੋਸ਼ ਦੇ ਵਿੱਚ ਨਹੀਂ ਲੱਗਦਾ ਤੇ ਮੈਂ ਤਾਂ ਕਿਹਾ ਸੀ ਵੀ ਬੜੀ ਹੌਲੀ ਹੌਲੀ ਸਕੂਨ ਵਾਲੀ ਗੱਲ ਜਿਹੜੀ ਆ ਸ਼ੁਰੂ ਹੋਊਗੀ ਸ਼ਾਇਦ ਅੱਗੇ ਅੱਗੇ ਵਧੂਗੀ ਪਰ ਖੈਰ ਥੋੜਾ ਜਿਹਾ ਆਪਣੇ ਬਾਰੇ ਦੱਸੋ ਵੀ ਕਦੋਂ ਸਿਆਸਤ ਦੇ ਵਿੱਚ ਆਏ ਅਕਾਲੀ ਦਲ ਕਦੋਂ ਜੁਆਇਨ ਕੀਤਾ ਜਾਂ ਕਿਹੋ ਜਿਹੀਆਂ ਕਾਰਗੁਜ਼ਾਰੀਆਂ ਹੁਣ ਤੱਕ ਸਾਡੀਆਂ ਰਹੀਆਂ ਅਕਾਲੀ ਦਲ ਦੇ ਵਿੱਚ।
ਸਰ ਸਿਆਸਤ ਵਿੱਚ ਮੇਰੇ ਬਹੁਤ ਤੋਂ ਲੱਗਦਾ ਵੀ 2002 ਤੋਂ ਲੱਗ ਕੇ ਜਦੋਂ ਹਲਕਾ ਵਿਧਾਨ ਸਭਾ ਬੰਗਾ ਚ ਪੈਂਦੀ ਸੀ ਤੇ ਮੋਹਨ ਲਾਲ ਜੀ ਹੁੰਦੇ ਸੀਗੇ ਕਿਉਂਕਿ ਸਟੂਡੈਂਟ ਸੀਗੇ ਤੇ ਬੜਾ ਪ੍ਰਭਾਵਸ਼ਾਲੀ ਲੀਡਰ ਸੀਗੇ ਤੇ ਉਹਦੇ ਤੋਂ ਬਾਅਦ ਸਰਜਨ ਸਿੰਘ ਕੌਰ ਜੀ ਤੇ ਅਵਿਨਾਸ਼ ਚੰਦਰ ਜੀ ਹੁਣ ਬਲਦੇਵ ਖਹਿਰਾ ਜੀ ਇੱਕ ਲੰਬੀ ਭਾਜੀ ਖੇਡੀ ਆ ਔਰ ਇੱਥੋਂ ਦੀ ਜਿਹੜੀ ਸਿਆਸਤ ਤੇ ਆਇਆ ਬੜੀ ਬਹੁਤ ਪ੍ਰਭਾਵ ਚੱਲੀ ਆ ਬਹੁਤ ਜਿਵੇਂ ਹਲਕਾ ਫਲੋਰ ਜਿਹੜੀ ਇੱਕ ਪੰਥਕ ਵੀ ਕਹਿ ਸਕਦੇ ਆ ਇੱਥੋਂ ਤੇ ਸਾਡੇ ਦਲਿਤ ਵੋਟ ਦਾ ਬੜਾ ਪ੍ਰਭਾਵ ਹੈਗਾ ਆ ਔਰ ਦਲਿਤ ਆਗੂ ਵੀ ਇੱਥੇ ਬੜੇ ਵਧੀਆ ਰਹੇ ਆ ਜਿਵੇਂ ਕੌਰ ਸਾਹਿਬ ਸਰਵਨ ਸਿੰਘ ਕੌਰ ਜੀ ਅਵਿਨਾਸ਼ ਚੰਦਰ ਜੀ ਮੋਹਨ ਲਾਲ ਜੀ ਤੇ ਹੁਣ ਬਲਦੇਵ ਖਹਿਰਾ ਜੀ ਹੈਗੇ ਆ ਠੀਕ ਚੱਲਦਾ
ਜੀ ਜੀ। ਤੇ ਜਿਹੜੇ ਮਕਸਦ ਦੇ ਲਈ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਆ ਕਿ ਵੈਸੇ ਤਾਂ ਬ੍ਰਹਮਪੁਰਾ ਹੁਣੀ ਉਧਰ ਬਗਾਵਤ ਕਰ ਗਏ, ਸੇਖਵਾਂ ਸਾਹਿਬ ਕਰ ਗਏ, ਜਨਾਲਾ ਸਾਹਿਬ ਕਰ ਗਏ, ਹੌਲੀ ਹੌਲੀ ਢੀਂਡਸਾ ਸਾਹਿਬ ਵੀ ਕਰ ਗਏ, ਪਏ ਜਿਹੜੇ ਥੱਲੜੇ ਲੈਵਲ ਤੱਕ ਵੀ ਇਹ ਬਗਾਵਤ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਤੇ ਤੁਹਾਡੀ ਇੱਕ ਵੀਡੀਓ ਫੇਸਬੁੱਕ ਦੇ ਉੱਤੇ ਆਈ ਸੀ ਤੇ ਇਹ ਵਿੱਚ ਤੁਸੀਂ ਨਾਰਾਜ਼ਗੀ ਇੱਕ ਪ੍ਰਗਟ ਕੀਤੀ ਸੀ ਜਿਹੜੇ ਸਾਡਾ ਹਲਕਾ ਵਿਧਾਇਕ ਹੈਗੇ ਬਲਦੇਵ ਖਹਿਰਾ ਤੇ ਕੀ ਆ ਇਹ ਜਿਹੜੀ ਵੀਡੀਓ ਵਾਇਰਲ ਕਰਨ ਦਾ ਵੀ ਜਾਣੀ ਤੁਸੀਂ ਇੱਕ ਤਰ੍ਹਾਂ ਦੇ ਨਾਲ ਬਗਾਵਤ ਕਰ ਦਿੱਤੀ ਆ ਅਕਾਲੀ ਦਲ ਦੇ ਵਿੱਚ?
ਦਲਜੀਤ ਜੀ ਏਦਾਂ ਹੁੰਦੀ ਆ ਕਿ ਪਹਿਲਾਂ ਤਲਵੰਡੀ ਜੀ ਸਿੱਖੋ ਜੀ ਢੀਂਡਸਾ ਜੀ ਹਰ ਇੱਕ ਪਾਰਟੀ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਡਾਊਨਫਾਲ ਆਉਂਦਾ ਹੁੰਦਾ। ਅੱਜ ਜੋ ਅਕਾਲੀ ਦਲ ਦੇ ਉੱਤੇ ਇੱਕ ਆਪਾਂ ਕਹਿ ਸਕਦੇ ਹਾਂ ਵੀ ਪਾਰਟੀ ਅੱਜ ਕਾਲੇ ਦੌਰ ਦੇ ਵਿੱਚੋਂ ਨਿਕਲਦੀ ਪਈ ਆ ਤੇ ਸਾਨੂੰ ਲੱਗਦਾ ਆ ਤੇ ਬਾਕੀ ਜਿੱਥੋਂ ਦੀ ਗੱਲ ਹੈਗੀ ਆ ਬਾਕੀ ਉੱਪਰ ਲੀਡਰਸ਼ਿਪ ਹੁੰਦੀ ਆ ਪਾਰਟੀ ਵਿਚ ਜਿਹਨਾਂ ਲੋਕਾਂ ਨੇ ਪੁਰਾਣਾ ਕੰਮ ਕੀਤਾ ਆ ਸੀਨੀਓਰਟੀ ਹਿਸਾਬ ਨਾਲ ਆਪਣੀ ਗੱਲ ਰੱਖਣਾ ਚਾਹੁੰਦੇ ਆ ਤੇ ਜਾਂ ਕੋਰ ਕਮੇਟੀ ਦੀ ਗੱਲ ਕਰ ਲਈਏ ਜੇ ਪੁਰਾਣੀ ਟਕਸਾਲੀ ਆਗੂ ਦੀ ਆਪਾਂ ਗੱਲ ਕਰ ਲਈਏ ਮੈਂ ਨਾ ਮੇਰਾ ਆਪਣਾ ਜਾਤੀ ਮੰਨਣਾ ਆ ਇਹ ਮਤਲਬ ਮੈਂ ਨੀ ਕਹਿ ਸਕਦਾ ਵੀ ਇਹ ਗੱਲ ਸੋਚੀ ਜਾਵੇ ਮੇਰਾ ਜਾਤੀ ਮੰਨਣਾ ਆ ਜਿਹਨਾਂ ਲੋਕਾਂ ਨੇ ਪੁਰਾਣਾ ਕੰਮ ਕੀਤਾ ਟਕਸਾਲੀ ਆ ਜਾਂ ਉਹਨਾਂ ਨੂੰ ਬਿਠਾ ਕੇ ਇਹ ਗੱਲ ਆਪਾਂ ਪਾਰਟੀ ਨੂੰ ਨਿਬੇੜਨੀ ਚਾਹੀਦੀ ਸੀਗੀ ਤੇ ਕਿਉਂਕਿ ਜਿਹਨਾਂ ਨੇ ਲੋਕਾਂ ਨੇ ਆਪਣੀ ਪੂਰੀ ਲਾਈਫ ਲਾਈ ਆ ਸੱਤ ਸਾਲ ਲਾਈ ਓ ਆ ਅਕਾਲੀ ਦਲ ਵਾਸਤੇ ਅਕਾਲੀ ਦਲ ਇਹੋ ਜਿਹੀ ਪਾਰਟੀ ਆ ਸ਼ਹੀਦਾਂ ਦੀ ਪਾਰਟੀ ਆ ਪੁਰਾਣਾ ਪ੍ਰਿੰਸੀਪਲ ਦੀ ਪਾਰਟੀ ਦੇ ਅੱਜ ਮੈਨੂੰ ਲੱਗਦਾ ਹੈ ਵੀ ਜੇ ਅੱਜ ਕੁਛ ਨਾ ਕੁਛ ਲੋਕ ਕਹਿ ਰਹੇ ਆ ਪਾਰਟੀ ਚ ਉਥਲ ਫੁਥਲ ਹੋ ਰਹੀ ਆ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਰਨ ਤਾਂ ਹੈ ਪੰਜਾਬੀ ਲੋਕ ਆਵਾਮ ਦੇ ਜੜਦੀ ਆ ਸਾਨੂੰ ਇਹਨਾਂ ਚੀਜ਼ਾਂ ਨੂੰ ਕਵਰ ਕਰਨਾ ਪੈਣਾ ਤੇ ਬਾਕੀ ਜਿਹੜੀ ਆਪਾਂ ਗੱਲ ਕਰਦੇ ਆ ਤੁਸੀਂ ਤੁਹਾਡੇ ਵੱਲੋਂ ਜਿਹੜੀ ਪੁੱਛਿਆ ਵੀ ਜਿਹੜੀ ਵੀਡੀਓ ਬਿਲਕੁਲ ਦੇਖੋ ਇਹ ਵੀਡੀਓ ਪਾਉਣ ਦਾ ਮੇਰਾ ਕੋਈ ਨਾਰਾਜ਼ਗੀ ਤਾਂ ਹੈ ਤੇ ਉਹਦਾ ਇੱਕੋ ਇੱਕ ਮਕਸਦ ਆ ਵੀ ਅਕਾਲੀ ਦਲ ਜੋ ਅਕਾਲੀ ਦਲ ਦੇ ਪ੍ਰਿੰਸੀਪਲ ਆ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਬਲਦੇਵ ਖਹਿਰਾ ਇੱਥੋਂ ਉਹਨਾਂ ਦੀ ਜਿਹੜੀ ਪਰਫੋਰਮੈਂਸ ਆ ਜੋ ਲੋਕਾਂ ਪ੍ਰਤੀ ਜੋ ਸਮਾਜ ਪ੍ਰਤੀ ਉਹ ਉਭਰ ਕੇ ਸਾਹਮਣੇ ਨਹੀਂ ਆਈ ਸਾਡੇ ਬਹੁਤ ਵਾਰੀ ਸਮਝਾਉਣ ਦੇ ਉੱਤੇ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਕਿ ਸਰ ਕਿ ਤੁਸੀਂ ਇੱਥੋਂ ਗਲਤ ਵੋਟ ਆ ਆਪਾਂ ਸਾਰੇ ਅਸੀਂ ਬਿਲੋਂਗ ਕਰਦੇ ਆ ਕਿਉਂਕਿ ਲੋਕਾਂ ਨੇ ਤੁਹਾਨੂੰ ਬੜੀ ਉਮੀਦ ਰੱਖ ਕੇ ਤੁਹਾਨੂੰ ਵੋਟ ਪਾਈ ਆ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਸਮਾਜ ਦੇ ਨਾਲ ਖੜੇ ਹੋਣਾ ਪਹਿਲਾਂ ਆਪਣੀ ਇੱਕ ਜ਼ਿੰਮੇਵਾਰੀ ਆ ਪਰ ਉਦੋਂ ਵੀ ਮੈਨੂੰ ਲੱਗਦਾ ਉਹ ਭੱਜਦੇ ਨਜ਼ਰ ਆਏ ਕਿਉਂਕਿ ਮੈਂ ਸਮਝਦਾ ਆ ਮੈਂ ਜੇ ਕੁਲਵੀਰ ਸਿੰਘ ਗੱਲੀਆਂ ਤੁਹਾਡੇ ਨਾਲ ਗੱਲ ਕਰਦਾ ਆ ਜਿੱਥੇ ਸਾਡੇ ਸਮਾਜ ਦੀ ਗੱਲ ਹੁੰਦੀ ਆ ਉਹੀ ਸਾਡੀ ਪਾਰਟੀ ਆ ਅਕਾਲੀ ਦਲ ਦੇ ਵਿੱਚ ਪਿਛਲੇ ਸਮੇਂ ਤੋਂ ਪਹਿਲਾਂ ਆਪਾਂ ਜੋ ਕਹਿੰਦੇ ਆ ਲੋਕ ਕਿ ਅਕਾਲੀ ਦਲ ਬਹੁਤ ਸਥਾਪਿਤ ਪਾਰਟੀ ਆ ਪੰਥਕ ਆਗੂ ਸੋਚ ਰੱਖਣ ਵਾਲੀ ਪਾਰਟੀ ਆ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਕਿ ਅੱਜ ਦੇ ਦੌਰ ਜਿਹੜੇ ਲੋਕ ਬਿਜ਼ਨਸਮੈਨ ਲੋਕ ਇਹਦੇ ਵਿੱਚ ਸਹੂਲਤ ਕਰ ਗਏ ਕਿ ਕਿਤੇ ਨਾ ਕਿਤੇ ਅੱਜ ਪ੍ਰਭਾਵ ਪੈਂਦਾ ਪਿਆ ਕਿ ਪਾਰਟੀ ਆਪਣੇ ਜਿਹੜੇ ਸਥਾਪਾਂ ਤੋਂ ਪਿੱਛੜੀ ਜੀਵੀ ਆ ਉਹਦਾ ਅਸਰ ਮੈਨੂੰ ਲੱਗਦਾ ਆਮ ਵੋਟਰ ਤੇ ਸਕੂਟਰ ਤੇ ਪਿੰਡਾਂ ਵਿੱਚ ਕੀ ਪਿਆ ਉਹਦਾ ਇਹੀ ਕਾਰਨ ਹੈ ਅਸੀਂ ਤੇ ਇਹੀ ਚਾਹੁੰਦੇ ਹਾਂ ਪੰਜਾਬ ਹਲਕਾ ਫਲੋਰ ਹੋਵੇ ਪੰਜਾਬ ਦਾ ਕੋਈ ਵੀ ਹਲਕਾ ਹੋਵੇ ਉੱਥੋਂ ਦੇ ਜਿਹੜੇ ਵੋਟਰ ਸਪੋਟਰ ਆ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਮੰਨਣਾ ਚਾਹੀਦਾ ਔਰ ਮੈਂ ਇਹ ਵੀ ਆਸ ਰੱਖਦਾ ਆ ਤੁਹਾਡੇ ਅੱਜ ਮੇਰੇ ਗੱਲ ਕਰਨ ਦੇ ਨਾਲ ਜੇ ਕਿਤੇ ਨਾ ਕਿਤੇ ਲੋਕ ਸਮਾਜ ਜਿਹੜਾ ਬੈਠਾ ਕਿਤੇ ਨਾ ਕਿਤੇ ਕਿ ਲੋਕ ਜਿਹੜੇ ਅਕਾਲੀ ਦਲ ਨੂੰ ਬਿਲੋਂਗ ਕਰਦੇ ਆ ਜਾਂ ਨਹੀਂ ਕਰਦੇ ਗੱਲ ਇਹ ਨੀ ਹੈ ਗੱਲ ਸਿਧਾਂਤਾਂ ਵੀ ਹੈ ਗੱਲ ਪ੍ਰਿੰਸੀਪਲ ਬਣਦੀ ਹੈ ਪਾਰਟੀ ਕਿਉਂ ਮਾੜੀ ਨਹੀਂ ਹੁੰਦੀ ਉਹਦੇ ਵਿੱਚ ਕਈ ਵਾਰੀ ਲੋਕ ਹੁੰਦੇ ਆ ਦੋ ਚਾਰ ਬੰਦੇ ਜਿਹਨਾਂ ਦੀ ਜ਼ਿਆਦਾ ਕੋਈ ਇੰਟਰਫੇਅਰ ਹੁੰਦੀ ਆ ਕੋਈ ਏਦਾਂ ਦੀ ਗੱਲ ਨਹੀਂ
ਜੀ ਜੀ ਤੇ ਜਿਹੜੀ ਮੈਂ ਤੁਹਾਡੀ ਗੱਲ ਵੈਸੇ ਤੁਸੀਂ ਦੱਸਿਆ ਬੜਾ ਡਿਟੇਲ ਦੇ ਵਿੱਚ ਜੋ ਮੈਂ ਗੱਲ ਕੱਢੀ ਆ ਕਿ ਤੁਹਾਡੀ ਹਲਕਾ ਵਿਧਾਇਕ ਦੇ ਨਾਲ ਥੋੜੀ ਜਿਹੀ ਜਾਣੀ ਖਟਪਟ ਹੋ ਗਈ ਆ ਕੀ ਨਾਰਾਜ਼ਗੀ ਦਾ ਕਾਰਨ ਕੀ ਆ ਬੜਾ ਤੁਸੀਂ ਜ਼ੋਰ ਵੈਸੇ ਲਾਇਆ ਉਹਨਾਂ ਨੂੰ ਜਿਤਾਉਣ ਦੇ ਲਈ ਮੈਂ ਕਾਫੀ ਦੇਖਦਾ ਰਿਹਾ ਕਿ ਸਾਰੇ ਇਕੱਠੇ ਸੀ ਵੀ ਕੀ ਇਕਦਮ ਹੀ ਕੀ ਹੋ ਗਿਆ ਬਈ ਤੁਹਾਨੂੰ ਹੁਣ ਉਹ ਬੁਰੇ ਲੱਗਣੇ ਸ਼ੁਰੂ ਹੋ ਗਏ
ਗੱਲ ਜਿਹੜੀ ਸੱਚੀ ਆ ਨਾ ਜੀ ਮੈਂ ਸੱਚੇ ਕਿਹਾ ਅੱਗੇ ਮੈਂ ਸੱਚ ਕਹਿਣਾ ਕਿਉਂਕਿ ਰਾਜਨੀਤਿਕ ਜਿਹੜੀ ਕੋਈ ਲੜਾਈ ਹੁੰਦੀ ਆ ਉਹ ਇੱਕ ਢੰਗ ਦੀ ਲੜਾਈ ਹੁੰਦੀ ਆ ਜਿੱਥੋਂ ਤੱਕ ਮੈਂ ਬੜੇ ਰਾਜਨੀਤਿਕ ਤੌਰ ਤੇ ਉੱਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਜੇ ਖਤਰਾ ਨਾ ਉਹ ਪੜ੍ਹੇ ਲਿਖੇ ਸਮਾਜ ਤੋਂ ਖਤਰਾ ਪੜ੍ਹੇ ਲਿਖੇ ਲੋਕਾਂ ਤੋਂ ਖਤਰਾ ਉਹ ਗੱਲ ਅਸੀਂ ਅੱਜ ਸੱਚ ਆਉਂਦੀ ਦੇਖੀ ਆ ਜਿਸ ਵੇਲੇ ਬਲਦੇਵ ਖਹਿਰਾ ਸਾਹਿਬ ਨੇ ਜਿਤਨਾ ਸੀ ਅਕਾਲੀ ਦਲ ਤੋਂ ਟਿਕਟ ਲਈ ਪਹਿਲਾਂ ਉਸ ਤੋਂ ਪਹਿਲਾਂ ਡੀਐਸਪੀ ਸੀ ਲੋਕਾਂ ਦੇ ਨਾਲ ਚੰਗਾ ਰਾਬਤਾ ਰੱਖਿਆ ਜਦੋਂ ਅਕਾਲੀ ਦਲ ਦੇ ਵਿੱਚ ਆ ਗਿਆ ਚਲੋ ਠੀਕ ਹੈ ਸਰਕਾਰ ਨਹੀਂ ਬਣੀ ਤੇ ਅਕਾਲੀ ਦਲ ਤੋਂ ਸਾਰੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਐਸਪੀ ਵਿੰਗ ਸੀ ਡੀਸੀ ਵਿੰਗ ਸੀ ਜਿੰਨੇ ਸਮਾਜ ਸੀ ਸਾਰਾ ਇਹਨਾਂ ਨੂੰ ਜਿਤਾ ਕੇ MLA ਬਣਾ ਕੇ ਨਵਾਜਿਆ ਗਿਆ ਪਰ ਉੱਥੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿੱਤ ਆਪਾਂ ਜ਼ਰੂਰ ਗਏ ਹਾਂ ਕਿਤੇ ਨਾ ਕਿਤੇ ਬਲਦੇਵ ਖਹਿਰਾ ਆਪਣੀਆਂ ਜਿਹੜੀਆਂ ਉਹਦੇ ਇਲੈਕਟ ਜ਼ਿੰਮੇਵਾਰੀਆਂ ਸੀ ਸਮਾਜ ਪ੍ਰਤੀ ਪਾਰਟੀ ਪ੍ਰਤੀ ਉਹ ਤੋਂ ਉਹ ਪਿਛੜਦਾ ਨਜ਼ਰ ਆਇਆ ਸਾਨੂੰ ਉਹਦਾ ਬਗਾਵਤ ਨਹੀਂ ਹੈ ਜੇ ਅੱਜ ਅਸੀਂ ਇਹ ਗੱਲ ਕਹਿੰਦੇ ਹਾਂ ਅਸੀਂ ਤਾਂ ਪਾਰਟੀ ਦੇ ਸਿਧਾਂਤਾਂ ਦੀ ਗੱਲ ਕਰਦੇ ਹਾਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਸਮਾਜ ਦੇ ਹੱਕਾਂ ਦੀ ਗੱਲ ਕਰਦੇ ਹਾਂ ਪਰ ਜੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਉਹ ਗੱਲ ਕਹਿੰਦਾ ਵੀ ਇਹ ਬਗਾਵਤ ਆ ਜਾਂ ਨਾਰਾਜ਼ਗੀ ਆ ਤੇ ਫਿਰ ਬਈ ਮੈਂ ਤਾਂ ਇਹ ਗੱਲ ਕਹਿੰਦਾ ਪਾਰਟੀ ਦੇ ਵਿੱਚ ਇਹੋ ਜਿਹੇ ਬੰਦੇ ਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ ਜਿਹੜਾ ਲੋਕਾਂ ਨੂੰ ਚੰਗੇ ਵਰਕਰਾਂ ਦੀ ਲੀਡਰਾਂ ਦੀ ਪਹਿਚਾਣ ਹੈਗਾ ਉਹ ਚੰਗਾ ਲੀਡਰ ਨਹੀਂ ਬਣ ਸਕਦਾ
ਜੀ ਤਾਂ ਸਵਾਲ ਮੇਰਾ ਫੇਰ ਉਹੀ ਆ ਵੀ ਅਸਲ ਵਿੱਚ ਹੋਇਆ ਕੀ ਆ ਕਿ ਕੀ ਗੱਲ ਕੀ ਹੋ ਗਈ ਨਾਰਾਜ਼ਗੀ ਦੇ ਇੰਨਾ ਇੰਨਾ ਵੱਧ ਗਿਆ
ਅਸਲ ਦੇ ਵਿਚੋਂ ਤੁਹਾਨੂੰ ਯਾਦ ਆਉਣਾ ਜੋ ਸੱਚਾਈ ਆ, ਕਿੱਥੇ ਮਨ ਨੂੰ ਇੱਕ ਬੜੀ ਗਹਿਰੀ ਸੱਟ ਲੱਗੀ ਦਿਲ ਦੇ ਉੱਤੇ, ਮਨ ਦੇ ਉੱਤੇ ਜਦੋਂ ਐਸਟੀ ਐਕਟ ਦਾ ਰੌਲਾ ਪਿਆ ਪਿਛਲੇ, ਤੁਹਾਨੂੰ ਪਤਾ ਜਦੋਂ ਪੂਰੀ ਇੰਡੀਆ ਕਾਲ ਬੰਦ ਹੋ ਰਹੀ ਸੀ, ਡਾਕਟਰ ਮਾਜਲ ਵੱਲੋਂ ਐਸਟੀ ਐਕਟ ਦਾ ਨੂੰ ਲੈ ਕੇ ਹਾਈਕੋਰਟ ਨੇ ਇੱਕ ਫੈਸਲਾ ਦਿੱਤਾ ਸੀਗਾ ਕਿ ਹੇਰ ਫੇਰ ਹੋਈ ਸੀ ਉਸ ਐਕਟ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਸਾਰੇ ਦਲਿਤ ਭਾਈਚਾਰੇ ਨੇ, ਜਥੇਬੰਦੀਆਂ ਨੇ, ਇੱਕ ਪੂਰਾ ਇੰਡੀਆ ਕਾਲ ਹੋਈ ਸੀ ਬੰਦ ਦੀ, ਔਰ ਪੂਰੇ ਸਾਰੇ ਸਮਾਜ ਦੀ ਏਡੀ ਵਧੀਆ ਰਹੀ ਆ ਉਹਦੇ ਵਿੱਚ ਸ਼ਮੂਲੀਅਤ, ਤੇ ਸਰਕਾਰ ਨੂੰ ਵੀ ਸਮਾਜ ਅੱਗੇ ਝੁਕਣਾ ਪਿਆ, ਔਰ ਉਹਦੇ ਵਿੱਚ ਸਰਕਾਰ ਨੇ ਇਹ ਮਤਲਬ ਕਿਹਾ ਕਿ ਸਾਡਾ ਅਸੀਂ ਇਸ ਚੀਜ਼ ਦੇ ਵਿੱਚ ਭਾਵੇਂ ਸੁਪਰੀਮ ਕੋਰਟ ਆ, ਭਾਵੇਂ ਉਹ ਆਪਣੇ ਸਰਕਾਰ ਸੀ ਜਿੱਦਾਂ, ਉਹਦੇ ਵਿੱਚ ਉਹਨਾਂ ਨੂੰ ਉਸ ਚੀਜ਼ ਤੋਂ ਪਿੱਛੇ ਹੱਥ ਖਿੱਚਣਾ ਪਿਆ। ਪਰ ਜਿੱਥੇ ਇਹ ਸਾਰਾ ਕੁਝ ਚੱਲਦਾ ਪਿਆ ਸੀ, ਮੈਂ ਫੇਰ ਰਿਪੀਟ ਕਰਦਾ, ਮੈਂ ਬੜੀ ਮੈਂ ਖੁੱਲ ਕੇ ਗੱਲ ਕਰਦਾ ਕਿ ਅਸੀਂ ਸਾਡੇ ਨਾਲ ਪੂਰੀ ਸ਼੍ਰੋਮਣੀ ਅਕਾਲੀ ਦਲ ਐਸੀ ਮੰਤਰੀ ਜਿਹੜੇ ਸਮਾਜ ਦੇ ਸਾਡੇ ਬੜੇ ਬੜੇ ਲੀਡਰ ਸੀਗੇ, ਬਾਬਾ ਬੱਚੋਵਾਲ ਜੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਸੀਗੇ ਫਲੋਰ ਤੋਂ, ਲੱਕੀ ਅਪਰਾ ਜੀ ਜਿਹੜੇ ਪ੍ਰੈਜੀਡੈਂਟ ਸੀ ਉਹਦੇ ਵਿੱਚ ਮੈਂ ਵੀ ਬੈਠਾ ਸੀ, ਮੈਂ 10 ਸਾਲ ਤੋਂ ਅਕਾਲੀ ਦਲ ਦੀ ਉੱਤੋਂ ਪ੍ਰਧਾਨੀ ਕਰਦਾ, ਤੇ ਮੇਰੇ ਨਾਲ ਹੋਰ ਜਿਹੜੇ ਦਲਿਤ ਆਗੂ ਸੀ ਘੱਟੋ ਘੱਟ 35-40 ਬੰਦੇ ਸੀ ਉਦੋਂ ਗੁਜ਼ਾਰ ਜਾ ਕੇ ਬੈਠੇ ਆ। ਅਸੀਂ ਉਹਨਾਂ ਨੂੰ ਜਾ ਕੇ ਵਿਧਾਇਕ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਵਿਧਾਇਕ ਸਾਹਿਬ ਕਿ ਅੱਜ ਇੱਕ ਦਾ ਰੌਲਾ ਪੈਂਦਾ ਕਿ ਦਲਿਤ ਸਮਾਜ ਆਪਣੇ ਹੱਕਾਂ ਲਈ ਬੋਲਦਾ ਪਿਆ, ਭਾਵੇਂ ਆਪਾਂ ਅਕਾਲੀ ਦਲ ਤੋਂ ਆਪਾਂ ਲੜੇ ਆ, ਪਹਿਲਾਂ ਆਪਣੇ ਸਮਾਜ ਦੀ ਗੱਲ ਆਉਂਦੀ ਹੈ ਜਿੱਥੇ ਵੀ ਆਉਂਦੀ ਆ, ਤੇ ਆਪਾਂ ਨੂੰ ਉੱਥੇ ਆਪਣੀ ਆਵਾਜ਼ ਬੰਦ ਕਰਨੀ ਚਾਹੀਦੀ ਆ, ਤੇ ਇੱਕ ਨੈਟਵਰਕ ਦਾ ਤੌਰ ਤੇ ਪਹਿਲੇ ਇੱਕ ਜ਼ਿੰਮੇਵਾਰੀ ਆ ਕਿ ਆਪਾਂ ਮੀਡੀਆ ਬੁਲਾਈਏ, ਅਸੀਂ ਤੁਹਾਡੇ ਨਾਲ ਬੈਠੇ ਹਾਂ, ਤੁਸੀਂ ਪ੍ਰੈਸ ਕਾਨਫਰੰਸ ਕਰੋ, ਤੁਸੀਂ ਆਪਾਂ ਨੂੰ ਸਟੇਟਮੈਂਟ ਦੇਣੀ ਚਾਹੀਦੀ, ਆਪਾਂ ਨੂੰ ਸਾਡੇ ਸਮਾਜ ਆ, ਨਾ ਕਿ ਆਪਾਂ ਨੂੰ ਕੋਈ ਆਪਾਂ ਚੰਦਰਾ ਜਿਹਾ ਬੱਚਾ ਤੁਰੇ ਫਿਰਦੇ ਹਾਂ। ਪਰ ਉੱਤੋਂ ਵੀ ਉਹਨਾਂ ਨੇ ਮੈਨੂੰ ਲੱਗਦਾ ਵੀ ਇਹ ਗੱਲ ਉਹਨਾਂ ਦੀ ਜਿਹੜੀ ਸਾਫ਼ ਤੇ ਸਿੱਧੀ ਵਰਡਿੰਗ ਸੀ ਕਿ ਮੈਂ ਇੱਦਾਂ ਦੀ ਕੌਂਟਰੋਵਰਸੀ ਵਿੱਚ ਨਹੀਂ ਬਣਾ ਚਾਹੁੰਦਾ, ਤੇ ਅਸੀਂ ਉਹਨੂੰ ਕਿਹਾ ਵੀ ਇਹ ਕੌਂਟਰੋਵਰਸੀ ਦਾ ਮਸਲਾ ਨਹੀਂ ਹੈਗਾ, ਅੱਜ ਤੁਸੀਂ ਜੇ MLA ਬਣੇ ਹੋ ਤਾਂ ਉਹ ਸੰਵਿਧਾਨ ਦੇ ਤੌਰ ਤੇ ਹੀ ਬਣੇ ਹੋ, ਔਰ ਤੁਹਾਡੀ ਇਹ ਪਹਿਲੀ ਨੈਤਿਕ ਜ਼ਿੰਮੇਵਾਰੀ ਆ, ਇਸ ਕਰਕੇ ਆਉਣੇ ਵਾਲੇ ਸਮੇਂ ਦੇ ਵਿੱਚ ਆਪਾਂ ਸਮਾਜ ਦੇ ਵਿੱਚ ਜਾਣਾ ਆ, ਇਲੈਕਸ਼ਨਾਂ ਉਹਨੀਆਂ ਕਹਿੰਦੀਆਂ ਰਹਿਣੀਆਂ ਕਿ ਇਸ ਕਰਕੇ ਪਾਰਟੀ ਦਾ ਜ਼ਿਆਦਾ ਨੁਕਸਾਨ ਹੋਊਗਾ, ਇਹ ਜਿਹੜਾ ਹਲਕਾ ਫਲੋਰ ਆ ਇੱਥੇ ਬਹੁਤ ਭਾਰੀ ਮਾਤਰਾ ਦੇ ਵਿੱਚ ਗਲਤ ਵੋਟ ਬਿਲੋਂਗ ਕਰਦੀ ਆ, ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਨੂੰ ਸਟੇਟਮੈਂਟ ਦੇਣੀ ਚਾਹੀਦੀ ਆਪਣੇ ਸਮਾਜ ਦੀ ਗੱਲ ਕਰਕੇ। ਪਰ ਉੱਥੋਂ
ਕੁਲਵੀਰ ਸਿੰਘ ਜੀ, ਚਲੋ ਮੈਂ ਇੱਥੇ ਗੱਲ ਜੀ, ਕੁਲਵੀਰ ਸਿੰਘ ਜੀ ਆਪਾਂ ਜਿੱਦਾਂ ਤੁਸੀਂ ਗੱਲ ਕਰਦੇ ਆ, ਕਈ ਵਾਰੀ ਕੀ ਹੁੰਦਾ ਕਿ ਇੱਕ ਸਮਾਜ ਦੀ ਤੁਸੀਂ ਇੱਕ ਖਾਸ ਵਰਗ ਦੀ ਗੱਲ ਜਿਹੜੀ ਕਰ ਰਹੇ ਆ, ਕਈ ਵਾਰੀ ਕੀ ਹੁੰਦਾ MLA ਨੇ ਫਿਰ ਸਾਰਾ ਦੇਖਣਾ ਹੁੰਦਾ ਹਨਾ ਸਮਾਜ ਬਈ ਉਹਦੇ ਵਿੱਚ ਕੀ ਆ, ਫਿਰ ਉਹ ਹੋ ਸਕਦਾ ਵੀ ਉਹਦੇ ਵਿੱਚ ਕਲੈਸ਼ ਹੋ ਜਾਂਦੇ ਹੁੰਦੇ ਕਈ ਵਾਰੀ, ਕਿਉਂਕਿ ਆਪਣਾ ਜਿਹੜਾ ਸਮਾਜ ਆ ਬੜਾ ਵੰਡਿਆ ਹੋਇਆ ਆ ਬੜੀਆਂ ਤਰੀਕੇ ਦੇ ਨਾਲ, ਤੇ ਉਹਦੇ ਵਿੱਚ ਫਿਰ ਕਈ ਵਾਰੀ ਇੱਦਾਂ ਦੇ ਕਲੈਸ਼ ਹੁੰਦੇ ਆ। ਇਹ ਸਿਰਫ ਇਸੇ ਗੱਲ ਤੋਂ ਤੁਹਾਡਾ ਵੱਧ ਗਿਆ ਸੰਖੇਪ ਵਿੱਚ, ਕਿਉਂਕਿ ਆਪਣੇ ਕੋਲ ਟਾਈਮ ਬਹੁਤ ਘੱਟ ਹੈਗਾ ਬਈ, ਇਸੇ ਗੱਲ ਤੋਂ ਬਈ ਉਹ ਉਸ ਵੇਲੇ ਸਾਡੇ ਨਾਲ ਨਹੀਂ, ਕਿਉਂਕਿ ਇਹ ਕਾਫੀ ਗੱਲ ਪੁਰਾਣੀ ਆ, ਮੈਨੂੰ ਲੱਗਦਾ ਵੀ ਕਾਫੀ ਮਹੀਨੇ ਵੀ ਇਸ ਗੱਲ ਨੂੰ ਹੋ ਚੁੱਕੇ ਆ, ਪਰ ਸਾਡੀ ਜਿਹੜੀ ਵੀਡੀਓ ਆ ਅਪਲੋਡ ਹੋਈ ਆ ਤੇ ਉਹ ਤਾਂ ਹੁਣ ਦੀ ਗੱਲ ਆ।
ਇਹਦੇ ਵਿੱਚ ਬਿਲਕੁਲ ਮੈਂ ਸ਼ੋਰਟਲੀ ਮੈਂ ਇਹ ਤਾਂ ਇੱਕ ਐਸਟੀ ਐਕਟ ਦਾ ਰੌਲਾ ਪਿਆ, ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਆ, ਉਹ ਤੋਂ ਹੁਣ ਕੱਲ ਹੋਈ ਸੀ ਪ੍ਰਧਾਨ ਜੀ ਵੱਲੋਂ ਸੁਨੀਲ ਸਿੰਘ ਜੀ ਵੱਲੋਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਉੱਤੇ ਜਲੰਧਰ ਧਰਨਾ DC ਆਫਿਸ ਦੇ ਉੱਤੇ, ਉੱਥੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਸਾਡੇ ਦੇਖੋ ਇਹ ਪੰਮਾ ਇਹ ਪੋਸਟ ਮੈਟ੍ਰਿਕ ਦੀ ਆਪਾਂ ਗੱਲ ਕਰੀਏ, ਐਸਟੀ ਐਕਟ ਦੀ ਗੱਲ ਕਰੀਏ, ਇੱਕ 13 ਸਾਲ ਦੀ ਲੜਕੀ ਦੇ ਨਾਲ ਰੇਪ ਹੋਇਆ ਗੰਨੇ ਪਿੰਡ ਤੇ, ਉੱਥੇ ਵੀ ਜਾਣਾ ਇਹਨਾਂ ਨੇ ਮੁਨਾਸਬ ਨਹੀਂ ਸਮਝਿਆ, ਸਮਾਜ ਦੇ ਵਿੱਚ ਸਮਾਜ ਨੂੰ ਇਗਨੋਰ ਕੀਤਾ, ਕਿਉਂਕਿ ਇਹਨਾਂ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਸੀ। ਜੇ ਆਪਾਂ ਪਾਰਟੀ ਤੌਰ ਤੇ ਵੀ ਗੱਲ ਕਰ ਲਈਏ, ਕਿਉਂਕਿ ਜਿਹੜੇ ਕੁੜੀ ਵਾਲੇ ਸੀ, ਕੁੜੀ ਦੇ ਪਰਿਵਾਰ ਵਾਲੇ ਸੀਗੇ, ਉਹ ਟਕਸਾਲੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਆ, ਤੇ ਉੱਥੋਂ ਵੀ ਇਹਨਾਂ ਨੇ ਮਤਲਬ ਆਪਣੀ ਕੋਈ ਏਦਾਂ ਦੀ ਆਪਾਂ ਨੂੰ ਸਾਨੂੰ ਪ੍ਰਭਾਵਸ਼ਾਲੀ ਆਪਣੀ ਨਹੀਂ ਕੋਈ ਦਿਖਾਈ ਗੱਲਬਾਤ ਜਿਹਦੇ ਨਾਲ ਅਸੀਂ ਲੋਕ ਅਟਰੈਕਟ ਹੋਣ, ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਲੋਕਾਂ ਨੂੰ ਵੋਟਾਂ ਪਾਈਆਂ, ਉੱਥੋਂ ਵੀ
ਗੰਨਾ ਪਿੰਡ ਦੇ ਵਿੱਚ ਕਾਫੀ ਉਹ ਰੌਲਾ ਪਿਆ ਵੀ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਕਾਫੀ, ਕਿਉਂਕਿ ਇੱਕ ਗਰੀਬ ਪਰਿਵਾਰ ਸੀ ਉਹ, ਸ਼ਾਇਦ 12 ਸਾਲਾਂ ਦੀ ਬੱਚੀ ਸੀ ਇੱਕ, ਤੇ ਉਸ ਤੋਂ ਬਾਅਦ ਦੇ ਵਿਚ ਕਈ ਹੋਰ ਵੀ ਇਦਾਂ ਦੇ ਕੁਛ ਹੋਏ ਆ ਕਿ ਤੁਸੀਂ ਨੀ ਕਿਹਾ ਵੀ ਵਿਧਾਇਕ ਸਾਹਿਬ ਨੂੰ ਵੀ ਤੁਸੀਂ ਇੱਕ ਰੌਲਾ ਪਿਆ ਸੀ ਅਖਬਾਰ ਦੇ ਵਿਚ ਮੈਂ ਦੇਖਿਆ ਸੀ ਵੀ ਉੱਥੇ ਕੋਈ ਕਾਲਜਾਂ ਦੇ ਵਿਚ ਵੀ ਰੌਲਾ ਸੀ ਉਹਦੇ ਵਿਚ ਵੀ ਤੁਸੀਂ ਵਿਰੋਧ ਜਿਹੜਾ ਕੀਤਾ ਆ ਤੁਸੀਂ ਜੋ ਪਹਿਲੀਆਂ ਚ ਕਹਿੰਦੇ ਰਹੇ ਆ ਵੀ ਇਹ ਕਾਲਜ ਦੇ ਵਿਚ ਬੱਚੀਆਂ ਨੂੰ ਕੁਛ ਪ੍ਰੋਬਲਮ ਸੀ ਉਹ ਨੀ ਇਹਨਾਂ ਨੇ ਪੂਰਾ ਕੀਤਾ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਕੀਤਾ ਤੇ ਵਿਧਾਇਕ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਫਿਰ ਇੱਕਦਮੇ ਕੀ ਹੋ ਗਿਆ ਕਿ ਜਿਹੜਾ ਲਾਵਾ ਆ ਤੁਸੀਂ ਫੁੱਟ ਗਿਆ ਤੁਹਾਡੀ ਜਿਹੜੀ ਸਾਰੀ ਜਿੰਨੀ ਤੁਹਾਡੀ ਜੇ ਕਹਿ ਲਈਏ ਤੁਹਾਡਾ ਗਰੁੱਪ ਆ ਇਹ ਸਾਰੇ ਪਿੱਛੇ ਹਟ ਗਿਆ
ਦੇਖੋ ਇਹਦੇ ਵਿੱਚ ਸਰ ਮੈਂ ਤਾਂ ਇੱਕ ਬੇਨਤੀ ਕਰਦਾ ਦੇਖੋ ਪਾਰਟੀ ਕੋਈ ਵੀ ਆ ਮੈਂ ਪਾਰਟੀ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਉਹ ਵੀ ਇੱਕ ਅਲੱਗ ਬੈਠੇ ਆ ਜੇ ਆਪਾਂ ਸਮਾਜ ਦੀ ਗੱਲ ਕਰੀਏ ਉਹ ਵੀ ਉਹ ਪਹਿਲੇ ਨੈਤਿਕ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਪਰ ਮੈਂ ਪੋਸਟ ਮੈਟ੍ਰਿਕ ਸਕੂਲ ਸੈਕਟਰੀ ਨਾਲ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਦੇ ਵਿੱਚ ਲੋਕ ਇਹਨਾਂ ਕੋਲ ਗਏ ਜਰਨਲਿਸਟ ਗਏ ਇਹਨਾਂ ਕੋਲ ਆਪਣੇ ਬੇਟੀਆਂ ਨੂੰ ਸਾਡੀਆਂ ਧੀਆਂ ਭੈਣਾਂ ਨਾਲ ਲੈ ਕੇ ਉੱਥੇ ਗਏ ਵਿਧਾਇਕ ਸਾਹਿਬ ਕੋਲ ਵੀ ਇਹ ਇੱਥੋਂ ਦੀ ਮੈਂ ਤੁਹਾਨੂੰ ਦੱਸਦਾ ਇੱਥੋਂ ਗਰਾਇਆ ਦੇ ਵਿੱਚ ਨਾ ਜੀ ਇੱਕ ਨਰਸਿੰਗ ਕਾਲਜ ਚੱਲਦਾ ਜੀ ਉੱਥੇ 10-15 ਬੇਟੀਆਂ ਸੀਗੀਆਂ ਜੇ ਉਹ ਆਪਣੇ ਨਾਲ ਆਪਣੇ ਮੰਮੀ ਡੈਡੀ ਨਾਲ ਲੈ ਕੇ ਅਸੀਂ ਵੀ ਐਮ ਐਲ ਸਾਹਿਬ ਦੇ ਕੋਲ ਬੈਠੇ ਚਾਹ ਪੀਂਦੇ ਸੀਗੇ ਤੇ ਇੱਕ ਤੋਂ ਸਮਝ ਨਿਰਮਲ ਗੋੜਾ ਜੀ ਇੱਕ ਜਨਰਲ ਜਰਨਲਿਸਟ ਬੜੇ ਜਿਹਾ ਧੜਕੇ ਆ ਤੇ ਉਹ ਜਦੋਂ ਉਹ ਨਾਲ ਲੈ ਕੇ ਤੇ ਮੈਨੂੰ ਉੱਥੇ ਮੁਸੀਬਾ ਬੈਠਾ ਸੀ ਮੇਰੇ ਹੋਰ ਬੜੇ ਭਗਵੀ ਭੱਟੀ ਸਾਹਿਬ ਜੀ ਹੋਰ ਬੜੇ ਸਾਡੇ ਸਾਥੀ ਬੈਠੇ ਸੀਗੇ ਉਹਨਾਂ ਨੇ ਆ ਕੇ ਬੜੀ ਰਿਕੁਐਸਟ ਕੀਤੀ ਸਰ ਉਹਨੇ ਸਾਡੇ ਕੁੜੀਆਂ ਨੂੰ ਜਿਹੜਾ ਪ੍ਰਿੰਸੀਪਲ ਆ ਉੱਥੇ ਦਾ ਸਟਾਫ ਆ ਬੜਾ ਜਲੀਲ ਕਰਦਾ ਬੜਾ ਪਰੇਸ਼ਾਨ ਕਰਦਾ ਇਸ ਨੂੰ ਲੈ ਕੇ ਸਾਡੀ ਤੁਹਾਨੂੰ ਬੇਨਤੀ ਆ ਇਹ ਸਾਡਾ ਤੁਸੀਂ ਉੱਥੇ ਸਕੂਲ ਕਾਲਜ ਦਾ ਉੱਥੇ ਤੁਸੀਂ ਵਿਜ਼ਿਟ ਕਰੋ ਤਾਂ ਜੋ ਇੱਦਾਂ ਦੀ ਕੋਈ ਪ੍ਰੋਬਲਮ ਆ ਉਹਨੂੰ ਰੋਕਿਆ ਜਾਵੇ ਉੱਥੋਂ ਵੀ ਉਹਨਾਂ ਨੂੰ ਐਵੇਂ ਗੋਲੀਆਂ ਗੋਲੀਆਂ ਜਾਂ ਪਾ ਕੇ ਐਵੇਂ ਸਿੱਧੀ ਤੇਰੇ ਗੱਲਾਂ ਕਰਕੇ ਉਹਨਾਂ ਨੂੰ ਤੋੜਤਾ ਕੋਈ ਉਹਨਾਂ ਤੋਂ ਐਕਸ਼ਨ ਨਹੀਂ ਕੀਤਾ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜ਼ਮੀਨ ਲੈਵਲ ਤੇ ਸਾਡੀ ਹੁਕਮ ਹੀ ਨਹੀਂ ਗਾ ਮੈਂ ਸਾਡੀ ਕੋਈ ਨਾ ਕੋਈ ਪਰਸਨਲ ਦਿਖਣੀ ਨਹੀਂ ਹੈਗੀ ਮੈਂ ਤਾਂ ਇਹ ਗੱਲ ਕਰਦਾ ਜੇ ਜਿਸ ਬੰਦੇ ਨੂੰ ਜੇ ਕਿਸ ਬੰਦੇ ਨੇ ਕੋਈ ਹੁੱਕ ਤੇ ਉਹਨੂੰ ਆਧਾਰ ਤੇ ਵੋਟ ਪਾਈ ਆ ਔਰ ਉਸ ਬੰਦੇ ਨੂੰ ਉੱਦਾਂ ਦਾ ਉਹਨੂੰ ਕੰਮ ਦੇਣਾ ਚਾਹੀਦਾ ਅੱਜ ਫਿਰ ਪੰਜਾਬ ਦੀ ਸਰਕਾਰ ਨਹੀਂ ਹੈ ਤੇ ਇਹਦਾ ਹਲਕਾ ਵਿਧਾਇਕ ਆ ਇਹਨਾਂ ਨੂੰ ਲੋਕਾਂ ਦੀ ਵਾਹ ਪਾਉਣੀ ਚਾਹੀਦੀ ਆ ਔਰ ਲੋਕਲ ਡਾਕਟਰ ਦੇ ਵਿੱਚ ਸਹੂਲਤ ਕਰਨੀ ਚਾਹੀਦੀ ਉਹਦੇ ਵਿੱਚ ਇਹ ਬੁਰੀ ਤਰ੍ਹਾਂ ਉਸ ਗਰਾਊਂਡ ਤੇ ਫੇਲ ਹੋਏ ਆ ਔਰ ਮੈਂ ਲੱਗਦਾ ਇੱਥੇ ਅਕਾਲੀ ਦਲ ਦਾ ਬੜਾ ਬੁਰਾ ਮਤਲਬ ਉਹਨਾਂ ਦੇ ਸਮੇਂ ਦੇ ਵਿੱਚ ਬਹੁਤ ਜੋ ਹਾਲਾਤ ਵਿਖਰੇ ਪੜੇ ਆ ਤੇ ਉਹਦੇ ਵਾਸਤੇ ਤਾਂ ਸੋਰੀ ਹੈ ਜੀ ਲੱਗਦਾ
ਜਿੱਦਾਂ ਜਿਹੜੇ ਬਗਾਵਤ ਪਿਛਲੇ ਵੀ ਕੁਛ ਸਮੇਂ ਤੋਂ ਹੋਈਆਂ ਬਗਾਵਤਾਂ ਤੇ ਉਹਨਾਂ ਨੂੰ ਸੇਖਵਾਂ ਸਾਹਿਬ ਬ੍ਰਹਮਪੁਰਾ ਸਾਹਿਬ ਸਾਰੇ ਕੱਢ ਦਿੱਤੇ ਗਏ ਆ ਅਕਾਲੀ ਦਲ ਦੇ ਵਿੱਚੋਂ ਹੁਣ ਅਗਲਾ ਨੰਬਰ ਤੁਹਾਡਾ ਤੇ ਨਹੀਂ ਲੱਗਦਾ
ਦੇਖੋ ਜੇ ਆਪਣੀ ਇੱਕ ਚੰਗੀ ਇੱਕ ਸੱਚੀ ਗੱਲ ਕਹਿਣਾ ਉਹਨੂੰ ਤੁਸੀਂ ਚੰਗਾ ਨਹੀਂ ਸਮਝਦੇ ਜਾਂ ਪਾਰਟੀ ਚੰਗਾ ਨਹੀਂ ਸਮਝਦੀ ਤੇ ਮੈਂ ਸਮਝਦਾ ਕਿ ਸਮਾਜ ਉੱਤੋਂ 100 ਪਾਰਟੀਆਂ ਕਰਵਾਉਣ ਤੇ 100 ਅਹੁਦੇ ਕਰਵਾਉਣ ਪਾਰਟੀ ਚ ਰਹਿ ਕੇ ਜਿਹੜੀ ਪਾਰਟੀ ਕਿਹੜੀ ਆ ਜਿਹੜੀ ਪਾਰਟੀ ਮੇਰੇ ਸਮਾਜ ਦੀ ਗੱਲ ਕਰੇ ਸਾਡੇ ਲੋਕਾਂ ਦੀ ਗੱਲ ਕਰੇ ਉਹੀ ਸਾਡੀ ਪਾਰਟੀ ਹੈ ਮੈਨੂੰ ਕੋਈ ਪਰਵਾਹ ਨਹੀਂ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਗੱਲ ਕਰਦਾ ਪਈ ਵੀ ਜੇ ਤੈਨੂੰ ਇੱਦਾਂ ਲੱਗਦਾ ਕਿ ਅਸੀਂ ਕੋਈ ਗਲਤ ਬੋਲੇ ਆ ਤੂੰ ਕੋਈ ਚੱਕਰ ਨੀ ਇੱਦਾਂ ਦਾ ਕਿਉਂਕਿ ਸਾਡੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਆ ਅਸੀਂ ਸਮਾਜ ਦੀ ਗੱਲ ਤਾਂ ਕਿਸੇ ਨੇ ਤਾਂ ਕਿਸੇ ਦਾ ਸਰ ਕਰਨੀ ਆ ਇੱਕ ਚੰਗੇ ਤੌਰ ਤੇ ਜੇ ਹੋ ਸਕਦਾ ਕਿ ਮੈਨੂੰ ਲੱਗਦਾ ਵੀ ਤਲਵੰਡੀ ਸਾਹਿਬ ਅੱਜ ਸੇਖੋ ਸਾਹਿਬ ਕੋਈ ਕੋਈ ਉਹਨਾਂ ਦੀ ਕੋਈ ਇੱਕ ਵੱਖਰੀ ਲਹਿਰ ਚੱਲਦੀ ਆ ਪਰ ਜੇ ਉਹਨਾਂ ਦਾ ਥੋਟ ਦੇਖੇ ਜਾਵੇ ਤਾਂ ਉਹ ਉਹਨਾਂ ਨੂੰ ਪਤਾ ਠੀਕ ਹੈ ਜੀ ਇਹ ਤਾਂ ਜਿਹੜੇ ਤੁਹਾਡੇ ਜਿਹੜੇ ਬੁੱਧੀਜੀਵੀ ਲੋਕ ਆ ਇਹ ਉਹਨਾਂ ਨੇ ਡਿਸਾਈਡ ਕਰਨਾ ਉਹਨਾਂ ਦੇ ਸਮੇਂ ਦੇ ਵਿੱਚ ਲੋਕਾਂ ਨੇ ਡਿਸਾਈਡ ਕਰਨਾ ਕਿ ਉਹ ਕੀ ਚਾਹੁੰਦੇ ਆ ਦੇਖੋ ਸੱਚ ਤਾਂ ਸੱਚ ਹੁੰਦਾ ਝੂਠ ਤਾਂ ਝੂਠ ਹੁੰਦਾ ਅੱਜ ਆਪਾਂ ਬੜੇ ਪੜ੍ਹ ਲੈ ਕੇ ਵੀ ਅਸੀਂ ਦੇਖ ਰਹਿਣਾ ਚਾਹੁੰਦੇ ਤੇ ਸਾਨੂੰ ਤਾਂ ਮਨਜ਼ੂਰ ਨਹੀਂ ਹੈਗਾ ਅਸੀਂ ਤਾਂ ਆਪਣੇ ਸਮਾਜ ਦੀ ਗੱਲ ਕਰਨੀ ਆ ਆਪਣੇ ਲੋਕਾਂ ਦੀ ਗੱਲ ਕਰਨੀ ਆ ਪ੍ਰਿੰਸੀਪਲਾਂ ਤੇ ਗੱਲ ਕਰਨੀ ਆ ਜੇ ਕੋਈ ਵੀ ਪਾਰਟੀ ਆਵੇ ਅੱਜ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਉਹ ਬੈਠੇ ਦੇਖਦੇ ਆ ਤੇ ਮੱਥਾ ਗਿੜਦੇ ਆ ਕਿ ਕੀ ਹੋ ਰਿਹਾ
ਕੁਲਵੀਰ ਸਿੰਘ ਜੀ ਮੈਂ ਦਾਦ ਦਿੰਦਾ ਇਸ ਗੱਲ ਦੀ ਕਿ ਤੁਸੀਂ ਚਲੋ ਹੌਸਲਾ ਕੀਤਾ ਕਿਉਂਕਿ ਇੱਕ ਬਾਅਦ ਚ ਇਹ ਹੁੰਦਾ ਆ ਵੀ ਆਪਾਂ ਉਹਨੂੰ ਸਹਿ ਲੈਂਦੇ ਆ ਇਹ ਸਾਡੇ ਲੋਕਾਂ ਦੀ ਇਹ ਫਿਤਰਤ ਰਹੀ ਆ ਵੀ 5 ਸਾਲ ਹੁਣ ਇਹ ਜਿੱਤਿਆ ਆ ਵੀ ਆਪਾਂ ਹੁਣ ਇਹਦਾ ਵਿਰੋਧ ਨਾ ਕਰੀਏ ਵੋਟਾਂ ਵੇਲੇ ਕਰਾਂਗੇ ਪਰ ਤੁਸੀਂ ਚਲੋ ਵਿੱਚ ਸਾਲ ਬਾਅਦ ਹੀ ਇਹ ਸ਼ੁਰੂ ਕਰ ਲਿਆ ਕੰਮ ਕਿਉਂਕਿ ਜ਼ਰੂਰੀ ਨਹੀਂ ਬਗਾਵਤ ਉਹਨੂੰ ਜ਼ਰੂਰ ਚਿਤਾਰਨਾ ਚਾਹੀਦਾ ਜਿੱਥੇ ਕੋਈ ਬੰਦਾ ਨਹੀਂ ਕੰਮ ਕਿਉਂਕਿ ਜਿੱਤ ਜਿਹੜੀ ਆ ਦਿੱਤੀ ਆ ਭਾਵੇਂ ਕਿਸੇ ਇਹ ਨਾਂ ਤੇ ਲੋਕਾਂ ਨੂੰ ਮੈਂ ਇਹ ਨਹੀਂ ਸਮਝਦਾ ਸਮਾਜ ਨੂੰ ਵਰਗੀਕਰਨ ਕੀਤਾ ਜਾਵੇ ਪਰ ਸਮਾਜ ਨੂੰ ਜਿਹੜਾ ਆ ਇੱਕ ਤਰੀਕੇ ਨਾਲ ਬੰਨਣ ਦੇ ਲਈ ਜ਼ਰੂਰ ਜਿਹੜੇ ਉਪਰਾਲੇ ਆ ਉਹ ਕੀਤੇ ਜਾਣੇ ਚਾਹੀਦੇ ਆ ਤੇ 2019 ਦੀਆਂ ਚੋਣਾਂ ਆ ਰਹੀਆਂ ਫਿਰ ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਦਿਓਗੇ ਅਕਾਲੀ ਦਲ ਨੂੰ ਦਿਓਗੇ ਜਾਂ ਕੀ ਤੁਹਾਡਾ ਸਟੈਂਡ ਹੈਗਾ
ਦੇਖੋ ਇੱਕ ਤਾਂ ਜੇ ਦੇਖੋ ਸਿੱਧੀ ਜੀ ਗੱਲ ਆ ਜੀ ਪਾਰਟੀ ਸਾਡਾ ਪਾਰਟੀ ਦੇ ਨਾਲ ਜਿਹੜੀ ਉੱਪਰਲੀ ਲੀਡਰਸ਼ਿਪ ਆ ਤੇ ਉਹਨਾਂ ਨੂੰ ਹਲਕੇ ਪ੍ਰਤੀ ਪੂਰੀ ਜਾਣਕਾਰੀ ਕਰਾਤੀ ਆ, ਠੀਕ ਹੈ ਜੀ। ਤੇ ਕਾਫੀ ਉੱਪਰਲੇ ਲੀਡਰ ਸਾਹਿਬਾਨ ਆ, ਗੁਰਦਾਸ ਸਿੰਘ ਰਣਕੇ ਸਾਹਿਬ ਆ, ਜਵਨ ਦੁਆਬੇ ਦਾ ਪ੍ਰੈਜੀਡੈਂਟ ਸਾਹਿਬ ਹੋਣ, ਤੇ ਉਹਨਾਂ ਲੋਕਾਂ ਨੂੰ ਅਸੀਂ ਗੱਲ ਦੱਸੀ ਹੈ ਕਿ ਇੱਥੇ ਦੇ ਹਾਲਾਤ ਬੜੇ ਠੀਕ ਨਹੀਂ ਹੈਗੇ ਤੇ ਬਾਕੀ ਜਿੱਦਾਂ ਦਾ ਹੋਊਗਾ ਬਾਕੀ ਦੇਖੋ ਜੀ ਮੈਂ ਵੀ ਦੇਖੋ 2019 ਦੀ ਜਿਹੜੇ ਚੋਣਾਂ ਆ ਪਾਰਟੀ ਭਾਵੇਂ ਅਕਾਲੀ ਦਲ ਆ, ਭਾਵੇਂ ਕਾਂਗਰਸ ਆ, ਭਾਵੇਂ ਆਮ ਪਾਰਟੀ ਆ ਜਾਂ ਕੋਈ ਹੋਰ ਕੋਈ ਪਾਰਟੀ ਆ, ਲੋਕਾਂ ਨੇ ਉਸ ਪਾਰਟੀ ਨੂੰ ਉਸ ਇਨਸਾਨ ਨੂੰ ਜਿਹੜੇ ਨੂੰ ਵੋਟ ਪਾਉਣੀ ਆ, ਮੇਰੇ ਕਹਿਣ ਨਾਲ ਜਾਂ ਤੁਹਾਡੇ ਜਾਂ ਕਿਸੇ ਹੋਰ ਦੇ ਕਹਿਣ ਦੇ ਨਾਲ, ਇੱਕ ਲੀਡਰ ਦਾ ਹੁਣਾ ਹੁੰਦਾ ਆ ਤੇ ਲੀਡਰ ਵੀ ਉਹੀ ਹੁੰਦਾ ਵੀ ਜੇ ਲੋਕਾਂ ਦੇ ਬੰਦਾ ਵਿਚਰੇ। ਤੇ ਜੇ ਮੈਂ ਆਪਣੀ ਗੱਲ ਕਰਾਂ, ਮੈਂ ਤਾਂ ਇਹ ਗੱਲ ਕਰਦਾ ਵੀ ਹਾਲੇ ਤੱਕ ਤਾਂ ਅਸੀਂ ਪਾਰਟੀ ਦੇ ਸਾਡੀ ਪਾਰਟੀ ਨਾਲ ਕੋਈ ਲੜਾਈ ਨਹੀਂ, ਸਾਡੀ ਹਲਕਾ ਵਿਧਾਇਕ ਨਾਲ ਲੜਾਈ ਹੈਗੀ ਆ, ਉਹ ਵੀ ਸਾਡੀ ਇੱਕ ਆਪਣੀ ਕਹਿ ਸਕਦੇ ਹਾਂ ਇੱਕ ਸੋਚ ਦੀ ਲੜਾਈ ਆ, ਆਪਣੀ ਥਿੰਕਿੰਗ ਦੀ ਲੜਾਈ ਆ। ਅਸੀਂ ਸੋਚਦੇ ਹਾਂ ਕਿ ਸਾਡੀ ਸਰਪੰਚ ਜੇ ਜਿੱਤਿਆ ਤਾਂ ਵੱਲੋਂ ਉਹਨੂੰ ਗੱਲ ਕਰਨੀ ਚਾਹੀਦੀ ਆ, ਪਰ ਜੇ ਤੋਂ ਬਗੈਰ ਕਹਿੰਦੇ ਅਗਵਾਈ ਦੇ ਵਿੱਚ ਸਾਨੂੰ ਕੋਈ ਚੋਣ ਲੜਨ ਨੂੰ ਜਾਂ ਕਹਿਣ ਤੇ, ਪਰ ਉਹ ਸਾਨੂੰ ਕੋਈ ਦੁਆਰਾ ਨਹੀਂ ਹੈਗਾ, ਕਿਉਂਕਿ ਪਹਿਲਾਂ ਸਾਡੀ ਜਿਹੜੀ ਗੱਲ ਆ ਸਾਡੇ ਸਮਾਜ ਦੀ ਗੱਲ ਆ, ਲੋਕਾਂ ਦੀ ਗੱਲ ਆ, ਉਹ ਅਸੀਂ ਕਰਾਂਗੇ, ਉਸ ਤੋਂ ਬਾਅਦ ਵੀ ਦੇਖਾਂਗੇ ਜੀ।
ਤੇ ਖੈਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜਾ ਆਪਣਾ ਜਿਹੜਾ ਇਸ ਮਾਧਿਅਮ ਦੇ ਰਾਹੀਂ ਆਪਣੀ ਗੱਲਬਾਤ ਜਿਹੜੀ ਆ ਰੱਖੀ ਆ, ਤੇ ਜਾਂਦੇ ਜਾਂਦੇ ਫਿਰ ਇਹੀ ਕਹਿ ਸਕਦੇ ਆ ਵੀ ਦੇਖੋ ਤੁਹਾਡੇ ਇਸ ਪ੍ਰੋਗਰਾਮ ਦਾ ਕੀ ਨਿਕਲਦਾ, ਕੀ ਇਸ ਬਗਾਵਤ ਦਾ ਅਸਰ ਕੀ ਨਿਕਲਦਾ ਆ। ਤੇ ਪਰ ਇਹ ਇਸ ਗੱਲ ਦੀ ਹੈਗੀ ਆ ਕਿ ਜ਼ਰੂਰ ਆਪਾਂ ਨੂੰ ਸਵਾਲ ਜਵਾਬ ਜਿਹੜੇ ਕਰਨੇ ਚਾਹੀਦੇ ਆ ਦੋਸਤੋ, ਕਿ ਜਿਹੜੇ ਸਾਡੇ ਲੀਡਰ ਆ, ਸਾਡੇ ਚੁਣੇ ਹੋਏ ਆ, ਜੇ ਉਹ ਅਕੋਰਡਿੰਗ ਟੂ ਜਿਹੜੇ ਰੂਲਸ ਆ, ਮੈਂ ਇਹ ਨਹੀਂ ਕਹਿੰਦਾ ਵੀ ਲੋ ਤੋੜ ਕੇ ਜਿਹੜਾ ਸਮਾਜ ਆ ਉਹ ਵਰਤਣਾ ਚਾਹੀਦਾ ਆ, ਚਾਹੇ ਉਹ ਕਿਸੇ ਵੀ ਤਰੀਕੇ ਨਾਲ, ਮੈਂ ਇਸ ਗੱਲ ਦੇ ਵੀ ਵੈਸੇ ਹੱਕ ਚ ਨਹੀਂ ਹੈਗਾ ਵੀ ਖਾਸ ਕਿਸੇ ਵਰਗ ਦੇ ਨਾਲ, ਸਾਰਿਆਂ ਦੇ ਹੱਕ ਨੂੰ, ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਆ ਚੱਲਣਾ, ਇਹ ਵਿਧਾਇਕ ਦੀ ਜਿਹੜੀ ਇੱਕ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਆ। ਤੇ ਕੁਲਵੀਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਮਾਧਿਅਮ ਦੇ ਰਾਹੀਂ ਆਪਣੀ ਗੱਲਬਾਤ ਜਿਹੜੀ ਆ ਰੱਖੀ ਆ।
ਧੰਨਵਾਦ ਦਿਲਜੀਤ ਜੀ ਔਰ ਤੁਹਾਡੀ ਸਾਰੀ ਟੀਮ ਨੂੰ, ਹਰਮਨ ਰੇਡੀਓ ਨੂੰ, ਆਸਟ੍ਰੇਲੀਆ ਨੂੰ, ਸਾਰਿਆਂ ਨੂੰ ਬਹੁਤ ਲਹਿਰਾ ਪ੍ਰੋਗਰਾਮ ਨੂੰ ਮਾਣ ਬਖਸ਼ਿਆ ਮਨਾਉਣੇ ਜੇ ਨੂੰ, ਤੇ ਮੈਂ ਤੁਹਾਡਾ ਹੱਥ ਜੋੜ ਕੇ ਦਿਲਜੀਆਂ ਗਹਿਰਾਈਆਂ ਤੋਂ ਤੁਹਾਡਾ ਮੈਂ ਧੰਨਵਾਦ ਕਰਦਾ, ਔਰ ਅੱਗੇ ਵੀ ਮੈਂ ਤੁਹਾਨੂੰ ਇਹੀ ਹੋਪ ਕਰਦਾ ਕਿ ਇਹੋ ਜਿਹੇ ਜਿਹੜੇ ਲੋਕ ਆ ਜਿਹਨਾਂ ਨੂੰ ਆਪਣੀ ਗੱਲ ਦੇ ਸਮਾਜ ਦੀ ਗੱਲ ਕਹਿਣੀ ਔਰ ਸੁਣਨੀ ਸਾਨੂੰ ਪਸੰਦ ਕਰਦੇ ਹੋ, ਮੈਂ ਕਾਫੀ ਲੋਕਾਂ ਦਾ ਤੁਹਾਡਾ ਪ੍ਰੋਗਰਾਮ ਅਸੀਂ ਦੇਖਦੇ ਹਾਂ, ਬੜੀ ਮਨ ਨੂੰ ਖੁਸ਼ੀ ਹੁੰਦੀ, ਅੱਜ ਤੁਸੀਂ ਵੀ ਆਪਣਾ ਮੈਨੂੰ ਆਪਣਾ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ,
ਕੁਲਵੀਰ ਸਿੰਘ ਲੱਲੀ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਰੱਖੇ ਆ। ਇਹ ਜ਼ਰੂਰੀ ਨਹੀਂ ਹੈਗਾ ਕੋਈ ਤੁਸੀਂ ਵੀ ਕੋਈ ਵਿਚਾਰ ਜਿਹੜੇ ਹੈਗੇ ਆ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ, ਕਿਉਂਕਿ ਗੱਲ ਇਹੀ ਹੁੰਦੀ ਆ ਕਿ ਅਸੀਂ ਜਿਹੜੀਆਂ ਗੱਲਾਂ ਕਰਦੇ ਹਾਂ ਕਿ ਕਿਹੋ ਜਿਹੇ ਸਾਡੇ ਨੇਤਾ ਜਿਹੜੇ ਹੋਣ, ਉਹਨਾਂ ਦੇ ਵਿੱਚ ਕਿਹੋ ਜਿਹੀਆਂ ਘਾਟਾਂ ਪਾਈਆਂ ਜਾਂਦੀਆਂ, ਅਸੀਂ ਉਹਨਾਂ ਨੂੰ ਅੱਗੇ ਲਿਆਈਏ, ਚਾਹੇ ਤੁਹਾਨੂੰ ਕੋਈ ਲੱਗਦਾ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਬਣਾ ਸਕਦੇ ਹਾਂ। ਤੇ ਖੈਰ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਦੋਸਤੋ ਸਮਾਪਤੀ ਦੇ ਵੱਲ ਆ, ਤੇ ਆਪਾਂ ਜਿਹੜੀ ਸਵੇਰੇ ਗੱਲਬਾਤ ਜਿਹੜੀ ਕੀਤੀ ਸੀ ਸਿਹਤ ਦੇ ਮੁਤਲਕ, ਉਹਦਾ ਮੈਂ ਹੁਣ ਜਾਂਦਾ ਹੋਇਆ ਉਹਦੇ ਨਿਚੋੜ ਦੇ ਵਿੱਚ ਇਹ ਗੱਲ ਆਪਾਂ ਕਰ ਦਿੰਦੇ ਹਾਂ ਕਿ ਜਿਹੜੀਆਂ ਆਪਾਂ ਸਵੇਰੇ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਕਿ ਸਿਹਤ ਦੇ ਮੁਤਲਕ, ਕਿ ਉਹ ਬਹੁਤ ਜ਼ਰੂਰੀ ਹੈਗੀਆਂ, ਖਾਸ ਤੌਰ ਤੇ ਜਿਹੜੀਆਂ ਆਪਣੇ ਖਾਣ ਪੀਣ ਦੇ ਆਹਾਰ ਦੇ ਸੰਬੰਧੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸੀ, ਤੇ ਫਿਰ ਖਬਰਾਂ ਦੇ ਉੱਤੇ ਵੀ ਝਾਤਾ ਹੀ ਸਾਡੇ ਸੁਨੇਹੇ ਜਿਹੜੇ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਜਿਹੜੇ ਵੀ ਦੋਸਤ ਸਾਡੇ ਨਾਲ ਜਿਹੜੇ ਆ ਜੁੜੇ ਸੀ। ਤੇ ਦੋਸਤੋ ਆਪਣਾ ਹੁਣ ਖਿਆਲ ਰੱਖਿਓ, ਅਗਲੇ ਵੀਰਵਾਰ ਆਪਾਂ ਫਿਰ ਬ੍ਰਿਸਬੇਨ ਦੇ ਹਿਸਾਬ ਦੇ ਨਾਲ 7 to 9 PM ਤੱਕ ਆਪਣਾ ਇਹ ਪ੍ਰੋਗਰਾਮ ਜਿਹੜਾ ਆ ਚੱਲਦਾ ਆ, ਤੇ ਮੈਲਬੋਰਨ ਤੇ ਸਿਡਨੀ ਦੇ ਹਿਸਾਬ ਦੇ ਨਾਲ 8 to 10 PM ਦੀ ਇਸ ਪ੍ਰੋਗਰਾਮ ਦੀ ਟਾਈਮਿੰਗ ਜਿਹੜੀ ਹੈਗੀ ਆ, ਥੋੜੀ ਜਿਹੀ 10 ਮਿੰਟ ਮੈਂ ਪਹਿਲਾਂ ਥੋੜੀ ਜਿਹੀ ਛੱਡ ਦਿੰਦਾ ਹੁੰਦਾ, ਤੇ ਤੁਸੀਂ ਜਿਹੜਾ ਹੋਰ ਪ੍ਰੋਗਰਾਮ ਦੇ ਵਿੱਚ ਜਿਹੜੇ ਗਾਣਿਆਂ ਦੀ ਫਰਮਾਇਸ਼ ਆ ਜਿਹੜੀ ਉਹ ਵੀ ਜਿਹੜੀ ਚੱਲਦੀ ਰਹੇਗੀ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਆਪਣਾ ਖਿਆਲ ਰੱਖਿਓ, ਰੱਬ ਰੱਖਾ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।